ਵਾਹਿਗੁਰੂ ਜੀ ਸਮਾਨ ਕਾ ਛੰਦ ਜੋ ਜੇਠ ਦੇਖ ਕੈ ਸਦਾ ਸੋ ਪਾਜ ਪਾਵੇ ਤਬਾ ਕਹਿਓ ਸੋਗ ਸੋਗ ਹੀ ਲੋਕ ਲੋਕ ਹੀ ਜੋ ਦੇਖ ਦੇਖ ਕੈ ਸਦਾ ਸੋ ਪਾਜ ਪਾਜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਨ ਬਾਜੀ ਗੁਰੂ ਸਰੂਪ ਜੀ ਮਨ ਬੱਚਿਆਂ ਇਕਾਗਰ ਕਰਕੇ ਸਤਸੰਗ ਸਤਿਗੁਰਾਂ ਦੀ ਮਹਾਨ ਰਚਨਾ ਸਤਿਗੁਰੂ ਸਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਖਾਲਸੇ ਨੂੰ ਜਾਣਕਾਰੀ ਦੇ ਪੱਤ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕਲਯੁਗ ਦਸ਼ਨਾਂ ਤੋਂ ਬਚਣ ਵਾਸਤੇ ਔਰ ਫਿਰ ਆਪਣਾ ਜੋ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਖ ਨੂੰ ਇਹਦਾ ਨੇਚਾ ਕਰਾਉਣ ਵਾਸਤੇ ਬਾਕੀ ਅਵਤਾਰਾਂ ਜੀ ਦਾ 24 ਅਵਤਾਰਾਂ ਦੀ ਸਤਿਗੁਰੂ ਨੇ ਲਿਖੀ ਇਹ ਅਜਿਹੇ ਨਾਜ਼ੁਕ ਮੌਕੇ ਪਾਉਂਟਾ ਸਾਹਿਬ ਦੀ ਰਚਨਾ ਜਿੱਥੇ ਭਗਵਾਨ ਜੀ ਉਹ ਮਹਾਰਾਜ ਸਤਿਗੁਰਾਂ ਨੂੰ ਕਰਨੇ ਪਏ ਧਰਮ ਦੇ ਯੁੱਧ ਵਿੱਚ ਮਹਾਨ ਤਪੱਸਵੀ ਵਰਗੇ ਉਦਾਸੀ ਮਹਾਤਮਾ ਨੂੰ ਸੂਫੀ ਫਕੀਰ ਰੱਬ ਦੀ ਭੈ ਵਿੱਚ ਕਿਉਂ ਸੰਬੰਧਗੀ ਵਾਲੇ ਫਿਰ ਪਾਉਂਟਾ ਸਾਹਿਬ ਸੰਧਾਵੇ ਦੇ ਰਹਿਣ ਵਾਲਾ ਬੁੱਧੂ ਸਾਹਿਬ ਕੀਵੀ ਦਰਸ਼ਨ ਕਰਨੇ ਆਇਆ ਕਿ ਉਹ ਸਥਾਨ ਤੇ ਸਤਿਗੁਰ ਨੇ ਬੜੀ ਮਹਾਨ ਰਚਨਾ ਕਿੰਨੇ ਗ੍ਰੰਥਾਂ ਦੇ ਰਚੇ ਕੀਤੇ ਹੈ ਕਈ ਪੁਰਾਣਾਂ ਦੇ ਬਹੁਤ ਸਾਰੀ ਕਥਾ ਕਲਕੀ ਪ੍ਰਾਣ ਦੀ ਜਿਹਦਾ ਲੱਥਾ ਸਤਿਗੁਰੂ ਕਰਦੇ ਜਾ ਰਹੇ ਤੇ ਆਓ ਦਾਸ ਬੇਨਤੀ ਕਰੇ ਕਿ ਆਪ ਜੀ ਭਗਤੀ ਰਸ ਦਾ ਰਸ ਲੈ ਅੰਮ੍ਰਿਤ ਵਿਚਾਰ ਗੁਰਮੁਖਾਂ ਦੀ ਰਚਨਾ ਦੁਆਰਾ ਬੜੇ ਕੀਮਤੀ ਪ੍ਰਵਚਨ ਮਿਥਿਆ ਨਾ ਹੀ ਰਚਨਾ ਫਰਸ਼ ਇਹ ਵਿਚਾਰ ਇਹ ਗੁਰਮੁਖ ਦੀ ਸੋਝੀ ਗੁਰਮੁਖ ਪਿਆਰਿਆਂ ਦੀਆਂ ਰਚਨਾ ਤੋਂ ਸੋਝੀ ਗੁਰੂ ਨੇ ਜਾਣੀ ਹੈ ਕੋਈ ਵਿਅਕਤੀ ਨਹੀਂ ਦੇ ਸਕਦਾ ਗੁਰੂ ਦੀ ਆਪਣੀ ਮਰਜ਼ੀ ਹੈ ਕਿ ਕਿਸੇ ਨੂੰ ਸੋਝੀ ਦੇਣ ਵਾਸਤੇ ਕਿਹਦੀ ਰਚਨਾ ਕਿਉਂਕਿ ਤਨ ਮਨ ਧਨ ਸਿੱਖ ਦਾ ਗੁਰੂ ਦੇ ਹਵਾਲੇ ਹੈ ਇਹ ਸੇਵਾ ਲਈ ਕਿਸੇ ਵੀ ਸਿੱਖ ਦੇ ਸਰੀਰ ਨੂੰ ਵਰਤੋਂ ਵਿੱਚ ਲਿਆ ਸਕਦਾ ਪਰ ਜਿਹੜਾ ਸਰੀਰ ਇਸ ਵਰਤੋਂ ਵਿੱਚ ਆ ਰਿਹਾ ਤਾਂ ਉਹ ਸਾਹਿਬ ਦੀ ਬਾਤ ਹੀ ਹੈ ਗੁਰੂ ਨਾਨਕ ਕਿਹਾ ਜੀ ਧੰਨਵਾਦ ਗੁਰਮੁਖਾਂ ਦਾ ਪਿਆਰ ਵਾਲੇ ਕਿ ਜਿਹੜਾ ਵੀ ਚਾਰ ਅੱਖਰ ਕਥਾ ਦੇ ਬੋਲਣ ਸਿੱਖ ਗਿਆ ਉਹ ਬੋਲੀ ਗਈ ਬੋਲੇਗਾ ਸੁਣੇਗਾ ਨਹੀਂ ਸੁਣੇਗਾ ਉਹ ਜਿਹਦੇ ਅੰਦਰ ਕੁਝ ਪਿਆਰ ਦੀ ਕਣੀ ਹੈ ਕਿ ਸਤਿਗੁਰੂ ਕਿਰਪਾ ਕਰਨ ਕਿਉਂਕਿ ਘਟਨਾ ਕਿਹਨੇ ਕਹਾਇਆ ਘੱਟ ਦਾ ਕੌਣਾ ਹੀ ਨਹੀਂ ਹੋਇਆ ਸੀ ਕਿਸੇ ਗੁਰੂ ਜੀ ਇਹਨਾਂ ਦੀ ਬੜੀ ਬਖਸ਼ਿਸ਼ ਹੁੰਦੀ ਹੈ ਸੋ ਆਓ ਤੁਹਾਡਾ ਪਿਆਰ ਸਤਿਕਾਰ ਉਮਣ ਤੋਂ ਕਹਿ ਰਿਹਾ ਕਿ ਜੈਸੇ ਪਿਆਰ ਨਾਲ ਗੁਰੂ ਕੀ ਰਚਨਾ ਦਸਮ ਗ੍ਰੰਥ ਦੀ ਗਾਥਾ ਆਪ ਜੀ ਕਿੰਨੀਆਂ ਦਿਨਾਂ ਤੋਂ ਸੁਣਿਆ ਕਿ ਪਹਿਲਾਂ ਸ਼ੁਰੂ ਵਿੱਚ ਵਿਚਾਰ ਹੋਇਆ ਸੀ ਕਿ ਜਿੰਨੀ ਹੋਏਗੀ ਉਨੀ ਕਰ ਲਈ ਜਾਏਗੀ ਬਾਕੀ ਉਸ ਨੂੰ ਵਿਚਕਾਰ ਛੱਡ ਦਿੱਤਾ ਜਾਏਗਾ ਫਿਰ ਜਦੋਂ ਗੁਰੂ ਕਿਰਪਾ ਕਰੋ ਪਰ ਫਿਰ ਨਾਲ ਹੀ ਗੁਰਮਤਾ ਹੋਇਆ ਕਿ ਨਹੀਂ ਕਥਾ ਵਿਚਕਾਰ ਛੱਡਣੇ ਯੋਗ ਨਹੀਂ ਨੇਕ ਨਾਲ ਕਥਾ ਸ਼ੁਰੂ ਹੋਈ ਹੈ ਕਿ ਗੁਰੂ ਕਿਰਪਾ ਕਰਦੇ ਹੋਏ ਅਜੇ ਖੁਦ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਮੈਨੂੰ ਕੀ ਪੁੱਛਦੇ ਆ ਜੀ ਦੱਸੋ ਕਿਤੇ ਚੁੱਕਿਆ ਲੰਘ ਜਾਇਓ ਕਿਹੜੀ ਤਾਰੀਖ ਨੂੰ ਜਾਣਾ ਉਹ ਸੱਚੀ ਗੱਲ ਹੈ ਜੀ, ਮੈਨੂੰ ਵੀ ਇਸ ਗੱਲ ਦਾ ਕੋਈ ਪਤਾ ਨਹੀਂ। ਪਰਾਏ ਹੱਥ ਵਿੱਚ ਗਈ ਹੋਈ ਗੱਲ ਕਿ ਅੱਜ ਵੀ ਕੋਸ਼ਿਸ਼ ਕੀਤੀ ਸੀ ਪਤਾ ਲੱਗ ਜਾਏ ਪਰ ਨਹੀਂ ਲੱਗਿਆ। ਇਹ ਹੁਣ ਮਨ ਬਣਾਇਆ ਵੀ ਇਹਨੇ ਦੋ ਚੌਂ ਦਿਨਾਂ ਵਿੱਚ ਜੋ ਆਪਾਂ ਨੂੰ ਸਮਾਂ ਮਿਲਿਆ ਹੋਇਆ ਨੇ ਕਲੰਕ ਅਵਤਾਰ ਦੀ ਕਥਾ ਸੰਪੂਰਨ ਕਰਨ ਲਈ ਹੁਣ ਇੱਕੋ ਹੀ ਰਸਤਾ ਆਪਣੇ ਕੋਲ ਰਹਿ ਗਿਆ ਜਿਹਨੂੰ ਝਟਕਾ ਬੋਲੀ ਵਿੱਚ ਪਿੰਡ ਵਿੱਚ ਜਿਵੇਂ ਦੌੜ ਲਾਉਣੀ ਕਹਿੰਦੇ ਆ ਉਹਦੇ ਵਿੱਚ ਰਸ ਮਿਲਦਾ। ਮੈਂ ਪਹਿਲੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਅੱਜ ਔਰ ਕੱਲ੍ਹ ਦੋ ਦਿਨ ਥੋੜ੍ਹੀ ਜਿਹੀ ਖਿਮਾ ਰੱਖਣੀ ਕਿ ਮੈਂ ਫਸੜ ਗਿਆ ਇਸ ਲਈ ਕੁਝ ਪਿਆਰ ਦੇ ਵਿੱਚ ਆ ਕੇ ਕਥਾ ਦਾ ਜਿਸ ਪਾਸੇ ਨੂੰ ਰੁੱਖ ਬਣਦਾ ਸੀ ਸਜਿਓ ਖੱਬਿਓਂ ਕੁਝ ਗੁਰਮਤ ਦੀਆਂ ਗੱਲਾਂ ਜਿਨ੍ਹਾਂ ਦਾ ਸਾਨੂੰ ਬਹੁਤ ਲਾਭ ਹੈ ਕਿ ਉਹ ਗੱਲਾਂ ਸਾਨੂੰ ਨਵੀਆਂ ਵੀ ਜ਼ਰੂਰੀ ਬਣਦੀਆਂ ਅਤੇ ਉਹਨਾਂ ਕਾਰਨਾਂ ਕਰਕੇ ਆਪਾਂ ਕਥਾ ਜਿਸ ਰਫਤਾਰ ਨਾਲ ਚੱਲਣਾ ਸੀ ਫਸੜ ਗਏ ਅਤੇ ਹੁਣ ਜਦੋਂ ਲੇਟ ਕੱਢਣੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਫਿਰ ਹਰ ਪੱਖ ਵਿੱਚ ਐਸਾ ਹੀ ਹੈ। ਇੱਕ ਤਾਂ ਯੁੱਧ ਦੀ ਕਥਾ ਹੈ ਇਸ ਸੰਸਾਰ ਦੇ ਵਿੱਚ ਲੋਕਾਂ ਦੀ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਜਿਹੜੇ ਲੜਾਈ ਨਹੀਂ ਚਾਹੁੰਦੇ। ਇਹ ਜਿਹੜੇ ਲੜਾਈ ਨਹੀਂ ਚਾਹੁੰਦੇ ਲੜਾਈ ਦੀ ਗੱਲ ਕਰਦੇ ਸੁਣ ਲੜਾਈ ਦੀ ਗੱਲ ਕੌਣ ਸੁਣਦਾ ਰਣ ਦੇ ਸੂਰੇ ਤੇ ਤੌਲਾਸ ਜਿਹਦੇ ਅੰਦਰ ਸੂਰ ਮਤਾਈ ਦੀ ਕਣੀ ਜਿਹਨੂੰ ਅੰਮ੍ਰਿਤ ਦੀ ਲਾਜ ਹੈ ਵੀ ਮੈਂ ਅੰਮ੍ਰਿਤ ਜਿਹੜਾ ਛਕਿਆ ਉਹ ਖੰਡੇ ਦੀ ਪੌਲ ਉਹ ਕੇਵਲ ਪੈਰਾਂ ਦਾ ਧੋਣ ਨਹੀਂ ਹੈ ਤੇ ਨਾਮ ਤਾਂ ਨਹੀਂ ਹੈ ਇਹ ਕੋਈ ਉਸ ਸਾਧਨ ਦਾ ਪੰਥ ਨਹੀਂ ਹੈ ਜਿਹਦੇ ਵਿੱਚ ਕੇਵਲ ਤੇ ਕੇਵਲ ਮਾਲਾ ਫੇਰਨੀ ਸਿਖਾਈ ਗਈ ਹੋਵੇ। ਇਹਦੇ ਵਿੱਚ ਤਾਂ ਪਹਿਲੇ ਉਹ ਪਾਠ ਪੜਾਇਆ ਗਿਆ ਭੈ ਕੰਮ ਕੋ ਦੇਖਣੇ ਹੈ ਪੈਮਾਨ ਸੂਰ ਵੀਰਤਾ ਦਾ ਪੰਥ ਪਰ ਪਤਾ ਨਹੀਂ ਉਸ ਪਰਮੇਸ਼ਰ ਨੂੰ ਇਹ ਪੱਖ ਇੰਨਾ ਸੁੰਦਰ ਕਿਉਂ ਲੱਗਿਆ ਕਿਸੇ ਅਵਤਾਰ ਵਿੱਚ ਵੀ ਆਇਆ ਰੇਤੇ 'ਚ ਆਇਆ ਦੁਆਬਰ 'ਚ ਆਇਆ ਜਦੋਂ ਵੀ ਆਇਆ ਤਾਂ ਸੂਰ ਵੀਰਤਾ ਵਾਲਾ ਵਿਸ਼ ਨਜ਼ਰ ਆ ਰਿਹਾ ਸ਼ਸਤਰਧਾਰੀ ਨਜ਼ਰ ਆ ਰਿਹਾ। ਇਸ ਕਰਕੇ ਭਾਈ ਗੁਰੂ ਕਿਰਪਾ ਕਰੇ ਆਓ ਭਗਤੀ ਰਸ ਦੀਆਂ ਗੱਲਾਂ ਅੰਮ੍ਰਿਤ ਵੇਲੇ ਦੀ ਜਿਹੜੀ ਕਥਾ ਗੁਰੂ ਗ੍ਰੰਥ ਸਾਹਿਬ ਦੀ ਜ਼ਰੂਰ ਭਗਤੀ ਰਸ ਸ਼ਾਮ ਦੇ ਵਕਤ ਵੀਰ ਰਸ ਬਰਕਰਾਰ ਰੱਖਣ ਵਾਸਤੇ ਬੜੀਆਂ ਗਾਥਾ ਗੁਰੂ ਸਾਹਿਬ ਨੇ ਲਿਖੀਆਂ ਉਹਨਾਂ 'ਚ ਇੱਕ ਨਿਰਕਲੰਕ ਅਵਤਾਰ ਦੀ ਵੀ ਗੱਲ ਉਹਨਾਂ ਦੇ 'ਚ ਇੱਕ ਦੁਰਗਾ ਦੀ ਵੀ ਮਹਾਨ ਉਹ ਗਾਥ ਹੈ ਜੋ ਪਿਛਲਿਆਂ ਯੁੱਗਾਂ ਦੇ ਵਿੱਚ ਹੋ ਚੁੱਕੀ ਦੈਤਾਂ ਨੂੰ ਵੱਧ ਕਰਨ। ਸੋ ਆਓ ਮਨ ਲਿਖੀਆਂ ਇਕਾਗਰ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕਰਨ। ਕੱਲ੍ਹ ਆਪ ਜੀ ਨੇ ਸੁਣਿਆ ਸੀ ਕਿ ਨੇਕਲੰਕ ਅਵਤਾਰ ਦਾ ਪ੍ਰਗਟ ਹੋਣਾ ਉਸ ਬ੍ਰਾਹਮਣ ਦੇ ਕਾਰਨ ਜਿਹਦੇ ਘਰਵਾਲੀ ਨੇ ਉਹਨੂੰ ਫੜਾਇਆ ਤੇ ਸੰਤ ਨਰੇਸ਼ ਨੇ ਉਹਨੂੰ ਵੱਧ ਕਰਨ ਵਾਸਤੇ ਦੇਵ ਮੰਦਰ ਵਿੱਚ ਲੈ ਕੇ ਗਿਆ। ਮੰਦਰ ਦੇ ਤਹਿਖਾਨੇ ਵਿੱਚੋਂ ਬੜੀ ਭਿਆਨਕ ਆਵਾਜ਼ ਸੁਣ ਪਈ ਤੇ ਉਸ ਸਰਾਟੇ ਦੇ ਨਾਲ ਹੀ ਨੇਕਲੰਕ ਅਵਤਾਰ ਬਾਹਰ ਦਰਸ਼ਨ ਦਿੱਤੇ। ਕੋਈ ਫੌਜ ਨਹੀਂ ਕੇਵਲ ਇੱਕ ਲੈ ਹਾਲ ਦੀ ਕੜੀ ਨੇ ਉਸ ਬਾਦਸ਼ਾਹ ਨਾਲ ਜੰਗ ਆਰੰਭ ਕਰ ਦਿੱਤਾ। ਇਹ ਖੰਡਾ ਜੋ ਬਹੁਤ ਲੰਬਾ ਖੰਡਾ ਹੈ ਉਸ ਨੂੰ ਪਤਨ ਕਰਕੇ ਉਹਨਾਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਸੂਰ ਵੀਰਤਾ ਵਾਲਾ ਵੇਸ਼ ਧਾਰਨ ਕੀਤਾ ਹੈ ਤੇ ਉੱਥੋਂ ਪ੍ਰਗਟ ਹੁੰਦੇ ਹੀ ਜੰਗ ਸ਼ੁਰੂ ਹੋ ਗਈ। ਇੱਕ ਇੱਕ ਕਥਾ ਬਣੀ ਹੈ ਕੱਲ੍ਹ ਦੀ ਕਥਾ ਅੱਜ ਖੁਦ ਆਪਾਂ ਨੂੰ ਤੇਜ਼ੀ ਨਾਲ ਕਰਨੀ ਪੈਣੀ ਹੈ ਅਤੇ ਸਿਰਫ ਮਨ ਦਿੱਤੀਆਂ ਅੱਜ ਇਕਾਗਰ ਰੱਖਣੀਆਂ ਇਹ ਮਨ ਚ ਪਤਾ ਨਹੀਂ ਲਾਉਣੀ ਅੱਜ ਅੱਜ ਕੱਲ੍ਹ ਦੋ ਦਿਨ ਇੰਨੀ ਕੁ ਕਿਰਪਾ ਰੱਖਣੀ ਉਸ ਤੋਂ ਬਾਅਦ ਫਿਰ ਗੁਰੂ ਕਿਰਪਾ ਕਰੇ ਤਬਾਲੀ ਅਤੇ ਇਸ ਅਵਤਾਰ ਦੀ ਗਾਥਾ ਇੱਥੇ ਸ਼ੁਰੂ ਹੋਈ ਸੀ ਇੱਥੇ ਸਮਾਪਤ ਹੋ ਜਾਏ ਚੰਗੀ ਗੱਲ ਇਸ ਲਈ ਉਹ ਜੀ ਕਥਾ ਚਲਤ ਰੱਖਣੀ ਪੈਣੀ ਹੈ। ਆਓ ਮਨ ਵਿੱਚ ਇਕਾਗਰ ਕਰੋ ਅਤੇ ਹੁਣ ਜੰਗ ਦਾ ਜੋ ਹਵਾ ਦੇ ਰਹੇ ਉਸਦਾ ਰਸ ਮਾਣੋਗੇ।
ਸਮਾਨਤਾ ਸ਼ਬਦ ਜੋ ਦੇਖ ਦੇਖ ਸਭੈ ਸੋ ਭਾਜ ਭਾਜ ਗਏ ਤਬੈ
ਸਤਿਨਾਰਾਇਣ ਕਹਿੰਦੇ ਨੇ ਕਿ ਉਸ ਨੇਕਲੰਕ ਅਵਤਾਰ ਦੀ ਪੰਨੀ ਨਾਲ ਹੀ ਜਦੋਂ ਜੰਗ ਸ਼ੁਰੂ ਹੋਇਆ ਜਿਹੜੇ ਨੂੰ ਜੋ ਦੇਖ ਦੇਖ ਕੈ ਸਭ ਜਿਹੜਿਆਂ ਨੇ ਵੀ ਦਰਸ਼ਨ ਕੀਤੇ ਉਸ ਵੇਲੇ ਪਾਣਾ ਵਰਤਿਆ, ਬੜੇ ਬੜੇ ਸੂਰਮੇ ਜਿਹੜੇ ਸ਼ਸਤਰਧਾਰੀ ਸਨ ਸੋ ਭਾਜ ਭੱਜ ਕੇ ਸਕਣ, ਬਹੁਤ ਸਾਰੂ ਨੇ ਸਨ, ਉਹ ਉਹਨੂੰ ਦੇਖ ਕੇ ਹੀ ਨੱਠ ਗਏ ਬਹੁਤ ਸਾਰੇ, ਜੰਗ ਕੀਤੇ ਹੀ ਨਹੀਂ ਬਈ, ਉਹਦੇ ਸਾਹਮਣੇ ਜੰਗ ਕਰੇ ਵੀ ਕੌਣ, ਏਡਾ ਵੱਡਾ ਖੰਡਾ ਵੇਖ ਕੇ ਕਿਹੜਾ ਹੌਸਲਾ ਕਰੇਗਾ ਉਹਦੇ ਨਾਲ ਜੰਗ ਕਰਨ ਵਾਸਤੇ, ਕਿਤਨੀਆਂ ਲੰਬੀਆਂ ਬਾਹਾਂ ਉਹਦੇ ਸ਼ਸਤਰ। ਸਾਸ ਜੀ ਕੁਝ ਐਸੀਆਂ ਗੱਲਾਂ ਜਿਹਨਾਂ ਦੀ ਸਮੇਂ ਦੇ ਅਨੁਸਾਰ ਜੀਵ ਨੂੰ ਕਿੰਤੂ ਸ਼ੰਕਾ ਫੁਰ ਸਕਦਾ। ਇੱਕ ਮਹਾਂਪੁਰਸ਼ ਬਾਲਜਤੀ, ਜਿਹਨਾਂ ਦਾ ਪ੍ਰਭਾਵ ਲੋਕਾਂ ਦੇ ਵਿੱਚ ਬਾਲਜਤੀ ਹੋਣ ਦਾ ਵੇਖਿਆ ਗਿਆ, ਔਰ ਉਹਨਾਂ ਦਾ ਸਰੀਰ ਵੀ ਗਲਤ, ਉਹ ਮਹਾਂਪੁਰਸ਼ ਭਾਈ ਸਾਹਿਬ ਜੀ ਨਾਲ ਬਹੁਤ ਪਿਆਰ ਸੀ, ਸਰੀਰ ਬਣ ਗਿਆ 85 ਰੁਪਈਏ ਦੇ ਉਹਨਾਂ ਸਮਿਆਂ 'ਚ, ਅੱਜ ਤੋਂ 20-25 ਸਾਲ ਪਹਿਲਾਂ 85 ਰੁਪਈਏ ਦੀ ਰੋਜ਼ ਦੀ ਖੁਰਾਕ ਉਹਨਾਂ ਦੀ ਉਸ ਸਮੇਂ ਸੀ। ਅਤੇ ਇੱਕ ਦਿਨ ਉਹਨਾਂ ਨੇ ਚਾਹੇ ਮਿਸਤਰੀ ਚਲੋ, ਮਹਾਂਪੁਰਸ਼ ਕਹਿੰਦੇ ਲੋਕ ਮੈਂ ਅੱਜ ਇਹ ਖੇਡ ਕਰਕੇ ਵਿਖਾਉਣਾ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਤਬਾਰ ਨਹੀਂ ਕਰਨਗੇ ਅਤੇ ਤੁਹਾਨੂੰ ਮਿਲੇ, ਲੋਕ ਇਤਬਾਰ ਨਹੀਂ ਕਰਦੇ, ਜਦੋਂ ਤੁਸੀਂ ਕਿਸੇ ਨੂੰ ਦੱਸੋਗੇ ਕਹਿਣਗੇ ਝੂਠਾ। ਹਨੂੰਮਾਨ ਦੀਆਂ ਗੱਲਾਂ ਭੀਮ ਸੈਨ ਦੀਆਂ ਕਿਤੇ ਪੁਰਾਣੀਆਂ, ਮੈਂ ਹਨੂੰਮਾਨ ਨਹੀਂ ਮੈਂ ਭੀਮ ਸੈਨ ਨਹੀਂ, ਮੈਂ ਕਰਨੀ ਧਰ ਪਾਤਸ਼ਾਹ ਦੇ ਸਿੱਖਾਂ, ਵਰਜਿਸ਼ ਕੀਤੀ ਹੈ, ਮਸਲ ਬਣਾਏ ਅਤੇ ਮੈਂ ਇੱਕ ਤਰ੍ਹਾਂ ਮਾਤ ਆਪਣੇ ਸਰੀਰ 'ਚ ਪੈਦਾ ਕੀਤੀ ਹੈ, ਵਰਜਿਸ਼ ਅਤੇ ਐਕਸਰਸਾਈਜ਼, ਵਰਜਿਸ਼ ਅਤੇ ਖੁਰਾਕ ਦੱਸੋ। ਮਿਸਤਰੀ ਸਿੰਘ ਨੂੰ ਕਹਿੰਦੇ ਵੀ ਇੱਕ ਲੋਹੇ ਦੀ ਮੇਦ ਅਤੇ ਹਥੌੜੀ ਮੇਰੇ ਟੋਲੇ ਵਿੱਚ ਕੱਢ ਦੇ ਅਤੇ ਮੈਂ ਤੈਨੂੰ 1000 ਰੁਪਇਆ ਨਾ ਮਿਲਿਆ, ਗੱਲ ਕਿ ਆਪੋ ਸਤਨਾਮ ਸ਼੍ਰੀ ਵਾਲ। ਮਿਸਤ ਕਹਿਣ ਲੱਗਾ ਮਹਾਂਪੁਰਸ਼ੋ ਇਹ ਤੁਸੀਂ ਸੰਤ ਹੋ, ਇਸ ਕਰਕੇ ਥੋੜ੍ਹੀ ਵਜਣੀ ਨਹੀਂ, ਫਿਰ 1000 ਰੁਪਇਆ ਛੱਡਣ ਨੂੰ ਜੀ ਮੇਰਾ ਉਹ ਨਹੀਂ ਕਰਦਾ, ਕਿਲ ਜਿੰਨੇ ਕੌਮ ਨੇ ਚੁੱਕ ਦੇਣਾ ਥੋੜ੍ਹੇ 'ਚ, ਉਹ ਕਹਿੰਦੇ ਇੱਕੋ ਹੀ ਚੁੱਕ ਭਾਈ, ਉਹਨੇ ਥੋੜ੍ਹੀ ਚੁੱਕੀ ਕਿਲ ਲਿਆ, ਜਿਸ ਵੇਲੇ ਮਹਾਂਪੁਰਸ਼ਾਂ ਨੇ ਤਾਂ ਮਸਲੇ ਕਰ ਲਿਆ ਕਿ ਨਹੀਂ ਲਿਆ, ਇਹਦੇ ਵਿੱਚ ਰੱਬ ਦੀ ਤਰ੍ਹਾਂ ਇੱਕ ਜੰਤ ਸ਼ਕਤੀ ਪੈਦਾ ਹੋ ਜਾਂਦੀ ਹੈ, ਜਦੋਂ ਥੋੜ੍ਹੀ ਮਾਰੇ ਉਹ ਮੇਕ ਉੱਭਰ ਕੇ ਆ ਜਾ, ਮਿਸਤਰੀ ਤੋਂ ਟੋਲੇ 'ਚ ਮੇਕ ਨਹੀਂ ਬਣਦਾ। ਅਤੇ ਅਜੇ ਉਹ ਸਬੂਤ ਵੇਖਣ ਵਾਲੇ ਬੈਠੇ ਆ ਅਤੇ ਕੁਝ ਹੋਰ ਇੱਕ ਦੋ ਪੀੜ੍ਹੀਆਂ ਲੰਘ ਜਾਣਗੇ, ਕਹਿਣਗੇ ਜੀ ਝੂਠ ਹੈ, ਕਦੇ ਹੋ ਸਕਦਾ ਵੀ ਬੰਦੇ ਦੇ ਮਾਸ ਦੇ ਵਿੱਚ ਮੇਕ ਨਾ ਠੋਕੀ ਗਈ ਹੋਵੇ। ਇਸ ਕਰਕੇ ਜੋ ਸਤਪੁਰਸ਼ਾਂ ਨੇ ਲਿਖਿਆ ਕੋਈ ਤਿੰਥ ਨਹੀਂ। ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਗ ਭਾਗ ਦੇ ਤਵਰ ਦਰਸ਼ਨ ਕਰਦੇ ਹੀ ਦੌੜ ਗਿਆ, ਪੈਂਦੇ ਖਾਂ ਦੀ ਗੱਲ ਸੁਣ ਕੇ ਇਤਿਹਾਸ ਵਿੱਚ ਕਈਆਂ ਨੂੰ ਸ਼ੰਕਾ ਹੁੰਦੀ ਹੈ ਕਿ ਏਡਾ ਵੱਡਾ ਕੋਈ ਜਿਸਮਾਨੀ ਤਾਕਤ ਵਾਲਾ ਬੰਦਾ ਕਿਵੇਂ ਹੋ ਸਕਦਾ। 6ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੋ, ਚਾਂਦੀ ਦੇ ਰੁਪਏ ਨੂੰ ਇਸ ਤਰ੍ਹਾਂ ਹੱਥ ਵਿੱਚ ਲੈ ਕੇ ਇੱਕ ਅੰਗੂਠਾ ਤੇ ਇੱਕ ਉਂਗਲ ਐਂ ਫੜਾਉਂਦੇ ਸਨ, ਸਤਿਗੁਰੂ ਕਹਿੰਦੇ ਸੀ ਪੈਂਦੇ ਖਾਂ ਇਹ ਦਿਖਾ ਦੇ ਇਹਨਾਂ ਨੂੰ ਜਿਹੜਾ ਤਮਾਸ਼ਾ ਕਿ ਤੈਨੂੰ ਕਿਵੇਂ ਪੁੱਤਾਂ ਵਾਂਗੂ ਪਾਲਿਆ, ਇਹਦੇ 'ਚ ਕਿੰਨਾ ਜਿਸਮਾਨੀ ਬਲ ਪੈਦਾ ਕਰ ਦਿੱਤਾ। ਉਹ ਫੜ ਕੇ ਇੱਕ ਵਾਰੀ ਇਹ ਮਸਲਦਾ ਸੀ, ਉਹਦਾ ਸਰ ਵੇਟ ਦਿੰਦਾ ਸੀ ਵੀ ਕਿਹੜੇ ਸੰਤਾਂ ਬਣਿਆ ਹੋਇਆ। ਦੋ ਝੋਟੇ ਜਿਸ ਵੇਲੇ ਟੱਕਰ ਮਾਰਦੇ, ਜਦੋਂ ਲੜਦੇ ਹੋਣ, ਜਦੋਂ ਟੱਕਰ ਮਾਰਦੇ ਹੋਣ, ਉਦੋਂ ਬਲ ਦੁੱਗਣਾ ਹੁੰਦਾ, ਉਹ ਰਾਹ ਜਾ ਕੇ ਸਿੰਘਾਂ ਤੋਂ ਫੜ ਕੇ ਦੋਨੋਂ ਪਰੇ ਕਰ ਦਿੰਦੇ ਸੀ, ਪਰੇ ਚਲੋ ਵੀ ਲੜੋ। ਪੈਂਦੇ ਕਰ ਜਦੋਂ ਤੁਰਦਾ ਸੀ ਧਰਤੀ ਦਬ ਜਾਂਦੀ, ਨਰਮ ਹੁੰਦੀ ਧਰਤੀ ਉਹ ਦਬ ਜਾਂਦੀ ਸੀ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸੀ ਪੈਂਦੇ ਤਾਂ ਜੇ ਤੂੰ ਨਾ ਆਉਂਦਾ ਤੇਰੀ ਐਕਸਰਸਾਈਜ਼ ਨਹੀਂ ਸੀ, ਤੂੰ ਮੇਰੀ ਐਕਸਰਸਾਈਜ਼ ਕਰਾ ਦਿੰਦੇ ਤੇ ਮੇਰਾ ਸਰੀਰ ਵੀ ਬੜਾ ਆਰਾਮ ਹੁੰਦੀ ਹੈ, ਤੇ ਨਹੀਂ ਤੇ ਮੇਰੀ ਐਕਸਰਸਾਈਜ਼ ਕਰਾਉਣ ਵਾਲੀ ਕੋਈ ਨਹੀਂ। ਇੱਕ ਘੋੜਾ 6ਵੇਂ ਪਾਤਸ਼ਾਹ ਦਲ ਪੰਜਪੁਰ ਸੂਰਮੇ ਦਾ ਧਾਰ ਨਹੀਂ ਸੀ ਚੱਲ ਸਕਦਾ, ਤੇ ਘੋੜੇ ਦੋ ਰੱਖਣੇ ਪੈਂਦੇ ਸੀ ਸਿੱਖਾਂ ਨੂੰ, ਜਿਹੜਾ ਘੋੜਾ ਥੱਕ ਗਿਆ ਉਹ ਬਦਲੀ ਕਰਕੇ ਫੜਦੇ ਸੀ। ਕਿਉਂ ਸਾਸ ਜੀ ਇਹਨਾਂ ਗੱਲਾਂ ਨੂੰ ਅੱਧ ਕਥਨੇ ਨਾਲ ਜਾਣਨ, ਸੱਚ ਹੋਇਆ ਕਰੀਏ ਨੂੰ ਗੁਰੂ ਕਿਰਪਾ ਕਰੇ, ਅਗਰ ਉਹ ਸਰੀਰ ਜੋ ਪੈਦਾ ਹੋਇਆ ਉਹ ਸਤਿਗੁਰੀ ਸਰੀਰ ਹੈ, ਕਲਯੁਗੀ ਸਰੀਰ ਨਹੀਂ, ਉਸ ਤੋਂ ਬਾਅਦ ਅੱਗੇ ਪੈਦਾ ਹੋਣ ਵਾਲਾ ਜੋ ਸਤਿਯੁਗ ਪੈਦਾ ਹੋ ਜਾਣਾ, ਸਤਿਯੁਗ ਦੇ ਵਿੱਚ ਲੰਮੀਆਂ ਉਮਰਾਂ ਦੇ ਲੰਮੇ ਸਰੀਰ। ਮੈਂ ਇੱਥੇ ਗਿਆਨੀ ਹੋਰ ਬੈਠੇ ਨੂੰ ਕੀ ਕਰਾਂ, ਮੈਂ ਬੇਵਸ ਹੋ ਜਾਂਦਾ ਜਦੋਂ ਕੋਈ ਪਾਲਤੂ ਤੱਕ ਸਾਹਮਣੇ ਹੋਵੇ ਨਾ, ਤੇ ਮੈਂ ਤੁਹਾਨੂੰ ਕਹਿ ਵੀ ਦਿੱਤਾ ਮੈਂ ਛੇਤੀ ਕਰਦਾ ਪਰ ਛੇਤੀ ਹੋ ਨਹੀਂ ਰਹੀ, ਇਹ ਵੀ ਮਜ਼ਬੂਰੀ, ਇਹ ਗੱਲ ਯਾਦ ਆ ਗਈ ਮਜ਼ਬੂਰੀ। ਕੁਝ ਸਾਡੇ ਵਿੱਚ ਵਿਚਾਰ ਦਿਮਾਗੀ ਬਲ ਨਾਲ ਗੁਰਮਤ ਦੀ ਵਿਚਾਰ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਸੀ, ਪਰ ਮੈਂ ਇਹ ਸਮਝਦਾ ਵੀ ਗੁਰਮਤ ਨਾਲ ਜੋ ਸਾਥੀ ਇੱਕ ਜਗ੍ਹਾ ਇੱਕ ਗਿਆਨੀ ਸਿੰਘ ਸਾਹਿਬਾਨ ਨੇ ਉਤੀ ਸਟੇਜ ਤੇ ਦਾਸ ਨੇ ਵੀ ਬੋਲਣਾ ਸੀ, ਉਹਨਾਂ ਨੇ ਕਿਹਾ ਕਹਿੰਦੇ ਜੀ 12 ਵਰਸ ਗਰਭਾਸ ਵਿੱਚ ਜੰਮਦੇ ਹੀ ਸੁੱਖ ਲਈ ਉਦਾਸੀ, ਤੇ ਉਹਨੇ ਐਸਾ ਵਧੀਆ ਅਲੰਕਾਰ ਬਣਿਆ, 100 ਚੋਂ ਮੇਰਾ ਕਹਿੰਦਾ ਵੀ 99% ਲੋਕ ਆਪਣੇ ਨਾਲ ਸਹਿਮਤ ਕਰ ਲਏ ਜਦੋਂ ਉਹਨੇ ਆਪਣੀ ਦਿਮਾਗੀ ਬਾਤਾਂ ਚੁੱਪ ਕਰ ਦਿੱਤਾ। ਉਹ ਕਹਿੰਦਾ ਭੋਲੇ ਹੋਏ ਦੱਸੋ, ਕਿਸੇ ਮਾਂ ਦਾ ਗਰਭ ਅੱਜ ਤੱਕ ਸੁਣਿਆ ਵੀ 12 ਵਜੇ ਤੱਕ ਚਲਿਆ ਜਾਵੇ? 10 ਮਹੀਨੇ ਤੋਂ ਥੋੜਾ ਸਮਾਂ ਉੱਤੇ ਟੱਪ ਜਾਏ ਤੇ ਮਾਂ ਦੀ ਮੌਤ ਹੋ ਜਾਏਗੀ ਜਾਂ ਬੱਚਾ ਬਚੇਗਾ, ਇਹ ਡਾਕਟਰੀ ਲਿਹਾਜ਼ ਦੇ ਨਾਲ ਕਿਵੇਂ ਇਹਨੂੰ ਗੱਲ ਨੂੰ ਤੁਸੀਂ ਮੰਗਦੇ ਹੋ, ਇਹ ਗੱਲ ਕਿਉਂ ਨਹੀਂ? ਭਾਈ ਗੁਰਦਾਸ ਨੇ ਕਿਉਂ ਲਿਖਿਆ ਤੇ ਪਹਿਲਾ ਗਰਭ ਮਾਤਾ ਦਾ ਹੈ, ਦੂਜਾ ਸਤਸੰਗਤ ਦਾ ਗਰਭ, ਉਹਦੇ ਚ 12 ਸਾਲ ਵੀ ਲੱਗ ਸਕਦੇ? ਦਲੀਲ ਬਹੁਤ ਅੱਛੀ, ਮੈਂ ਸਹਿਮਤ ਹਾਂ ਦਲੀਲ ਨਾਲ, ਪਰ ਅਕਲੀਅਤ ਨਹੀਂ। ਦਲੀਲ ਦੇਣੀ ਇੱਕ ਹੋਰ ਬਾਤ ਹੈ। ਤੇ ਜਿਸ ਵੇਲੇ ਉਸ ਤੋਂ ਬਾਅਦ ਦਾਸ ਨੇ ਬੇਨਤੀ ਕੀਤੀ ਵੀ ਗੁਰੂ ਪਿਆਰਿਓ, ਇਹ ਨਾ ਜਾਣਨਾ ਇਹ ਗੱਲ ਕੱਟਣੀ ਕਿਸੇ ਦਾ ਗਲਾ ਕੱਟਣ ਦੇ ਤੁਲ ਹੁੰਦੀ ਹੈ, ਪਰ ਦੇਵ ਸਾਥੀ ਗੁਰਮਤ ਨਾਲ ਹੁੰਦੀ, ਸਾਹਮਣੇ ਬੈਠਿਆਂ ਜਾਣੀ ਬੜੀ ਔਖੀ ਹੈ। ਇਹ ਗੱਲ ਕਿਉਂ ਨਹੀਂ ਹੈ, ਇਹਦਾ ਅਸਲੀ ਰੂਪ ਕੀ ਹੈ? ਸੋਚਣ ਵਾਲੀ ਗੱਲ ਇਹ ਹੈ ਵੀ ਸੁਖਦੇਵ ਕਿਹੜੇ ਯੁੱਗ ਵਿੱਚ ਜੰਮਿਆ, ਅਰਜ ਕਿਉਂ ਨਹੀਂ ਬਣਨਾ? ਜਿਸ ਯੁੱਗ ਵਿੱਚ ਸੁਖਦੇਵ ਜੰਮਦਾ ਹੈ ਉਸ ਯੁੱਗ ਵਿੱਚ ਹਰ ਬੱਚੇ ਦੀ 12 ਵਰੇ ਦਾ ਗਰਭ ਹੈ, ਕਦੇ ਸੁਖਦੇਵ ਦਾ ਨਹੀਂ। ਜਦੋਂ ਉਮਰ 1 ਲੱਖ ਵਰੇ ਦੀ ਹੈ ਉਦੋਂ ਗਰਭ ਤੇ 10 ਮਹੀਨੇ ਦੇ ਸੀਗੇ, ਉਹਦੀ ਰੇਸ਼ੋ ਕੱਢ ਲਓ, ਕਲੇਟੇ ਵਿੱਚ 10,000 ਵਰੇ ਦਾ ਸਰੀਰ ਦੀ ਉਮਰ ਹੈ ਤੇ ਗਰਭ ਉਹਦੇ ਅਨੁਸਾਰ, ਗਰਭ ਵਿੱਚ ਪਲਣ ਦੀ ਉਮਰ ਉਹਦੇ ਅਨੁਸਾਰ, ਦੁਆਪਰ ਦੇ ਵਿੱਚ 1,000 ਦੇ ਹਿਸਾਬ ਨਾਲ ਉਮਰ ਘੱਟ ਗਈ, ਕੱਲ ਵਿੱਚ 100 ਵਰੇ ਦੇ ਤੇ ਗਰਭ ਦੀ ਉਮਰ 10 ਮਹੀਨੇ, ਦਸੀ ਮਾਸੀ ਹੁਕਮ ਬਾਲ ਬਦਲ। ਇਸ ਕਰਕੇ ਕਿਸੇ ਗੱਲ ਨੂੰ ਐਵੇਂ ਬੇਇਨਸਾਫੀ ਨਾਲ ਕੱਟ ਦੇਣਾ, ਸ਼ਾਸਤਰਕ ਮਤ ਜਿਹੜੀ ਹੈ, ਸ਼ਾਸਤਰਕ ਵਿਧਾਨ ਹੈ, ਜੇ ਉਹ ਗਰਭ ਵਿੱਚ ਨਹੀਂ ਆਈ ਤੇ ਗੱਲ ਹਾਥੀ ਵਾਲੀ ਹੈ ਵੀ 6 ਬੰਦੇ ਅੰਨੇ ਇਕੱਠੇ ਹੋ ਕੇ ਹਾਥੀ ਦੀ ਪਰਵਾਹ। ਪਹਿਲਾਂ ਤਾਂ ਅੰਨੇ ਨੂੰ ਸਮਝਾਇਆ ਵੀ ਤੁਸੀਂ ਦੇਖੋਗੇ ਕੀ ਤੁਹਾਡੇ ਅੱਖਾਂ ਨੂੰ ਪਤਾ, ਤੁਸੀਂ ਜਾਓ ਨਾ ਹਾਥੀ ਕੋਲ, ਐਵੇਂ ਪੈਰ ਹੇਠ ਲੱਗ ਤੁਰ, ਕਹਿੰਦੇ ਵੀ ਨਹੀਂ ਦੇਖਣਾ ਚਾਹੁੰਦੇ। ਸੁਣਿਆ ਸੁਣਿਆ ਕਹਿੰਦੇ ਕਿਵੇਂ ਦੇਖੋ, ਕਹਿੰਦੇ ਟੋਟ ਆ ਕੇ ਦੇਖ ਲਾਂਗੇ, ਪਤਾ ਨਹੀਂ ਟੋਲ। 6 ਅੰਨੇ ਚਲੇ ਗਏ, ਅਦਵਾਨ ਨੂੰ ਕਿਹਾ ਜਾ ਕੇ ਕਿਸੇ ਤਸ ਕੀਤਾ, ਕਹਿੰਦੇ ਇਹਨੇ ਇੰਨਾ ਟੋਲਾ ਆਇਆ ਤੇ ਹਾਥੀ ਬਤਾ ਦੇ ਨੂੰ, ਕਹਿੰਦੇ ਕੀ ਦੇਖੂੰਗੀ ਅੱਜ, ਅੱਖਾਂ ਤਾਂ ਹੈ। ਉਹ ਕਹਿੰਦੇ ਨਹੀਂ, ਸਪਰਸ਼ ਕਰਕੇ ਗਿਆਨ ਪ੍ਰਾਪਤ ਕਰਨਗੇ ਹਾਥੀ ਕਹਿ ਸਕਦੇ। ਠੀਕ ਹੈ, ਉਹਨੇ ਇੱਕ ਬੜੇ ਸੁਣ ਕੋਲ ਲੈ ਗਿਆ, ਕਹਿੰਦਾ ਰਵੀ ਹੱਥ ਫੇਰ ਲਿਆ ਦੇ। ਉਹਨੇ ਫੇਰਿਆ, ਚੰਗੀ ਤਰ੍ਹਾਂ ਨਾਪਿਆ, ਭਰੇ ਬਿਠਾ ਦਿੱਤਾ, ਫਿਰ ਦੂਜੇ ਨੂੰ ਲਿਆਂਦਾ, ਉਹ ਬੜਾ ਸ਼ੈਤਾਨ ਹਥਵਾ, ਫਿਰ ਉਹਦੀ ਲੱਤ ਨੂੰ ਹੱਥ ਲਵਾ ਦਿੱਤਾ, ਫਿਰ ਉਹ ਲੱਤਾਂ ਟੋਹਦਾ ਰਿਹਾ। ਤੀਸਰੇ ਨੂੰ ਲਿਆਂਦਾ, ਉਹਦੀ ਪੂਛ ਨੂੰ ਹੱਥ ਪਵਾਤਾ, ਤੇ ਚੌਥੇ ਨੂੰ ਲਿਆਂਦਾ, ਉਹਨੇ ਢਿੱਡ ਦੇ ਹੱਥ ਫੇਰ ਦਿੱਤਾ, ਇੱਕ ਦੇ ਕੰਨਾਂ ਦੇ ਹੱਥ ਫੜਾ ਦਿੱਤਾ, ਕਿਸੇ ਤੇ ਹੱਥ ਫੜਾ ਦਿੱਤਾ। ਹੁਣ 6 ਅੰਨੇ ਵਿਚਾਰ ਲੜੇ ਆਪਸ ਵਿੱਚ, ਉਹ ਕਹਿੰਦਾ ਕਿਉਂ ਵੀ ਹਾਥੀ ਕੈਸਾ? ਪਹਿਲਾਂ ਬੋਲਿਆ ਕਹਿੰਦਾ ਕੇਲੇ, ਕਹਿੰਦਾ ਕੇਲੇ ਵਰਗਾ ਤਜਾ, ਮੈਂ ਚੰਗੀ ਤਰ੍ਹਾਂ ਟੋਕੇ ਦੇਖਿਆ। ਕਹਿੰਦਾ ਨਹੀਂ। ਦੂਜਾ ਕਹਿੰਦਾ ਥਮਲੇ ਵਰਗਾ, ਜਿਹਨੇ ਲੱਤ ਦੇਖੀ ਸੀ, ਕਹਿੰਦਾ ਥਮਲੇ ਵਰਗਾ। ਉਹ ਕਹਿੰਦਾ ਨਹੀਂ ਨਹੀਂ, ਲੱਤ ਵਰਗਾ, ਜਿਹਦਾ ਰੱਸਾ ਹੁੰਦਾ ਇਹ ਜਾਇਆ। ਉਹ ਕਹਿੰਦਾ ਨਹੀਂ, ਲੱਤ ਵਰਗਾ ਨਹੀਂ, ਛੱਤ ਵਰਗਾ। ਉਹਨੇ ਕਹਿੰਦਾ ਕਹਿੰਦਾ ਨਹੀਂ, ਤੰਬੂ ਵਰਗਾ। ਇੱਕ ਦੂਜੇ ਨਾਲ ਸਹਿਮਤ ਨਾਲ ਜੋਰ ਲੱਗਿਆ, ਹੂਰਾ ਖੜ ਗਏ, ਜਾਂ ਅੰਨੇ ਲੜਦੇ ਕਾਟੋ ਕੇਸ ਰਾਜਾ ਹੋ ਗਏ। ਉਹ ਨੱਟ ਕੇ ਆਇਆ, ਕਹਿਣ ਲੱਗੇ ਉਹ ਕਿਉਂ ਲੜਦੇ, ਤੇ ਅੱਗੇ ਝੂਠ ਬੋਲਦਾ, ਕਹਿੰਦੇ ਝੂਠ ਬੋਲ। ਉਹ ਕਹਿੰਦੇ ਭਾਈ ਬਹਿ ਜਾਓ, ਸਮਝ ਲਓ ਤੁਸੀਂ ਸਾਰੇ ਜੱਜ ਬੋਲ, ਝੂਠ ਕੋਈ ਨੀ ਮਤਲਬ। ਉਹ ਕਹਿੰਦਾ ਭਾਈ ਤੂੰ ਕੀ ਕਹਿੰਦਾ? ਕਹਿੰਦਾ ਜੀ ਮੈਂ, ਕਹਿੰਦਾ ਵੀ ਕੇਲੇ ਵਰਗਾ, ਠੀਕ ਹੈ ਕੇਲੇ ਵਰਗਾ ਹੁੰਦਾ, ਪਰ ਉਹਦੀ ਕਲੀ ਸੁਣਦਾ ਹੁੰਦੀ ਹੈ ਕੇਲੇ ਵਰਗਾ, ਕੇਲੇ ਵਰਗਾ ਵੀ ਹੁੰਦਾ, ਪਰ ਇਹ ਤੋਂ ਬਿਨਾਂ ਹਾਥੀ ਹੋਰ ਤਰ੍ਹਾਂ ਵੀ ਹੁੰਦਾ, ਥਮਲੇ ਵਰਗਾ ਵੀ ਹੁੰਦਾ, ਲੱਤਾਂ ਹੀ ਥਮਲੇ ਵਰਗੀਆਂ ਹੋਰ ਕਿਸੇ ਵਰਗਾ ਵੀ ਹੁੰਦਾ, ਤੰਬੂ ਵਰਗਾ ਵੀ ਹੈ, ਲੱਤ ਵਰਗਾ ਵੀ ਹੈ, ਛੱਤ ਵਰਗਾ ਵੀ ਹੈ, ਤੇ ਭਾਈ ਇਹ ਤੋਂ ਬਿਨਾਂ ਹਾਥੀ ਹੋਰ ਕਦੇ ਵਰਗਾ ਵੀ ਹੈ, ਪੂਰਾ ਹਾਥੀ ਦਾ ਗਿਆਨ ਜਦੋਂ ਹੁੰਦਾ। ਇਸੇ ਤਰ੍ਹਾਂ ਜਿੰਨੇ ਧਰਮ ਜਿਵੇਂ ਪ੍ਰਮਾਤਮਾ ਨੂੰ ਉਹਨਾਂ ਨੇ ਸਮਝ ਲਿਆ, ਉਸ ਵਰਗਾ ਵੀ ਹੈ ਪਰ ਸਾਰਾ ਨਹੀਂ। ਪੁੱਛੋ ਕਰਨੀ ਤਰਪਾਤਸ਼ਾਹ ਨੂੰ ਕੈਸਾ, 10ਵੇਂ ਗ੍ਰੰਥ ਵਿੱਚ ਇਹ ਵੀ ਪਕੜ ਲਿਆ। ਮਹਾਰਾਜ ਕਹਿੰਦੇ ਨਹੀਂ ਜਾਣ ਜਾਈ ਕਸੂਰ ਰੂਪ ਰੇਤਮ, ਕਹਾਂ ਵਾਸ ਤਾਕੂ ਫਿਰ ਕੌਣ ਤੇਕਮ, ਕਹਾਂ ਨਾਮ ਤਕਾਵ ਹੈ, ਕਹਾਂ ਮੈਂ ਬਥਾਨੋ, ਕਹੇ ਬੋਲਾਂ ਆਵੇ, ਮੈਂ ਕਿਵੇਂ ਕਹਾਂ, ਉਹਦਾ ਕਹਿਣੇ ਵਿੱਚ ਵੀ ਨਹੀਂ ਆ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਸੋ ਇਸ ਪੜੇ ਕਹਿੰਦੇ ਐਸੀ ਕਲਗੀ ਕਾਰ ਪਾਤਸ਼ਾਹ ਜੀ ਲਿਖਦੇ ਨੇ ਕਿ ਕਲਕੀ ਅਵਤਾਰ ਦੀ ਕੈਸੀ ਸ਼ੋਭਾ ਹੋਈ, ਸੋ ਭਾਜ ਭਾਜ ਕੇ ਤਵੈ, ਉਸੇ ਵੇਲੇ ਹੀ ਉਹ ਦਰਸ਼ਨ ਕਰਦੇ ਦੌੜ ਲਏ। ਤੇ ਉਸ ਵੇਲੇ ਸਾਸ ਜੀ ਸੁੰਦਰ ਸੋਭਾ ਹੀ ਸੋਭਾ ਨੂੰ ਤੁਰਿਆ, ਤੇ ਵੇਖਣ ਦਾ ਲੋਕਾਂ ਨੂੰ ਕੁਝ ਲੋਕ ਐਸੇ ਨੇ ਕਿ ਜਿਹੜੇ ਖੜੇ ਵੇਖੀ ਜਾ ਰਹੇ, ਨਿਗਾਹ ਉੱਥੇ ਹੀ ਰਹਿ ਗਈ, ਜਿਵੇਂ ਭਗਵਾਨ ਕ੍ਰਿਸ਼ਨ ਨੇ ਦੁਆਪਰ ਦੇ ਵਿੱਚ ਸਰਿਆ ਤੇ ਹੱਥ
ਦੀਵਾ ਲਾਉਣ ਆਈ ਤੇ ਚੀਚੀ ਮਤਲਬ ਤੇ ਨੇਤਰ ਪੁੱਤਰੀ ਰਹਿ ਗਏ ਭਗਵਾਨ ਜੀ ਦਾ। ਇਸ ਕਰਕੇ ਮੋਹਿਨ ਮੋਹਿਨੀਆ ਮੋਹਨ ਸ਼ਕਤੀ ਵੀ ਤੇ ਇਸ ਪ੍ਰਕਾਰ ਕਹਿੰਦੇ ਦੇਖ ਕਰਕੇ ਸਾਰੇ ਮੋਹੇ ਜੇ ਕੁਝ
ਚੰਦ ਰੂਪ ਰਾਜਾ
ਸਰੂਪ ਦਿਸਦਾ ਜਿਸ ਨੂੰ ਵੇਖ ਕਰਕੇ ਸੂਰਜ ਵੀ ਸੋ ਬਿਲੋਕ ਨਾਮ ਵੇਖਣ ਦਾ ਭਾਨ ਨਾਮ ਸੂਰਜ ਦਾ ਕਹਿੰਦੇ ਲੱਜਾ ਲਾਲ ਹੋ ਰਿਹਾ ਸੂਰਜ ਵੀ
ਸੋ ਚੰਡ ਤੇਜ ਨਿਓ
ਹੱਸ ਦਾ ਬੜਾ ਤੇਜ ਪ੍ਰਤਾਪ ਨੂੰ ਚੰਦ ਰਿਹਾ ਜਿਵੇਂ ਤਿੱਖੇ ਤੇਜ ਵਾਲੀ ਕੋਈ ਜੋਤ ਉਹ ਹੱਸਦੀ ਹੁੰਦੀ ਹੈ ਹੱਸਣ ਵਾਲਾ ਕਿਉਂ ਹੱਸ ਰਿਹਾ ਮੁਸਕਰਾਟ ਵੀ ਵੀ ਰਸ ਵੀ ਝੱਕਾ ਦਿੰਦਾ
ਸੋ ਟੋਕ ਟੋਕ ਹੈ ਹਟੀ ਚੰਦੇ ਚਿਰਾਏ ਜਿਉ ਭੱਠੀ
ਉਹ ਕ੍ਰੋਧ ਦੇ ਵਿੱਚ ਤੇ ਇਉਂ ਵੀਰ ਰਸ ਦੇ ਵਿੱਚ ਕ੍ਰੋਧਵਾਨ ਵੀ ਦਿਸਦਾ ਹੈ ਵੀਰ ਵਿੱਚ ਪਰ ਇਉਂ ਚੱਪੇ ਚਰਾਏ ਜਿਉਂ ਭੱਠੀ ਜਿਵੇਂ ਕੋਈ ਭੱਠੀ ਹੁੰਦੀ ਹੈ ਵੀਰ ਰਸ ਦੇ ਵਿੱਚ ਕਿਉਂਕਿ ਵੀਰ ਰਸ ਦੇ ਵਿੱਚ ਤੇਜ਼ੀ ਵੀ ਆਉਂਦਾ ਇਸ ਪ੍ਰਕਾਰ ਹੈ
ਚੰਡ ਮੰਡਲੀ ਲਸਾਂ ਕੀ ਮਾਰ ਕੰਡ ਕੋ ਹਸਾਂ
ਤੇ ਇਸ ਤਰ੍ਹਾਂ ਤੇਜ ਵਾਲੀ ਮੰਡਲੀ ਦਿਸਦੀ ਹੈ ਮਨ ਸੂਰਜ ਨੂੰ ਹੱਸ ਰਹੀ ਹੈ
ਸਰੋਪ ਰੋਪ ਦੈ ਬਲੀ ਕੇ ਰਾਜ ਮੰਡਲੀ ਚੱਲੀ
ਪਰ ਹੋ ਗਈ ਰਾਜੇ ਦੀ ਸੈਨਿਕ ਜਿਹੜੇ ਉਹ ਵੀ ਵੱਧ ਹੈ ਰਾਜੇ ਨੇ ਕਿਹਾ ਉਹ ਸੂਰਮ ਅੱਜ ਤੱਕ ਤੁਹਾਨੂੰ ਪਾਲੇ ਖੁਰਾਕਾਂ ਦਿੱਤੀਆਂ ਤੁਹਾਨੂੰ ਤਨਖਾਹਾਂ ਦਿੱਤੀਆਂ ਦਰਮਾਏ ਦਿੱਤੇ ਇਹ ਕਾਹਦੇ ਵਾਸਤੇ ਇਹਦਾ ਖੁੰਡਾ ਵੇਖ ਕੇ ਇਹ ਇੱਕ ਹੈ ਤੁਸੀਂ ਇਤਨੇ ਟੁੱਟ ਕੇ ਪੈ ਰਹੇ ਹੋ ਸਾਰੇ ਇਸ ਪ੍ਰਕਾਰ
ਸੁਆਸਤਰ ਸ਼ਾਸਤਰ ਪਾਣ ਲੈ ਬਸੇਠ ਵੀਰ ਮਨ
ਸ਼ਸਤਰ ਤੇ ਦਸਤਰ ਉਹ ਲੈ ਕਰਕੇ ਸ਼ਸਤਰ ਹੱਥੀ ਜਿਹੜੇ ਨੇ ਅਸਤਰ ਹੱਥ ਦੇ ਵਿੱਚੋਂ ਸੁੱਟ ਕੇ ਜਾ ਕੇ ਮਾਰ ਕਰੇ ਤੇ ਇਸ ਪ੍ਰਕਾਰ ਉਹ ਸ਼ਸਤਰ ਅਸਤਰਾਂ ਨੂੰ ਲੈ ਕਰਕੇ ਉਹ ਜਾ ਕੇ ਗਲ ਗਏ ਹਨ ਇਸ ਨੇਕ ਅਲੰਕ ਅਵਤਾਰ ਦੇ ਦੁਆਲੇ ਹੋ ਗਏ
ਅਮਰ ਸ਼ੰਤ ਭੱਟ ਸ਼ਾਸਤਰ ਅਸਤਰ ਨਚਾਏ ਚਿੰਤ ਕੋ ਬੜਾਏ
ਪਿੱਛੇ ਦੱਸਿਆ ਵੀ ਸ਼ਸਤਰ ਅਸਤਰਾਂ ਨੂੰ ਲੈ ਕੇ ਖਾਸ ਕਰਕੇ ਜੋ ਉਹਦੇ ਮਾਨ ਕਰਨ ਯੁੱਧ ਦੇ ਰੰਗ ਵਿੱਚ ਰੰਗੇ ਹੋਏ ਘੋੜਿਆਂ ਦੇ ਸਵਾਰ ਉਹ ਅਤੇ ਸੂਰਮੇ
ਤਾਰੇ ਪਾਸ਼ ਅਸ਼ ਤੁਰੰਗ ਰਾਨ ਰੰਗ ਚਾਰ ਉਤੰਗ
ਚਿੰਤ ਉਹ ਬੜਾਏ ਜਿਸ ਵਿੱਚ ਹੋਰ ਰਸ ਵਧਾ ਕਰਕੇ ਤਰੰਗ ਰਣ ਰੰਗ ਚਾਰ ਉਤੰਗ ਇਹ ਸ਼ਸਤਰ ਅਸਤਰ ਸੂਰਮੇ ਦੇ ਪਹਿਨੇ ਨੇ ਇਹ ਉਹਨਾਂ ਨੂੰ ਨਚਾ ਕਰਕੇ ਹੁਣੇ ਨੱਚਦੇ ਫਿਰਦੇ ਹਨ ਰਣ ਰੰਗ ਵਿੱਚ ਲੈ ਲੈ ਕੇ ਆਪਣੀ ਆਪਣੀ ਗੱਲ ਕਹਿ ਰਹੇ ਨੇ ਮੈਂ ਮਾਰ ਦਿਆਂਗਾ ਐਂ ਕਰ ਦਿਆਂਗਾ ਐਸੇ ਇੱਕ ਦੂਜੇ ਨੂੰ ਦਲੇਰੀ ਦੇਣ ਵਾਸਤੇ
ਭੱਟ ਭਰੇ ਸਰਕਾਰ
ਦੇ ਨੂੰ ਸੂਰਮੇ ਖਬਰਦਾਰ ਅਤੇ ਕ੍ਰੋਧ ਕਰਕੇ ਤੀਰ ਛੱਡ ਦਿੰਦੇ
ਨੇ ਪਾਣ ਅਜਾਣ ਪੁਠਾਰ
ਇਸ ਕਰਕੇ ਅਵਤਾਰ ਨੇ ਜਦੋਂ ਦੇਖਿਆ ਤੇ ਸਾਰੇ ਇਕੱਠੇ ਹੋ ਕੇ ਪੈ ਗਏ ਜਦੋਂ ਆਪਣੇ ਐਨ ਮਾਰ ਵਿੱਚ ਆ ਗਏ ਤੇ ਉਸ ਦੇ ਗਹਿ ਪਾਣ ਅਜਾਣ ਪੁਠਾਰ ਤੇ ਉਸ ਵੇਲੇ ਲੰਮੀਆਂ ਬਾਂਹ ਵਾਲੇ ਗੋਡਿਆਂ ਤੇ ਰੀਲਾਂ ਦੇ ਹੱਥ ਪਾਉਂਦੇ ਸਨ ਕਰਕੋਪ ਕਲਕੀ ਕਰ ਅਵਤਾਰ ਕਲਕੀ ਅਵਤਾਰ ਨੇ ਗਹਿ ਪਾਣ ਅਜਾਣ ਪੁਠਾਰ ਉਹ ਲੰਮੀਆਂ ਬਾਹਾਂ ਵਾਲੇ ਹੱਥ ਵਿੱਚ ਕੁਹਾੜਾ ਲੈ ਕਰਕੇ
ਕੰਨ ਚੇਤ ਕੀਨ ਪਰਹਾਰ ਭੱਟ ਜੂਝ ਗਇਓ ਸਹਿਚਾਰ
ਤੇ ਉਹ ਜਿਹੜਾ ਖੰਡਾ ਖੰਡਾ ਵਾਹ ਦਿੱਤਾ ਜੀ ਕੰਨ ਏਕ ਕੀਨ ਪਰਹਾਰ ਲੱਗਿਆ ਨਾ ਯੂੰ ਵੀ ਇੱਕ ਦੇ ਮਾਰਗ ਲੱਗੇ ਹੈ ਪਰ ਭੱਟ ਜੂਝ ਗਏ ਸਹਿਚਾਰ ਚਾਰ ਦੇ ਅਦਲ ਤਰਕ ਹੋਗਾ ਗੱਲ ਕਿਹਾ ਕੋਈ ਸਤਨਾਮ ਸ੍ਰੀ ਵਾਹ ਚਾਰ ਸੌ ਦੁਸ਼ਮਣ ਇੱਕ ਤੱਕ ਦੇ ਨਾਲ ਜਦੋਂ ਲਾ ਦਿੱਤਾ ਇਹ ਦੁਸ਼ਮਣ ਵੀ ਕੀ ਬਣੇਗਾ ਇੱਕੋ ਵਾਰੀ ਚ ਚਾਰ ਸੌ ਉੱਠ ਗਿਆ
ਭੜਥੂਆ ਸ਼ੰਦ
ਇਹ ਭਾਈ ਸੰਤ ਦਾ ਨਾਮ ਵੀ ਭੜਥੂਆ ਰੱਖਿਆ ਮਹਾਰਾਜ ਨੇ ਤੇ ਜਿਵੇਂ ਭੜਥੂ ਲੱਗਿਆ ਸ਼ੰਦ ਵੀ ਸਤਿਗੁਰੂ ਹੀ ਵਿਚਾਰ ਕਰਦਾ ਤੇ ਇਸ ਪ੍ਰਕਾਰ ਕਹਿੰਦੇ ਭੜਥੂਆ ਸੰਤ ਕਿਵੇਂ ਭੜਥੂ ਇਹਦੀ ਚਾਲ ਵੀ ਜਿਹੜੀ ਖਾਸ ਹੁੰਦੀ ਵਿਚਾਰਨ ਭੇੜ ਜਿਹੜੇ ਹਨ ਇਹ ਉਹਦੇ ਚ ਦਸਵੀਂ ਬਾਣੀ ਦੇ ਵਿੱਚ ਕੁਝ ਐਸੇ ਔਖੇ ਵਿਚਾਰਨ ਹੁੰਦੇ ਨੇ ਐੜਾ ਇੱਕ ਹੋਰ ਨਾ ਉਹ ਕਹਿ ਪਰੇ ਐੜਾ ਇੱਕ ਹੋਵੇ ਮੁਕਤਾ ਉਹ ਬੋਲ ਪਰ ਦਸੋਂ ਦੀ ਬਾਣੀ ਦੇ ਵਿੱਚ ਐੜੇ ਬੋਧੋ ਤੇ ਬੋਲਣੇ ਦੋਨੇ ਨਾਣੇ ਤਿੰਨ ਦਿਨ ਬੋਲਣੇ ਤਿੰਨੇ ਜਦੋਂ ਤਿੰਨ ਨਾਣੇ ਸਾਹਮਣੇ ਆ ਗਏ ਸੱਚਿਆ ਕਰਦਾ ਸੱਚ ਕਹਿੰਦੇ ਬੋਲ ਮਹਾਰਾਜ ਜੀ ਬੋਲਾਂ ਕਿਵੇਂ ਕਹਿੰਦੇ ਕਿਉਂ ਕਹਿੰਦੇ ਡਰ ਲੱਗਦਾ ਭਗਵਾਨ ਜੀ ਡਰਦਾ ਇਹਨੂੰ ਲੱਗਦਾ ਤਿੰਨ ਨਾਣੇ ਕਦੇ ਆਏ ਜਿਹਨੇ ਕੁਝ ਮਾਤਾ ਪੜੀਆਂ ਨਾਣੇ ਤਿੰਨ ਇਹ ਵੀ ਬੋਲਣਗੇ ਕਹਿੰਦੇ ਬੋਲਣਗੇ ਭਗਵਾਨ ਜੀ ਕਿਵੇਂ ਕਹਿੰਦੇ ਜਿਵੇਂ ਸਾਈਕਲ ਚੱਲ ਜਾਂਦੀ ਹੈ ਸਤਿਗੁਰੂ ਕਿਰਪਾ ਕਰੇ ਟਕਸਾਲ ਵਾਲੇ ਮਹਾਂਪੁਰਸ਼ਾਂ ਦੇ ਆਹ ਜਿਹੜੀ ਪੜ੍ਹਾਈ ਹੈ ਨਾ ਇੱਥੇ ਆ ਕੇ ਤਾਂ ਬਸੇ ਹੋ ਗਏ ਤਿੰਨ ਤਿੰਨ ਨਾਲੇ ਉਹ ਵੀ ਬੋਲ ਰਹੇ ਨੇ। ਇਹ ਤੇ ਆੜਾ ਇੱਕ ਉਹ ਵੀ ਐਂ ਲੱਗ ਵੀ ਚਲੋ ਜੀ ਜੇ ਜੇ ਉਝਾਰੀ ਲਾਈ ਤਾਂ ਐਡਾ ਮੁਕਦਾ ਤਾਂ ਜੀ ਕਹਿ ਕੇ ਲੱਗ ਜਾਣਾ, ਉਹਦਾ ਮਤਲਬ ਇਹ ਕੋਈ ਆੜੇ ਨੂੰ ਬੋਲਣਾ ਇਹ ਲੱਗਦਾ ਵੀ ਵਾਪੀ ਤੇ ਜਾ ਰਹਿੰਦਾ। ਇਹੋ ਸਾਸ ਜੀ ਇਹ ਭਰਤੀ ਆ ਸੰਗਤ ਇਹ ਜਿਵੇਂ ਭਰਤੂ ਪਾ ਰਿਹਾ ਇਹ ਸੰਗਤ ਤੇ ਇਸੇ ਤਰ੍ਹਾਂ ਉਹ ਸ਼ਬਦਾਂ ਦੇ ਵਿੱਚ ਵੀ ਪਾਏ ਭਰਤੂ ਤੇ ਇਸ ਪ੍ਰਕਾਰ ਦੇ ਉਚਾਰਨ ਦੇ ਅਵਗਨ ਗੁਰੂ ਕਿਰਪਾ ਕਰੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਥਾ ਕਰਨ ਕਰਵਾ ਲੈਣ ਪਰ ਅਹੁਦੇ ਮੰਨਦੇ ਹੈ। ਇਹੋ ਸਤਿਗੁਰੂ ਮਹਾਰਾਜ ਕਹਿੰਦੇ ਹਨ
ਧੜਾਂ ਕੰਤ ਢੋਲਨ ਭਵਾਂ ਕੰਤ ਬੋਲਨ,
ਢੋਲਾਂ ਦੇ ਧਮਕਿਆਂ ਦੀ ਆਵਾਜ਼ ਹੁੰਦੀ ਹੈ, ਬੋਲਾਂ ਦੇ ਵਕਾਰਾਂ ਦੀ ਆਵਾਜ਼ ਹੋ ਰਹੀ ਹੈ।
ਉਸ਼ਾ ਕੰਤ ਤਾਜੀ ਗਜਨ ਕੰਤ ਦਾਜੀ,
ਤਾਜੀ ਨਾਲ ਘੋੜਿਆਂ ਦਾ ਉਛਲ ਰਹੇ ਨੇ, ਗਾਜੀਆਂ ਦਾ ਗਦਨ ਕੰਤ ਉਹ ਵੀ ਗਜ ਰਹੇ ਹਨ।
ਛੁਟਨ ਕੰਤ ਤੀਰੰ ਭਵਾਂ ਕੰਤ ਵੀਰੰ,
ਤੀਰ ਛੁਟਦੇ ਸੂਰਮੇ ਲੜਕਾਰੇ ਮਾਰਦੇ ਨੇ।
ਤਲੰ ਕਲੰ ਉਠਨ ਕੰਤ ਤਾਲੰ,
ਤਾਲਾਂ ਪੁੱਜ ਟਕਰਾਉਂਦੀਆਂ ਜਿਨ੍ਹਾਂ ਦੀ ਤਾਲ ਪੁੱਜਦੇ ਨੇ।
ਕਿਰਪਾਂ ਧਰਮ ਕੰਤ ਧਰਜਮ,
ਤਲਵਾਰਾਂ ਚੱਪਦੀਆਂ ਅਧੀਆਂ ਬੰਦੂਕਾਂ ਛੁੱਟਦੀਆਂ ਆ ਛੁੱਟ ਕੰਤ।
ਛੁਟਨ ਕੰਤ ਨਾਲੰ ਉਠਨ ਕੰਤ ਜਵਾਲੰ,
ਬੰਦੂਕਾਂ ਛੁੱਟਦੀਆਂ ਤੇ ਅੱਗ ਉਹਨਾਂ ਦੇ ਝੁੰਗਰ ਰਹੀ ਹੈ।
ਮਹਾਂ ਕੰਤ ਕਾਇਮ ਚਲਨ ਕੰਤ ਕਾਇਮ,
ਜਗਮਾਂ ਵਿੱਚ ਲਹੂ ਵਗਦਾ ਜੋਧਿਆਂ ਦੇ, ਚਾਹ ਚਾਹ ਸਾਹ ਸੰਗੀਤ ਚੜ ਰਿਹਾ ਹੈ, ਜੋਧੇ ਕਦੇ ਦਿਲ ਨਹੀਂ ਕੱਢਦੇ ਹੁੰਦੇ।
ਨਿਰੰ ਕੰਤ ਵੀਰੰ ਭਿਰੰ ਕੰਤ ਵੀਰੰ,
ਉਹਦੇ ਡਿਗਦੇ ਡਿਗ ਰਹੇ ਤੇ ਪੈਰ ਜਿਹੜੇ ਨੇ ਭਿਗੰ ਕੰਤ ਭੀਰੂ ਭੀਰੂ ਪੈਰ ਨੂੰ ਕਹਿੰਦੇ, ਉਹਨਾਂ ਦੇ ਰੰਗ ਪੀਲੇ ਹੋ ਰਹੇ ਨੇ।
ਨੁਟੰ ਕੰਤ ਖੋਲੰ ਧਮੰ ਕੰਤ ਢੋਲੰ,
ਸਿਰ ਜਿਹੜੇ ਨੂੰ ਉੱਪਰ ਸਾਸ ਜੀ ਖਿਲਣੇ ਹੋਏ ਪਏ ਹਨ, ਜਿਵੇਂ ਟੋਕ ਟੁੱਟੇ ਹੋਏ ਪਏ ਹਨ।
ਉਡੰ ਕੰਤ ਤਾਲ ਨਚੰ ਕੰਤ ਬਾਲੰ,
ਢੋਲ ਧਮੱਕਾ ਕਰ ਰਹੇ ਨੇ, ਤਾਲ ਟੁੱਟਦੇ ਹੱਡੇ ਤਾਲ ਨੱਚ ਰਿਹਾ ਹੈ।
ਨਿਰੰ ਕੰਤ ਅੰਗੰ ਕਟੰਤ ਜੰਗੰ,
ਸੂਰਮਿਆਂ ਦੇ ਹੱਥ ਬਾਹਾਂ ਹਰ ਅੰਗ ਕੱਟੇ ਹੋਏ ਡਿੱਗੇ ਪਏ ਨੇ, ਕਿਤੇ ਹੱਥ ਪੈਣ ਕਿਤੇ ਲੱਭਣ ਤੇ ਇਹ ਹਾਲਤ ਹੋ ਰਹੀ ਹੈ।
ਚਲੰ ਕੰਤ ਤੀਰੰ ਕਟੰ ਕੰਤ ਪੀਰੰ,
ਜੋ ਜੰਗ ਦੇ ਵਿੱਚ ਸਾਸ ਜੀ ਕੱਟ ਰਹੇ ਨੇ, ਤੀਰ ਚੱਲਦੇ ਨੇ, ਸੂਰਮੇ ਭੱਟ ਰਹੇ ਨੇ।
ਜੁਜੰ ਕੰਤ ਵੀਰੰ ਭਜਨ ਕੰਤ ਪੀਰੰ,
ਤੇ ਵੀਰ ਜੋਧੇ ਲੜ ਤਰਪੋਕ ਸਾਸ ਜੀ ਭੱਜਣ ਲੱਗ ਪਏ ਤੇ ਇਹ ਹਾਲਤ ਹੋ ਗਏ।
ਰੋਹਣ ਭਰਮ ਕੰਤ ਰੋਹਣ,
ਤੇ ਜਿਹੜੇ ਬਹਾਦਰ ਨੇ ਕ੍ਰੋਧ ਵਿੱਚ ਭਰੇ ਹੋਏ ਨੇ, ਇਹ ਸਾਸ
ਕੰਤ ਪੀਰੰ,
ਜੋ ਜੰਗ ਦੇ ਵਿੱਚ ਸਾਸ ਜੀ ਕੱਟ ਰਹੇ ਨੇ, ਤੀਰ ਚੱਲਦੇ ਨੇ, ਸੂਰਮੇ ਭੱਜ ਰਹੇ ਹਨ।
ਜੁਜੰ ਕੰਤ ਵੀਰੰ ਭਜਨ ਕੰਤ ਪੀਰੰ,
ਤੇ ਵੀਰ ਜੋਧੇ ਲੜ ਰਹੇ ਤਰਪੋਕ ਸਾਸ ਜੀ ਭੱਜਣ ਲੱਗ ਪਏ ਇਹ ਹਾਲਤ ਹੋ ਗਏ।
ਭਰਮ ਕੰਤ ਪੁਰੋਹਣ ਭਰਮ ਕੰਤ ਰੋਹਣ,
ਤੇ ਜਿਹੜੇ ਬਹਾਦਰ ਨੇ ਕ੍ਰੋਧ ਵਿੱਚ ਭਰੇ ਹੋਏ ਨੇ, ਇਉਂ ਸਾਸ ਜੀ ਉਹ ਭਰਮ ਕੰਤ ਰੋਹਣ ਰੋਹ ਦੇ ਵਿੱਚ ਭਰੇ ਗੁੱਸੇ ਵਿੱਚ ਭਰ ਗਏ। ਭਜਨ
ਕੰਤ ਤੀਰੰ ਭਜਨ ਕੰਤ ਤੀਰੰ,
ਤੀਰ ਆ ਕੇ ਛਾਤੀ ਵਿੱਚ ਬਦਲੇ ਜੋਧਿਆਂ ਨੇ ਉਹਨੂੰ ਸਹਾਰਦੇ ਨੇ।
ਭਰਮ ਕੰਤ ਪਾਇਮ ਚਲਮ ਕੰਤ ਜਾਇਮ,
ਪਤਾ ਨੀ ਸਾਸ ਜੀ ਲਹੂ ਬਦਲੇ ਸੂਰਜ ਉਹ ਜਗ੍ਹਾ ਤੂੰ ਚਮਕਦੀ ਹੈ।
ਤਟੰ ਕੰਤ ਅੰਗੰ ਜੁਟੰ ਕੰਤ ਜੰਗੰ,
ਕਟੇ ਹੋਏ ਅੰਗ ਤੜਕਦੇ ਜਸਾਸ ਜੀ ਨੂੰ ਸ਼ਿਵਜੀ ਦੀ ਪੋਂਛ ਵੱਢੀ ਜਾਵੇ ਨਾ ਉਹ ਟੱਪਦੀ ਹੈ, ਤਾਜੇ ਵਧੇ ਹੋਏ ਅੰਗ ਤੜਕਦੇ ਸਨ ਤੇ ਇਸ ਪ੍ਰਕਾਰ ਜੋਧੇ ਜੁਟੇ ਹੋਏ ਹਨ।
ਉਲੰ ਕੰਤ ਜੁਥੰ ਭਰਮ ਕੰਤ ਜੁਥੰ,
ਲੁੱਤ ਪਲੁੱਤ ਲੇ ਲੋਕਾਂ ਤੋਂ ਹੇਠਾਂ ਤੋਂ ਉੱਪਰ ਡਿੱਗੇ ਇਹ ਹਾਥ ਹੋਈ ਸੀ ਆ ਧੁੰਦਾਂ ਦੇ ਚੁੰਡ, ਉਹ ਸਾਸ ਜੀ ਇਉਂ ਮਨੋ ਪਲੱਜੇ ਖੇਡਦੇ ਨੇ।
ਧਲਮ ਕੰਤ ਧਾਲਮ ਪੋਇਮ ਕੰਤ ਮਾਲਮ,
ਧਾਲਾਂ ਆਪ ਉਸ ਤੋਂ ਟਕਰਾ ਰਹੀ ਹਨ ਤੇ ਮਾਰੋ ਕੌਣ ਕੰਤ ਮਾਲਮ, ਜਿਹੜੇ ਸ਼ਿਵ ਜੀ ਦੇ ਦਾਨ ਉਹ ਰੰਗਾਂ ਦੀ ਮਾਲਾ ਬਣਾ ਰਹੇ, ਸ਼ਿਵ ਜੀ ਕਹਿੰਦੇ ਰੰਗਾਂ ਦੀ ਮਾਲਾ ਪਹਿਨਦੇ ਹੈ।
ਵਚਨ ਕੰਤ ਈਸ਼ਮ ਪਟਨ ਕੰਤ ਈਸ਼ੀਸ਼ਮ,
ਤੇ ਇਉਂ ਸਾਸ ਜੀ ਉਹਨਾਂ ਦੇ ਧਨ ਨੱਚਦੇ ਇਉਂ ਸਿਰ ਕੱਟੇ ਜਾਂਦੇ ਹਨ।
ਉਸ਼ਮ ਕੰਤ ਦਾਜੀ ਬਹੁਮ ਕੰਤ ਦਾਜੀ,
ਦਾਜੀ ਸੂਰ ਨੇ ਮਾਰਾ ਪਕਾਰਾ ਕਰਦੇ ਨੇ।
ਲੁਟਨ ਕੰਤ ਲੁਥਮ ਪਟਨ ਕੰਤ ਮੁਥਮ,
ਤੇ ਇਸ ਪ੍ਰਕਾਰ ਲੋਕਾਂ ਦੇ ਲੇਟ ਨਹੀਂ ਹੋਣ ਜਿਹਨਾਂ ਦੇ ਨਾਲ ਸਿਰ ਕੱਟੇ ਗਏ ਨੇ, ਲੋਕਾਂ ਪੀਆਂ ਧੜ ਪਿਆ ਤੇ ਰਹਿ ਗਏ।
ਤਪਨ ਕੰਤ ਤੇਗਮ ਚਮਨ ਕੰਤ ਵੇਗਮ,
ਇਉਂ ਤਲਵਾਰਾਂ ਦੇ ਤਪਾਏ ਹੋਏ ਨੇ, ਬਰਸੇ ਚਮਕਦੇ ਹਨ।
ਨੱਚੇ ਮੁੰਡ ਮਾਲੀ ਹੱਸੇ ਤੱਤ ਪਾਲੀ,
ਮਾਲਾ ਪਾਉਣ ਵਾਲਾ ਸ਼ਿਵ ਜੀ ਨਾਲ ਭੂਮੀ ਵਿੱਚ ਨੱਚ ਰਿਹਾ ਹੈ, ਇਹਨੂੰ ਬੜਾ ਚਾਰ ਕਦਰ ਦਾ ਦਾਸ ਹੋਈ ਦੇਖ ਕਰਕੇ। ਇਹ ਮੰਨਿਆ ਗ੍ਰੰਥਾਂ ਦੇ ਅੰਦਰ ਲਘੂ ਪੀਣ ਵਾਲੀ ਜਿਹੜੀ ਕਾਲੀ ਹੈ ਇਹ ਵੀ ਹੱਥ ਨਹੀਂ ਹੈ, ਇਹਦੀ ਭੁੱਖੀ ਦੀ ਬਹੁਤ ਦੇਰ ਹੋਈ।
ਛੁਟਨ ਕੰਤ ਵੀਰੰ ਛੁਟਨ ਕੰਤ ਤੀਰੰ,
ਦੋਨਾਂ ਕੰਤ ਛੁੱਟ ਰਹੇ, ਦੋਨਾਂ ਪਾਸੋਂ ਤੀਰ ਛੁੱਟ ਰਹੇ ਨੇ।
ਵਰਨ ਕੰਤ ਬਾਲੰ ਧਰਮ ਕੰਤ ਕਾਲੰ,
ਅਨੂ ਤੀਰ ਹੋਣ ਵਾਲਿਆਂ ਨੂੰ ਸੁਰਗੀ ਸਾਸ ਜੀ ਬਾਲਾਂ ਨਾਮ ਇਸਤਰੀ ਦਾ ਬਾਲੰ ਇਸਤਰੀਆਂ ਪਛੜਾ ਵਰਜੂ ਹੈ, ਕਿਉਂਕਿ ਜਿਹੜਾ ਸਾਸ ਜੀ ਨਿਸ਼ਕਾਮ ਦੂਜਾ ਤਾਂ ਮੁਕਤ ਹੋ ਜਾਂਦਾ। ਸਾਰੇ ਗ੍ਰੰਥਾਂ ਨੇ ਮੰਨੀਆਂ ਜਿਹੜਾ ਸਕਾਮੀ ਹੈ
ਉਹ ਸਾਰੀ ਦਿਵ ਭੋਗਾਂ ਨੂੰ ਭੋਗਦਾ ਇੱਕ ਵਾਰ ਤਾਰੀਖ ਯਾਦ ਕਰ। ਇਸਲਾਮੀ ਮਤ ਵਿੱਚ ਵੀ ਮੰਨਿਆ, ਹਿੰਦੂ ਮਤ ਵਿੱਚ ਵੀ ਮੰਨਿਆ ਤੇ ਸਤਿਗੁਰੂ ਮਹਾਰਾਜ ਜੀ ਦਾ ਮਤ ਵਿੱਚ ਵੀ ਇਹ ਗੱਲ ਪ੍ਰਸਿੱਧ ਹੈ। ਮੁਕਤੀ ਦੇ ਦੋ ਮਾਰਗ ਜੇ ਕੀਤੀ ਮਾਰ ਗਿਆ ਤੇ ਜਹੰਗਮ ਮਾਰ ਗਿਆ। ਕੀਤੀ ਮਾਰ ਗਿਆ ਭਗਤੀ ਕਰਕੇ ਹੌਲੀ ਹੌਲੀ ਮੁਕਤੀ ਦੇ ਫਲ ਤੇ ਜਾਣਾ, ਉਹਦੇ ਡਿੱਗਣ ਨੂੰ ਕਿਸਾਨ ਨਹੀਂ। ਜਹੰਗਮ ਮਾਰ ਗਿਆ ਇੱਕੋ ਹੀ ਉਡਾਰੀ ਮਾਰ ਕੇ ਫਲ ਤੱਕ ਪਹੁੰਚ ਜਾਣਾ, ਪਰ ਉਹਦੇ ਖਤਰਾ ਜ਼ਰੂਰ ਰੱਖਣਾ। ਮੁਕਤਸਰ ਸਾਹਿਬ ਦਾ ਜੰਗ ਹੋਇਆ, ਇਹ ਸਿੱਖ ਨੂੰ ਯਾਦ ਨਹੀਂ। ਉਹਨਾਂ ਵਿੱਚ ਉਹ ਲੋਕ ਸਨ ਜਿਨ੍ਹਾਂ ਨੇ ਹਜ਼ੂਰ ਨੂੰ ਬਦਾਵਾ ਲਿਖ ਕੇ ਦਿੱਤਾ ਸੀ, ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ, ਜਦ ਉਹਨਾਂ ਨੇ ਕੀਤਾ ਸੀ। ਤੇ ਜਿਸ ਵੇਲੇ ਉਹ ਮੈਦਾਨੇ ਜੰਗ ਵਿੱਚ ਦੂਰ ਤੇ ਸ਼ਹੀਦ ਹੋ ਗਏ, ਦੱਸੋ ਕਦੋਂ ਉਹਨਾਂ ਨੇ ਨਾਮ ਦੀਆਂ ਕਮਾਈਆਂ ਕੀਤੀਆਂ ਸੀ ਤੇ ਕਦੋਂ ਉਹਨਾਂ ਨੂੰ ਬ੍ਰਹਮ ਗਿਆਨ ਕਰਾਇਆ ਸੀ ਮਹਾਰਾਜ ਨੇ? ਸਾਨੂੰ ਦੂਜੇ ਇੱਛਾ ਕੋਈ ਵੀ ਨਹੀਂ ਰੱਖੀ, ਇੱਕੋ ਹੀ ਰੱਖੀ ਕਿ ਟੁੱਟੀ ਗੰਢ ਲੱਗ ਸਕੇ ਪਾਤਸ਼ਾਹ ਇਹਦੇ ਵਾਸਤੇ। ਜਦੋਂ ਮਹਾਰਾਜ ਨੇ ਕੱਲੇ ਕੱਲੇ ਦਾ ਸਿਰ ਚੁੱਕ ਕੇ ਆਪਣੇ ਪੱਟਾਂ 'ਚ ਰੱਖਿਆ ਤੇ ਹਜ਼ੂਰ ਨੇ ਰੁਮਾਲ ਕੱਢ ਕੇ ਆਪਣੇ ਬੋਝੇ ਦੇ ਵਿੱਚੋਂ ਹਜ਼ੂਰੀ ਇਹ ਕਰਨਾ ਕੱਲੇ ਕੱਲੇ ਦੇ ਮੂੰਹ ਇਸ ਢੰਗ ਦੇ ਨਾਲ ਸਤਿਗੁਰੂ ਮਹਾਰਾਜ ਨੇ ਸਾਫ਼ ਕੀਤੇ ਤੇ ਫਰ ਦਿੱਤੇ 5,000 ਇੱਜ਼ਤ ਯਾਰੀ 20,000 ਦੀ ਸਜ਼ਾ। ਔਰ ਹਜ਼ੂਰ ਨੇ ਫਿਰ ਆਪਣੇ ਹੱਥੀਂ ਚੰਡਾ ਲਾਇਆ ਤੇ ਨਾਮ 'ਚ ਰੱਖਿਆ, ਕਹਿੰਦੇ ਪਾਤਸ਼ਾਹ ਜੀ ਇੱਥੇ ਨੂੰ ਮੁਕਤੀ ਦਾ ਸਰੋਵਰ, ਮੁਕਤ ਸਥਾਰ, ਇਹ 40 ਮੁਕਤ ਨਹੀਂ ਹੋਏ, ਇੱਥੇ ਜਿਹੜਾ ਇਸ ਸਰੋਵਰ 'ਚ ਇਸ਼ਨਾਨ ਕਰੇਗਾ ਜਾਂ ਜੀ ਦਾ ਪਾਠ ਕਰੇਗਾ, ਹਜ਼ੂਰ ਕਹਿੰਦੇ ਉਹ ਵੀ ਮੁਕਤ ਹੋ ਜਾਏਗਾ, ਮੁਕਤੀ ਦਾ ਸਰੋਵਰ ਹੀ ਕਹੇਗਾ। ਬਾਕੀ ਦੇ ਧਰਨਾਂ 'ਚ ਮੁਕਤੀ ਲੱਭਦੇ ਬੰਦੇ ਨੇ, ਸਾਨੂੰ ਕਰਨੀ ਵਾਲੇ ਸਤਿਗੁਰੂ ਨੇ ਮੁਕਤੀ ਦਾ ਇੱਕ ਸਰੋਵਰ ਹੀ ਦੇ ਦਿੱਤਾ। ਇੱਕ ਇੱਕ ਬੂੰਦ ਅੰਮ੍ਰਿਤ ਦੀ ਤਰਸਦੇ ਨੇ, ਸਾਨੂੰ ਅੰਮ੍ਰਿਤ ਸਾਰ ਅੰਮ੍ਰਿਤ ਦਾ ਪੂਰਾ ਸਰੋਵਰ ਹੀ ਦੇ। ਲੋਕ ਅਨੰਦ ਧਾਰਦੇ ਫਿਰਦੇ ਨੇ ਤੇ ਤੁਹਾਡੇ ਦਾਦਗੀ ਉੱਤੇ ਬਣਾਏ ਅਨੰਦ ਦਾ ਪੂਰੀ ਦੇ ਨਤੀਜ ਹੋਊਗੀ, ਆਹ ਲੋਕ ਅਨੰਦਪੁਰ। ਇਸ ਕਰਕੇ ਸਤਿਗੁਰੂ ਦੀਆਂ ਸਾਰੀਆਂ ਗੱਲਾਂ ਪਾਈ ਜਾ ਰਹੀਆਂ ਤੇ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਮਾਉਂਦੇ ਆ। ਤੇ ਜਿਹੜੇ ਯੋਧੇ ਮੰਦਰ ਦੇ ਸੂਰਮੇ ਨਿਸਕਾਮੀ ਦੂਜੇ ਨੇ ਤੇ ਉਹਨਾਂ ਨੂੰ, ਜਿਹੜੇ ਸਕਾਮੀ ਨੇ ਸਹਿਤ ਕਾਮਨਾ ਦੇ ਉਹਨਾਂ ਨੂੰ ਆਪ ਦੀ ਅਪਛਣਾ ਬਣਦੀ, ਉਹਨਾਂ ਦਾ ਹਵਾਲਾ ਵੀ
ਮਰਦੇ
ਮਰਦੇ ਹੋਏ ਤੇ ਬਹੁਤ ਉੱਚੀਆਂ ਆਵਾਜ਼ਾਂ ਹੋ ਰਹੀਆਂ, ਲੜਨ ਵਾਲਿਆਂ ਦੇ ਅੰਗ ਕੱਟ ਕੱਟ ਕੇ ਡਿੱਗ ਰਹੇ ਹਨ, ਜੰਗ ਕਰਦੇ ਹੋਏ ਸ਼ਹੀਦ ਹੋ ਕੇ ਡਿੱਗ ਰਹੇ ਹਨ। ਉਸ ਵੇਲੇ ਕੱਢਦੇ ਆ ਜਦੋਂ ਜੰਗ ਵੀ
ਹੈ
ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਵ ਪ੍ਰੋ ਰਹੇ ਹਨ, ਪਤਰੀ ਨਾਮ ਤੀਰਾਂ ਦੇ ਵਿੱਚ ਅਤਰੀ ਨਾਮ ਤੀਰ ਆ ਕਰਕੇ ਭਾਵ ਅਸਤਰ ਜਿਹੜੇ ਛਤਰੀ ਯੋਧਿਆਂ ਦਾ ਨਾਮ ਹੈ, ਤੀਰਾਂ ਵਿੱਚ ਸੂਰਜਿਆਂ ਨੂੰ ਪ੍ਰੋ ਰਹੇ, ਤੀਰ ਜ਼ੋਰ ਦੇ ਨਾਲ ਚਲਾ ਰਹੇ ਹਨ, ਸਤਿਗੁਰੂ ਮਹਾਰਾਜ ਕਹਿੰਦੇ ਨੇ ਐਸਾ ਪਾਣਾ ਵਰਤਣ, ਕਹਿੰਦੇ ਰਟਨ ਕੰਤ ਪਾਣ, ਪਾਣੀ ਪਾਣੀ ਦੀ ਆਵਾਜ਼ ਦੇਣਗੇ, ਐਸੀ ਵਾਰ ਵਾਰ ਨਹੀਂ ਹੈ। ਜੁਦਨ ਕੰਤ ਜਵਾਨੋਂ ਜੂਝਦੇ ਹੋਏ ਜਵਾਨਾਂ ਨੂੰ ਪਾਣੀ ਵੀ ਕਿਸੇ ਨੇ ਦੇਣਾ, ਪਾਣੀ ਲਿਆਉਣ ਦੀ ਬਜਾਇ ਨਹੀਂ ਰਹਿਣੀ, ਇਸ ਪ੍ਰਕਾਰ ਪਾਣੀ ਪਾਣ ਦੀ ਆਵਾਜ਼ਾਂ ਆਉਣਗੀਆਂ। ਚਲਦੇ ਹੋਣਗੇ ਚੌਵਾਂ ਦਿਸ਼ਾਂ ਵਿੱਚ ਕੂਕਾਂ ਪੈ ਰਹੀਆਂ ਹਨ, ਨਾਲੋਂ ਸੂਰਮੇ ਦਗਨੀ ਹੋ ਰਹੇ ਡਿੱਗ ਪਏ ਹਨ ਅਤੇ ਉਹ ਕੀਰਤ ਕਰ ਰਹੇ ਹਨ ਤੇ ਉਹ ਰਣ ਭੂਮੀ ਦੇ ਵਿੱਚੋਂ ਭੱਜ ਰਹੇ ਹਨ। ਸ਼ਿਵ ਜੀ ਨੱਚ ਰਿਹਾ ਹੋਊਗਾ, ਰੁਦਾ ਦੀ ਮਾਲਾ ਯੋਧੇ ਦੇ ਸਿਰਾਂ ਦੇ ਪ੍ਰਯੋਗ ਕਰਕੇ
ਦਾਰੂ ਭਰਮ ਤੰਤ ਪਾਰੂ
ਹੱਥ ਵਿੱਚ ਉਹ ਵਜਾਉਂਦਾ, ਕਹਿੰਦੀ ਆਦਿਕ ਗਣ ਘੁੰਮਰ ਪਾ ਰਹੇ ਨੰਦੀ ਭਰੰਗੀ ਤੋਨਾ ਸੋਨਾ ਇਹਦੇ ਸਾਥ ਹੀ ਚਾਰ ਗਣ ਹਨ। ਹੁਣ ਉਹ ਲਿਆ ਲੈ ਕੇ ਸਿਰ ਪਰੋਣ ਦੇ ਇਹ ਬੜਾ ਬਰਾਜੀ ਹੋਏਗਾ ਉਸ ਵੇਲੇ।
ਨਚਨ ਤੰਤ ਬਾਲਮ ਤੁਟਮ ਤੰਤ ਤਾਲਮ
ਹੋਣਗੀਆਂ ਮੰਦੀ ਮਾਤੀ ਕਰਕੇ ਉਹਨਾਂ ਨੂੰ ਭਾਰ ਸਾਥ ਵੀ ਉਹਨਾਂ ਦੇ ਕਿਸ ਪ੍ਰਕਾਰ ਤਾਲ ਤੁਰ ਜਾਂਦੇ ਹਨ।
ਨਚਨ ਤੰਤ ਵੀਰਮ ਭਜਨ ਤੰਤ ਪੀਰਮ
ਅਤੇ ਕੈਦ ਹੋ ਸਕਦੇ ਹੋ
ਲਦਮ ਤੰਤ ਬਾਣਮ ਤਹਮ ਤੰਤ ਜਵਾਨਮ
ਅਤੇ ਬੱਚਿਆਂ ਜਵਾਨ ਡਿੱਗ ਪੈਂਦੇ ਹਨ। ਇਹ ਅਰ ਵਿਚਕਾਲ ਵੀ ਸਰੀਰ ਲੱਗਿਆ ਤਹਮ ਤੰਤ ਜਵਾਨ ਕਹਿੰਦੇ ਹਨ। ਅਰ ਵਿਚਾਲੇ ਕੱਟਿਆ ਜਾਂਦਾ ਹੈ ਕਤਲ ਤੰਤ
ਬਟਮ ਤੰਤ ਅਤਮ ਪਟਮ ਤੰਤ ਬਤਮ
ਦੇ ਅਰ ਵਿਚਕਾਲ ਵੀ ਸਰੀਰ ਕੱਟਿਆ ਜਾਂਦਾ ਹੈ ਅਤੇ ਧਾਰਾ ਰਣ ਭੂਮੀ ਵਿੱਚ ਭਜੇ ਫਿਰਦੇ ਹਨ।
ਅਹਮ ਤੰਤ ਫੁੰਨੀ ਚੜਾ ਚਾਪ ਦੂਨੀ
ਤੇ ਜੋ ਸਾਥ ਵੀ ਦੱਸੋ ਐਡੇ ਐਡੇ ਸੂਰਜਾਂ ਦਾ ਜ਼ਿਕਰ ਆ ਰਿਹਾ ਤੇ ਕੋਈ ਕਲਕੀ ਪੁਰਾਣ ਦਾ ਪੰਡਿਤ ਜਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਲਿਖਤ ਹੈ ਕੋਈ ਹੋਰ ਪ੍ਰਮਾਣ ਦੇਣਾ ਚਾਹੇ ਉਹ ਵੀ ਦੇ ਦੇਵੇ। ਐਡੋ ਵੱਡਾ ਕੋਈ ਪ੍ਰਮਾਣ ਨਹੀਂ ਹੋ ਸਕਦਾ। ਐਡੇ ਵੱਡੇ ਜੰਗ ਵਿੱਚ ਕੋਈ ਇੱਕ ਐਸਾ ਹੈ ਸੁਰਮਾ ਜਿਹਦਾ ਸਿਰ ਵੱਡਿਆ ਹੋਵੇ ਤੇ ਲੜਦਾ ਹੋਵੇ ਇਹ ਮਾਣ ਤੁਹਾਨੂੰ ਪ੍ਰਾਪਤ ਹੋਵੇ। ਬਾਬਾ ਦੀਪ ਸਿੰਘ ਸਾਹਿਬ ਵਰਗੇ ਯੋਧੇ ਸੀਸ ਰਹਿ ਗਿਆ ਫਿਰ ਵੀ ਲੜਦਾ ਇੱਕ ਸਿੰਘ ਦੀ ਸ਼ਕਤੀ ਦੇ ਮੁਕਾਬਲੇ। ਸੂਰਮਿਆਂ ਦੇ ਜ਼ਿਕਰ ਹੋ ਰਹੇ ਨੇ ਇਹ ਤਾਂ ਜ਼ਿਕਰ ਹਜ਼ੂਰ ਕਰ ਰਹੇ ਨੇ ਕਿ ਸਿਰ ਵੱਢਿਆ ਗਿਆ ਤੇ ਉਹ ਤੱਤੇ ਘਾਹ ਦੇ ਵਿੱਚ ਭਾਰਤ ਲੜਦੇ ਫਿਰਦੇ ਨੇ ਇਸ ਤਰ੍ਹਾਂ ਦਾ ਹੋਣਾ ਤਾਂ ਲੇਕਿਨ ਯੁੱਧ ਨਹੀਂ ਹੋਇਆ। ਤਦ ਬਾਬਾ ਦੀਪ ਸਿੰਘ ਸਾਹਿਬ ਤੇ ਐਸੇ ਸੂਰਮੇ ਹਨ
ਅਹਮ ਤੰਤ ਪੂਨੀ ਚੜਾ ਚਾਪ ਦੂਨੀ ਬਹਮ ਤੰਤ ਅਤਰੰ ਕਟਮ ਤੰਤ ਸ਼ਤਰੰ
ਅਹਮ
ਤੰਤ ਪੂਨੀ ਚੜਾ ਚਾਪ ਦੂਨੀ
ਜਿਹਨਾਂ ਦੇ ਮਨ ਵਿੱਚ ਗੋਲੀ ਗੁਲੀ ਕਰੀ ਹੋਈ ਹੈ
ਅਹਮ ਤੰਤ ਅਤਰੰ ਕਟਮ ਤੰਤ ਸ਼ਤਰੰ
ਯੋਧਿਆਂ ਨੂੰ ਕੱਟ ਕਰਕੇ ਸੁੱਟੀ ਜਾਂਦੇ ਹਨ।
ਬਹਮ ਤੰਤ ਪੱਤਰੀ ਜੁਜਮ ਤੰਤ ਅਤਰੀ
ਇਹ ਕੀ ਚੱਲ ਰਿਹਾ ਯੋਧੇ ਜੁਜ ਰਹੇ ਨੇ ਇਹ ਇਸ ਪ੍ਰਕਾਰ ਦੀ ਹਨ ਤੰਤ
ਇਹਨਾਂ ਕੰਤ ਤਾਜੀ ਕਣਮ ਸ਼ੰਤ ਤਾਜੀ
ਇਹ ਤਾਜੀਆਂ ਨੇ ਘੋੜੇ ਦਾ ਜਿਹਨੇ ਕੰਤ ਭਾਵ ਹਿੜਕ ਰਹੇ ਨੇ ਘੋੜੇ ਹਿੜਕ ਰਹੇ ਨੇ ਸਣਨ ਕੰਤ ਤਾਜੀ ਜਿਹੜੇ ਦਾਦੇ ਲੜਾਕੇ ਸੂਰਮੇ ਲੜਕਾਰੇ ਮਾਰ ਰਹੇ
ਨੇ
ਉਹ ਦਾਸ ਜੀ ਧਾਰਾ ਟੁੱਟ ਰਹੇ ਸੰਜੋੜ ਟੁੱਟ ਰਹੇ ਹਨ ਮਾਰੇ ਦੇ ਜਵਾਨ ਜਿਹੜੇ ਘੋੜਿਆਂ ਦੇ ਧਰਤੀ ਤੇ ਡਿੱਗੇ ਪਏ ਬੇਹੋਸ਼ ਹੋ ਕਰਕੇ ਡਿੱਗੇ ਹੋਏ ਉਹ ਹੋਸ਼ ਨੂੰ ਪਾ ਕੇ ਉੱਠ ਰਹੇ ਨੇ
ਰਟਮ ਤੰਤ ਪਾਣਮ ਕਟਮ ਤੰਤ ਜਵਾਨਮ
ਪਾਣੀ ਪਾਣੀ ਬੋਲ ਰਹੇ ਸੂਰਮੇ ਕੱਟ ਰਹੇ ਨੇ ਇਹ ਹਾਲਤ ਹੋ ਰਹੀ ਹੈ ਜਿਹੜੇ ਜਿੱਤ ਯੋਧਾ ਬਹੁਤੇ ਵਿੱਚ ਜਾ ਕੇ ਭਰਜੂ ਪਾ ਰਹੇ ਹੈ ਐਸੀ ਹਾਲਤ ਹੋ ਰਹੀ ਹੈ
ਅਨੂਪ ਨਿਰਾਜ ਸ਼ੰਦ ਅਨੂਪ ਰੂਪ ਦੇਖਾ
ਜਿਹਨਾਂ ਦਾ ਰੂਪ ਮਹਾਨ ਸੁੰਦਰ ਦਿਸਦਾ ਉਹ ਬਲਵਾਨ ਯੋਧੇ ਕਰੋੜ ਮਨ ਹੋ ਕਰਕੇ ਕ੍ਰੋਧ ਨੂੰ ਕੁਦਰਤ ਪ੍ਰਗਟ ਕਰਕੇ ਯੋਧੀ ਰੂਪ ਕਰ ਰਹੇ ਨੇ
ਜਹਾਂਤ ਜੈਸ ਪਤਰੰ ਕਰੰਤ ਭਾਵ ਦੁਦਰੰ
ਉਹਨਾਂ ਪਾਸਿਆਂ ਦੇ ਫਤਿਹਨਾਮਾ ਚਾਹੁੰਦੇ ਨੇ ਤੇ ਬੜੇ ਡੂੰਘੇ ਧਾ ਲੱਗੇ ਹੋਏ ਨੇ ਇਹ ਵੀ ਜਿੱਤ ਦੀ ਸਾਥ ਜੀ ਲਾਲਚ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਹੋ ਰਹੇ ਨੇ
ਸੁਤਾਂਤ ਅਸਰ ਅਸਤਰ ਸ਼ਾਸਤਰ ਮਾਨ ਲਸਾਂਤ ਉਜਲੋ ਫਲੰ
ਇਹ ਆਰਕ ਅਸਤਰ ਟੁੱਟ ਰਹੇ ਨੇ ਤਰੰਤ ਧਾਰੀ ਸਰੀਰ ਉਹਨਾਂ ਦੇ ਵੀ ਟੁੱਟ ਰਹੇ ਨੇ ਤੀਰਾਂ ਦੇ ਚਿੱਲੇ ਸਾਥ ਜੀ ਚਿੱਟੇ ਤੀਰਾਂ ਦੇ ਫਲ ਲਿਸਕ ਰਹੇ ਹਨ
ਉਠਾਂਤ ਪੌਰ ਪੂਰਨ ਪੜਾਂਤ ਭੈ ਕਰੀ ਸੁਰੰ
ਉਸਪ੍ਰੇਤ ਮਸਾਣਾਂ ਦੇ ਅਨੇਕਾਂ ਉੱਠਦੇ ਡਰਾਉਣੀਆਂ ਸ਼ਕਲਾਂ ਆਵਾਜ਼ਾਂ ਦੇ ਰਹੇ ਹਨ
ਬਜਾਂਤ ਭੀਰ ਭੈ ਕਰਨ ਬਜਾਂਤ ਵੀਰ ਸੋ ਪ੍ਰਭੰ
ਭੈ ਲੋਕ ਡਰ ਮੰਨ ਕੇ ਭੱਜ ਰਹੇ ਨੇ ਪਰ ਚੰਗੇ ਪ੍ਰਤਾਪ ਵਾਲੇ ਯੋਧੇ ਉਹ ਗੱਜ ਰਹੇ ਨੇ
ਟੁੱਟਾਂਤ ਤਾਲ ਪਥਿਅਮ ਨਚਾਂਤ ਈਸਰਨੋਰਨ
ਤੇ ਇਹ ਰਾਤ ਸਾਹਿਬ ਦੀ ਦਸ ਦੁਨੀਆਂ ਦਾ ਤਾਲ ਟੁੱਟ ਗਿਆ ਹੈ ਤੇ ਰਣ ਭੂਮੀ ਦੇ ਸ਼ਿਵ ਜੀ ਆਦਿ ਨਿਤੰਤ ਈਸ਼ਰੰਗ ਰਣ ਉਹ ਨੱਚ ਰਹੇ ਹਨ
ਹਾਂਤ ਚਿਤਰ ਨਾ ਫਦਨ ਨੇ ਨਾਥ ਦਾਦ ਪੁੱਤਰੰ
ਤੇ ਜੋ ਹਾਂਤ ਚਿਤਰ ਨੂੰ ਫਦਨ ਰਣ ਭੂਮੀ ਦੇ ਵਿੱਚ ਸਾਥ ਜੀ ਯੋਧੇ ਜਿਹੜੇ ਇਸ ਪ੍ਰਕਾਰ ਤੇ ਉਹਨਾਂ ਦੀਆਂ ਆਵਾਜ਼ਾਂ ਮਾਰਦੀਆਂ ਜਦੋਂ ਟਕਰਾਰ ਇੱਕ ਆਪਸ ਵਿੱਚ ਇਹੋ ਮਨ ਨੱਚਣ ਵਾਲੇ ਸ਼ਿਵ ਜੀ ਦੇ ਪੈਰਾਂ ਦੇ ਪਾਰ ਘੁੰਮੂ ਛੱਡ ਰਹੇ ਹੈ ਇਉਂ ਲੱਗ ਰਿਹਾ ਹੈ।
ਬਜੰਤ ਆਸੁਰੀ ਆਸੁਰੀ ਸੁਤਮ ਉਠੰਤ ਪੈ ਕਰੀ ਧੁਨਮ।
ਆਵਾਜ਼ ਉੱਠਦੀ ਹੈ ਉਸ ਨੂੰ ਸੁਣ ਕੇ ਜੈਤਾਂ ਦੇ ਜਿਹੜੇ ਦਾਸ ਨੇ ਪੁੱਤਰ ਨੂੰ ਭੱਜੇ ਜਾ ਰਹੇ ਹਨ।
ਚਲੰਤ ਤੀਸ਼ਨੋ ਸਰਮ ਸਲੇਨ ਉਜਲੀ ਕ੍ਰਿਤਮ।
ਜਿਨ੍ਹਾਂ ਦੇ ਚਿੱਟੇ ਬਲ ਉਸਦੇ ਮਾਰ ਰਹੇ ਹਨ।
ਨਚੰਤ ਰੰਗ ਜੋਦਣਮ ਚਚੱਕ
ਪਹਾੜ ਜਾਣੋ ਸਵੇਰ ਪਰਬਤ ਜਾਣੀ ਕੰਚਨ ਦਾ ਉਹ ਵੀ ਕੰਬ ਰਿਹਾ ਹੈ। ਕਪੰਤ ਸੁੰਦਰੋ ਦਿਨ ਤ੍ਰਿਸੰਤ ਸਰਵੋ ਦਿਸੋ ਕਿਉਂ ਸਾਰੀ ਦਿਸ਼ਾ ਕੰਬ ਰਹੀਆਂ ਹਨ।
ਨਚੰਤ ਵੀਰ ਪਾਵਣਮ ਸਹੰਤ ਬਾਹਣੀ ਤੁਜੰ।
ਅਨੇਕ ਤਰ੍ਹਾਂ ਦੇ ਸ਼ਿਵ ਜੀ ਦੇ ਗਣ ਦੌਰੂ ਨਕਾਰ ਰਹੇ ਹਨ।
ਹਸੰਤ ਜਛ ਕੰਧਰਵਮ ਤੇ ਸਾਚ ਭੂਤ ਤੇ ਪ੍ਰੇਤਮ।
ਹੱਸ ਰਹੇ ਨੇ ਰੱਜ ਕੇ ਢਾਰ ਮਾਰ ਰਹੇ ਨੇ ਜਛ ਕੰਧਰਵ ਪਿਸਾਚ ਭੂਤ ਪ੍ਰੇਤ ਆਦਿਕ ਉਹ ਖੁਸ਼ੀ ਦੇ ਨਾਲ ਸਾਥ ਹੀ ਹੱਸ ਰਹੇ
ਨੇ। ਜਾ ਵੱਡੀ ਪ੍ਰਸ਼ਾਂਤ ਫਿਕਰਨੀ ਤਨਮ।
ਤੇ ਇਸ ਪ੍ਰਕਾਰ ਕਹਿੰਦੇ ਭ੍ਰਾਂਤ ਚੁੰਚ ਚਾਵੜੀ ਇਹ ਹਾਲਤ ਹੋ ਰਹੀ ਹੈ ਮੁਰਦਿਆਂ ਦੇ ਮਾਤ ਨੇ ਗਿਰਦ ਚੁੰਝਾਂ ਮਾਰ ਕਰਕੇ ਚਿੰਬੜੀਆਂ ਹੋਈਆਂ ਪ੍ਰਸ਼ਾਂਤ ਫਿਕਰਨੀ ਤਨਮ ਉਹਨਾਂ ਦੇ ਤਨਾਂ ਨੂੰ ਇਹ ਉਹਨਾਂ ਦਾ ਮਾਸ ਨੋਚ ਨੋਚ ਕੇ ਖਾ ਰਹੀਆਂ ਹੈ।
ਡਕਾਂਤ ਡਾਕਣੀ ਦੁਲਮ ਭ੍ਰਾਂਤ ਪਤਰ ਸਰੋਣ ਤਾਂ
ਤੇ ਗਿਦੜੀਆਂ ਉਹਨਾਂ ਦੇ ਬੱਚੇ ਮਾਸ ਨੂੰ ਤਚ ਰਹੇ ਹਨ ਡਾਕੜੀਆਂ ਖੱਬਲ ਭਰਦਾ ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ। ਉਹ ਮਾਰਨੀ ਤੇ ਮਿਰਤਾਂ ਦੇ ਭਰੇ ਹੋਏ ਕੱਪੜਿਆਂ ਨੂੰ ਚੰਗੀ ਤਰ੍ਹਾਂ ਸ਼ਰਾਬ ਸਮਝ ਕੇ ਹੱਥ ਕੇ ਪੀ ਰਹੀਆਂ ਹਨ।
ਅਟੁੱਟ ਹਾਸ ਨੂੰ ਹਸਨ ਕੇ ਮਨ ਤੋਂ ਉਜਲੋ ਵਸਨ
ਉਹਦੇ ਖਿੜ ਬਣਾ ਕੇ ਹਸਨ ਕਰਕੇ ਅਸਲ ਆਸ ਨੂੰ ਉਹਦੇ ਵਿਚਲੇ ਸਾਸ ਚਿੱਟੇ ਬਣ ਚੱਲਦੇ ਹਨ।
ਅਟਵਾ ਸ਼ੰਦ ਲੁੱਟੇ ਵੀਰਮ ਛੁੱਟੇ ਤੀਰਮ ਜੁਟੇ ਦਾਦੀ ਡਿਟੇ ਦਾਦੀ ਜੁਟੇ ਵੀਰਮ ਛੁੱਟੇ ਤੀਰਮ ਲਹਿਣਾ ਭਾਵ ਤਾਰਤ ਭਾਵ ਸਿੰਧ ਤਾਰਤ।
ਇੱਕ ਕਦਮ ਵੀ ਪਿੱਛੇ ਨਹੀਂ ਹੱਟ ਕਰੇ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ।
ਰਾਣ ਰੰਗ ਮਚਤ ਚਤੁਮ ਰੰਗ ਫਟਤ
ਦਾ ਰੰਗ ਮਚਿਆ ਹੋਇਆ ਚੌਂ ਤਰ੍ਹਾਂ ਦੀ ਫੌਜ ਤਿੰਨ ਰੰਗ ਚਾਰ ਕਿਸਮ ਦੀ ਫੌਜ ਹੁੰਦੀ ਹੈ ਕੈਦਰ ਘੋੜ ਸਵਾਰ ਆਦਿ ਅਤੇ ਰਤਨ ਆਦਿ ਇਸ ਤਰ੍ਹਾਂ ਦੀ ਬੰਨੀ ਹੈ ਚਤਰੰਗੀ ਫੌਜ ਕਹਿੰਦੇ ਹਨ।
ਸਰਬੰਗ ਲਟਤ ਮਨ ਮਾਨ ਭਟਤ
ਜਿਨ੍ਹਾਂ ਦੇ ਸਾਰੇ ਅੰਗ ਬੇਕਾਰ ਹੋ ਜਾਂਦੇ ਨੇ ਉਹਨਾਂ ਦੇ ਮਨ ਵਿੱਚ ਹੰਕਾਰ ਘਟ ਜਾਂਦਾ ਵੀ ਕਰਨ ਯੋਗੇ ਨਹੀਂ ਰਹੇ ਕੁਛ। ਇਸ ਪ੍ਰਕਾਰ ਬਲਵਾਨ ਜੋਧੇ ਫਿਰਦੇ ਨੇ ਇੱਕ ਉਹ ਸਾਥ ਦੀ ਰੱਤੀ ਭਰ ਵੀ ਪਛਾਣ ਨਹੀਂ ਮੁੜਦੇ ਹਨ। ਜਬ ਚਿੱਤ ਜਾਂਦਾ ਤਦੋਂ ਉੱਠ ਕੇ ਫੌਜ ਨੂੰ ਘੇਰਾ ਪਾ ਲੈਂਦੇ ਹਨ। ਭੂਮੀ ਚ ਡਿੱਗ ਪੈਂਦੇ ਨੇ ਉਹਨਾਂ ਨੂੰ ਦੇਵ ਕੇਸਰੀਆਂ ਵਹਿ ਲੈਂਦੀਆਂ ਹਨ। ਭਰੇਵੇ ਸੂਰਮੇ ਪੈਰ ਵੀ ਪਿੱਛੇ ਨਹੀਂ ਪੜਦੇ ਐਸਾ ਭਾਰੀ ਯੁੱਧ ਸਤਿਗੁਰੂ ਮਹਾਰਾਜ ਨੇ ਐਸਾ ਹੁਣ ਇੱਕ ਕਦਮ ਪਹਿਲਾਂ ਪਿੱਛੇ ਨਹੀਂ ਮੁੜਨਾ। ਜਦੋਂ ਯੁੱਧ ਮੰਨ ਲੈਣਾ ਤਾਂ ਕਦਮ ਪਿੱਛਾ ਨਹੀਂ ਮੁੜਨਾ ਹੈ। ਅਗਰ ਪੁੱਤਰਾਂ ਪਿੱਛਾ ਫਿਰ ਨਾ ਮੁੜਨਾ ਪਿੱਛੇ ਨੂੰ ਮੁੜਨ ਦਾ ਕੋਈ ਕੰਮ ਨਹੀਂ। ਰਤੇ ਸੇਜ ਮੁੱਖ ਨਾ ਮੁੜਨ ਮੁੱਖ ਹੀ ਮੁੜਨਾ ਸਾਥ ਹੋ ਜਾਂਦਾ। ਇਸ ਪ੍ਰਕਾਰ ਦੀ ਹਾਲਤ ਹੋਣੀ ਹੈ। ਲੜਨਗੇ ਅੰਤ ਉਹ ਧਰਤੀ ਦੇ ਉੱਤੇ ਡਿੱਗ ਪੈਂਦੇ ਹਨ। ਉਹਨਾਂ ਦੀ ਆਵਾਜ਼ ਸੁਣ ਕੇ ਬੱਦਲ ਵੀ ਸ਼ਰਮਿੰਦੇ ਹੁੰਦੇ ਨੇ ਇੰਨੀ ਆਵਾਜ਼ ਤਾਂ ਅਸੀਂ ਵੀ ਨਹੀਂ ਕੱਢ ਸਕਦੇ। ਬੱਦਲਾਂ ਨੇ ਵੀ ਸ਼ਰਮ ਕਰਨੀ ਹੈ। ਸਾਰੇ ਸਾਜਾਂ ਨੂੰ ਸਜਾਉਂਦੇ ਤੇ ਉਹ ਕਦਮ ਪਿੱਛੇ ਕਿਤ ਵੀ ਨਹੀਂ ਉਹਨਾਂ ਨੇ ਸਾਥ ਨਹੀਂ ਪਿੱਛੇ ਨੂੰ ਨਹੀਂ ਮੁੜਨਾ ਪਿੱਛੇ ਹਟਦੇ ਨਹੀਂ।
ਰਣ ਚੱਕਰ ਚਲਤ ਚਲਤ ਦੁੱਤ ਮਾਨ ਦਲਤ
ਚੱਕਰ ਚੱਲਦੇ ਦੂਤ ਸਾਥ ਜੀ ਪ੍ਰਕਾਸ਼ ਮਾਨ ਨੂੰ ਇਸ ਪ੍ਰਕਾਰ ਉਹ ਦੁੱਤ ਪ੍ਰਕਾਸ਼ ਦੇ ਭਾਵ ਮਾਨ ਨੂੰ ਨਾਸ਼ ਕਰਦੀ ਹੈ ਸ਼ੋਭਾ ਨੂੰ। ਅਗਾਂ ਚੱਕਰ ਦੀ ਚਮਕ ਵੇਖ ਕੇ ਚਾਨਣ ਵੀ ਚਲਿੰਦਾ ਹੁੰਦਾ, ਭਾਵ ਇਹ ਹੈ ਦੇ ਰੌਲੇ ਨੂੰ ਸੁਣ ਕੇ ਸਵੇਰ ਪਰਬਤ ਵੀ ਮਿਲਣ ਲੱਗ ਪਏਗਾ। ਇਹ ਹਾਲਤ ਹੋਏਗੀ ਜੇ ਮੇਰ ਹਲਤ ਪਟ ਸੁਣਾਉਣ ਪਲਤ, ਸੂਰਮੇ ਲਹੂ ਨਾਲ ਪੀਟੇ ਹੋਏ ਅਥਾਂ ਜੋ ਦੇ ਲਹੂ ਨਾਲ ਲੱਤ ਪਲਤ ਹੋਏ ਹੋਏ ਹਨ। ਰੰਗ ਮੰਗ ਬੜੇ ਵੱਡੇ ਜੋਧੇ ਧੋਤੇ ਬਦਲੇ ਹੋਣਗੇ, ਇਹ ਇਸ ਪ੍ਰਕਾਰ ਹੋਏਗਾ ਜੀ। ਸੂਰਮੇ ਰਣ ਵਿਚ ਇਸ ਤਰ੍ਹਾਂ ਅਚਲ ਖਰੋਕੇ ਨਜ਼ਰ ਆਉਣਗੇ ਜਿਵੇਂ ਥੰਮ ਕੱਢਿਆ ਹੁੰਦਾ। ਘੋੜਿਆਂ ਦੇ ਅਸਵਾਰ ਇਸ ਤਰ੍ਹਾਂ ਵੰਡੇ ਜਾਂਦੇ ਤਾਂ ਸਵਾਰ ਵੀ ਅਚਲ ਹੋ ਖੜੋਤੇ। ਪਹਿਲੇ ਪਰਿਵਾਰਾਂ ਦੇ ਕਰਤਵ ਕਰਦੇ ਹੋਏ ਆਪਸ ਵਿੱਚ ਕ੍ਰੋਧ ਦੇ ਨਾਲ ਇੱਕ ਦੂਜੇ ਦੇ ਗਲ ਪੈ ਗਏ ਹਨ। ਪਿੱਤਲ ਨੂੰ ਮੋੜਿਆ ਮੁੜਦੇ ਨੇ, ਸਗੋਂ ਚਿੱਤ ਦੇ ਵਿੱਚ ਚਾਰ ਚੜਿਆ ਹੋਇਆ ਹੈ। ਖਿੜ ਜਾਂਦੇ ਹਨ ਸੂਰਮੇ, ਉਹ ਪਿੱਛੇ ਨੂੰ ਮੁੜਦੇ ਸਾਥ ਨੀ ਨਾਂ ਨੀ ਲੈਂਦੇ ਤੇ ਪਿੱਛੇ ਮੁੜਦੇ ਨੇ, ਇਸ ਵਾਰ ਸ਼ਰਮਿੰਦਗੀ ਸਮਝਦੇ ਨੇ, ਸਗੋਂ ਇਹ ਜਿੱਦ ਕਰਕੇ ਅੱਗੇ ਅੱਗੇ ਤੁਰੇ ਜਾਂਦੇ
ਨੇ।
ਰੋਜ਼ ਪੜ੍ਹਦੇ ਭਾਈ ਚਾਚਰੀ ਛੰਦ, ਇਹ ਉਸੇ ਕਾਲ ਦੇ ਛੰਦ ਹਨ ਕਈ ਤੇ ਇਹੋ ਸਾਜ ਇੱਕ ਬੁਲਾਉਂਦਾ ਦੂਜਾ ਲਲਕਾਰਦਾ, ਇੱਕ ਬਾਹਰ ਕਰਦਾ ਦੂਜਾ ਤਲਵਾਰ ਨੂੰ ਚੁੱਕ ਕੇ ਦਿਖਾਉਂਦਾ ਹੈ। ਉਹ ਤਲਵਾਰ ਨੂੰ ਚੱਕ ਕੇ ਦਿਖਾਉਂਦਾ ਤੇ ਹੱਥ ਚ ਫੇਰਦਾ ਤੇ ਚਲਾਉਂਦਾ ਹੈ। ਜਿਹਦੇ ਨਾਲ ਨਿਸ਼ਾਨਾ ਲਾ ਰਹੇ ਨੇ, ਸ਼ਸਤਰ ਚੱਕ ਕੇ ਦੁਸ਼ਮਣਾਂ ਨੂੰ ਉਹਦਾ ਸਵਾਰ ਚੁਕਾ ਰਹੇ ਨੇ। ਹਜ਼ਾਰਾਂ ਹੀ ਹਠੀਲੇ ਜਵਾਨ ਹਨ, ਲਲਕਾਰ ਦੇ ਕ੍ਰੋਧ ਦੇ ਸਾਥ ਨੂੰ ਭੜਕੇ ਹੋ ਰਹੇ ਨੇ ਤੇ ਮਨ ਨੂੰ ਭੱਠੀ ਦੇ ਵਿੱਚ ਬਾਲਣ ਦਾ ਝੋਗਾ ਲੈ ਰਿਹਾ ਹੈ। ਉਹ ਤੀਰ ਸਾਥ ਨੇ ਸਧਾਰਨ ਨਿਸ਼ਾਨਾ ਬੰਨ ਲੈਂਦੇ ਨੇ ਫਿਰ ਅਚਾਨਕ ਹੀ ਜਵਾਨ ਛੁੱਟ ਦਿੰਦੇ
ਨੇ।
ਇਹੋ ਸਾਧ ਹੀ ਤੱਕ ਨੂੰ ਧੱਕੇ ਵੱਜਦੇ ਨੇ ਤੇ ਹਮ ਤੋਂ ਬੋਲ ਬੋਲਦੇ ਹਨ ਤਲਵਾਰਾਂ ਦੇ, ਉਹਨਾਂ ਸਾਥ ਝੜਕੇ ਹੁੰਦੇ ਨੇ ਇੱਕ ਦੂਜੇ ਨੂੰ ਤੀਰ ਛੁੱਟਦੇ ਹਨ। ਜੋਰ ਨਾਲ ਕੱਢਦੇ ਨੇ ਤੇ ਸ਼ਸਤਰ ਸਹਿਜ ਸਹਿਜੇ ਹੋਏ ਯੁੱਧ ਭੂਮੀ ਦੇ ਵਿੱਚ ਭੱਜਦੇ ਨੇ, ਸਾਹਮਣੇ ਬਿਰਾਜ ਰਹੇ ਹਨ ਜੀ। ਇਹਨਾਂ ਦੀ
ਭਾਈ
ਜੋੜੀਦਾਰੀ ਜੋੜੀਦਾਰੀ ਹੁੰਦਾ ਮੈਂ ਕੀ ਕਰਾਂ, ਮੇਰਾ ਚਲਾਵਾ ਕੱਲ ਨੂੰ ਵੀ ਭਾਈ ਕੰਮ ਚੱਲਣਾ ਮੇਰਾ ਪ੍ਰਣਾਮ ਲੈ ਲਿਆ ਤੇ ਉਹਦਾ ਅਚਾਨਕ ਹੀ ਨਾ ਇਹ ਜੀਭ ਦੇ ਉੱਤੇ ਕੁਛ ਛਾਲਿਆ ਹੋ ਗਿਆ ਸੀ, ਕੋਈ ਗਮੀ ਗਮੀ ਦਾ ਮਤਾ ਹੋ ਗਿਆ ਕੀ ਹੈ ਤੇ ਕੱਲ ਨੂੰ ਭਾਈ ਨੂੰ ਯੁੱਧ ਦੀ ਕਥਾ। ਇਹ ਪਚੰਗੀ ਦੇ ਵਿਚਾਰੇ ਦੀ ਬਹੁਤ ਅਵਸਥੀ ਗੱਲ ਨੇ ਤੇ ਬੜੀ ਭਾਰੀ ਮਿਹਨਤ ਫਿਰ ਵੀ ਬਹੁਤ ਚੰਗਾ ਰਿਹਾ ਪਚੰਗੀ ਦਾ ਆਦਮੀ ਦੀ, ਜਿੰਨਾ ਚੰਗਾ ਰਿਹਾ ਇੰਨੀ ਆਦਮੀ ਸੀ ਮੈਨੂੰ ਕਹੇ ਸੀ। ਇੱਕ ਵਾਰੀ ਮੈਨੂੰ ਆਪਣੀ ਹੋਈ ਦਾ ਪਤਾ ਤੇ ਉੱਧਰ ਦੀਵਾਲੀ ਦਾ ਆ ਗਿਆ ਦਿਨ, ਕਥਾ ਚਲੇ ਚਮਕੌਰ ਸਾਹਿਬ ਦੇ ਯੁੱਧ ਦੀ ਮੇਰੀ ਕਥਾ ਕਰਾਉਣ ਦੀ ਲੋੜ ਤੇ ਮੈਂ ਪੁੱਛਿਆ ਨੂੰ ਮੈਂ ਬੇਨਤੀ ਕੀਤੀ ਮਹਾਰਾਜ ਜੀ ਮੈਂ ਘਰ ਜਾਇਆ ਮੈਂ ਛੁੱਟੀ ਦੇ ਦਿਓ। ਮਹਾਂਪੁਰਸ਼ ਕਹਿੰਦੇ ਕੀ ਗੱਲ ਨਿਆਣੇ ਵਾਲਾ ਆਉਣਗੇ ਉੱਥੇ ਬੈਠਦੇ ਕਈ ਬੰਦੇ, ਇਹ ਮੈਂ ਵੀ ਸ਼ਬਦ ਜੀ ਗਾ ਕੇ ਉਹਨਾਂ ਲੋਕ ਕਹਿਣਗੇ ਵੀ ਨਿਆਣੇ ਆ ਦਿੰਦੇ ਨੇ ਤੇ ਮੈਂ ਉੱਤਰ ਗਿਆ ਮਹਾਂ ਨਹੀਂ ਜੀ ਨਿਆਣੇ ਕੋਈ ਆਉਂਦੇ ਉਹਨੇ ਕਹਿੰਦੇ ਜਗਾਏ ਮਹਾਰਾਜ ਜੀ ਦੱਸਦਾ ਉਹ ਨਿਆਣੇ ਵਾਲ ਆਉਂਦੇ ਸੀ ਗੱਲ ਇਹ ਸੀ। ਉਦੋਂ ਬਾਅਦ ਘੰਟੇ ਕੁ ਬਾਅਦ ਸੁਨੇਹਾ ਭੇਜ ਤਾ ਕਹਿੰਦੇ ਹਰੀ ਨੂੰ ਬੁਲਾ ਕੇ ਮੈਂ ਆ ਗਿਆ ਮਹਾਰਾਜ ਜੀ ਕਹਿੰਦੇ ਭਾਈ ਐਂ ਕਰ ਜਾ ਇੱਕ ਦਿਨ ਦੀ ਛੁੱਟੀ ਜਾ ਰਿਹਾ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਉਹ ਮੈਂ ਅੰਦਰੋਂ ਤਾਂ ਖੁਸ਼ ਹੋ ਗਿਆ ਵੀ ਠੀਕ ਹੈ ਛੁੱਟੀ ਮਿਲ ਗਈ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਕਹਿੰਦੇ ਨਹੀਂ ਨਹੀਂ ਮੈਂ ਕਹਿੰਦਾ ਜੀ ਇਹ ਕੀ ਗੱਲ ਨਾਲੇ ਤੁਸੀਂ ਪਹਿਲਾਂ ਜਵਾਬ ਦਿੱਤਾ ਸੀ ਕਹਿੰਦੇ ਭਾਈ ਫਿਰ ਮੇਰੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਵੀ ਉਹ ਨਿਆਣੇ ਮੌਕਾ ਲੈਣਗੇ ਕਹਿਣਗੇ ਤੇ ਗੁਰਪ੍ਰੀਤ ਸਿੰਘ ਦਾ ਕਹਿੰਦੇ ਮੈਨੂੰ ਖਿਆਲ ਆ ਗਿਆ ਵੀ ਕਹਿੰਦੇ ਸੀ ਕਹਿੰਦੇ ਤੁਸੀਂ ਜਾ ਹੀ ਆ ਮੈਂ ਦੱਸਦਾ ਤੇ ਕਹਿੰਦੇ ਫਿਰ ਇੱਕ ਦਿਨ ਕਥਾ ਜਿਹੜੀ ਹੈ ਉਹ ਅਸੀਂ ਗੁਰਬਾਣੀ ਦੀ ਉਹ ਕਰ ਲੈਣੀ ਹੈ ਇਤਿਹਾਸ ਦੀ ਆ ਕੇ ਤੂੰ ਕਰਾਉਣੀ ਅਗਲੇ ਵਿੱਚ ਚੜ੍ਹਾ ਠੀਕ ਤੇ ਅਗਲੇ ਦਿਨ ਜਿੱਦਾਂ ਪੋਥੀ ਨਾਲ ਆ ਜਾਂਦਾ ਕੋਈ ਦੇਖੀ ਹੁੰਦੀ ਪੋਥੀ ਜੰਗ ਦੀ ਕਥਾ ਛੰਦ ਉੱਤੇ ਤੇ ਮੈਂ ਆ ਗਿਆ ਵਾਪਸ ਆਇਆ ਤੇ ਆਉਂਦੀ ਸਾਰੇ ਕਹਿੰਦੇ ਜਲ ਪਾਣੀ ਸਾਹਿਬ ਕਥਾ ਦਾ ਟਾਈਮ ਹੋ ਗਿਆ ਸਤ ਪ੍ਰਭੂ ਜਦੋਂ ਕਥਾ ਹੁਣ ਮੈਂ ਤਾਂ ਦੂਜੇ ਪਾਸੇ ਸੋਚਿਆ ਸੰਤ ਚਲੰਤ ਕਥਾ ਕਰਨ ਤਿੰਨ ਤਿੰਨ ਲਿਆ ਕਰਦੇ ਸੂਰ ਪ੍ਰਕਾਸ਼ ਇੱਕ ਲਿਆ ਕਰਨ ਉਹ ਕਹਿ ਮੈਂ ਚਲੰਤ ਹੋ ਜ਼ਬਾਨ ਸਪਸ਼ਟ ਹੈ ਮਹਾਂਪੁਰ ਕਹਿੰਦੇ ਬਹੁਤ ਹੀ ਕਿਰਪਾ ਗੁਰੂ ਸਾਹਿਬ ਤੇ ਉਹ ਤਾਂ ਛੇਤੀ ਤੁਰਨਾ ਚਾਹੁੰਦਾ ਮੈਂ ਪਿੱਛੇ ਨੂੰ ਬਚਾ ਇਹ ਕਥਾ ਵੀ ਜਿਵੇਂ ਹੋਈ ਹੋਈ ਸ਼ਰਮ ਤਾਂ ਮੈਨੂੰ ਵੀ ਬਹੁਤ ਆਵੇ ਜਦੋਂ ਕਦਾ ਦੀ ਸਮਾਧ ਤੇ ਉਹਦੇ ਜੋੜੇ ਪਾਉਣ ਲੱਗੇ, ਸਤ ਕਹਿੰਦੇ ਹਰੀ ਸਿੰਘ ਲਗਾਉਣ ਜੀ, ਕਹਿੰਦੇ ਉਹ ਤੈਨੂੰ ਕੀ ਕਹਾਂ, ਮੈਂ ਕੁਛ ਨਾ ਕਰੋ। ਕਹਿੰਦੇ ਕਿਉਂ? ਮਗਾ ਮੈਂ ਸਭ ਕੁਛ ਜਾਣ ਲਿਆ ਕਿ ਮੇਰੇ ਨਾਲ ਜਿਹੜੀ ਹੋਈ ਆ ਮੈਨੂੰ ਪਤਾ। ਕਹਿੰਦੇ ਵੀ ਕੱਲ ਤੋਂ ਮਨ ਕਦੇ ਨੀ ਹੋਊਗੀ, ਜ਼ਿੰਦਗੀ ਭਰ ਲਈ ਨੀ ਕਦੇ ਹੋਊਗੀ। ਮੈਂ ਕਹਿੰਦਾ ਦੀਵਾਲੀ ਦੀ ਬੇਮਾਨੀ ਹੈ ਇਹ, ਉੱਥੇ ਮੈਂ ਚਲਿਆ ਗਿਆ, ਪੋਥੀ ਦੇਖ ਨਹੀਂ ਸਕਿਆ ਤੇ ਕੀ ਦੀਵਾਲੀ ਹੈ, ਤਾਂ ਹਿੰਦੂਆਂ ਦਾ ਤਿਆਰ ਆ, ਆਪਣੇ ਜਿਹੜਾ ਸਿੱਖਾਂ ਦਾ ਤਿਆਰ ਆ, ਉਸ ਕਰਕੇ ਵੀ ਚਲੋ ਨਿਆਣੇ ਕਹਿਣ ਵੀ ਘਰ ਦੇ ਵਿੱਚ ਹੀ ਸਿਆਣਾ ਬੰਦਾ ਚਾਹੀਦਾ ਉੱਥੇ, ਐਦੀ ਗੱਲ ਕੋਈ। ਤੇ ਅਗਲੇ ਦਿਨ ਤੋਂ ਫਿਰ ਮੈਂ ਪਹਿਲੇ ਦਿਨ ਦੀ ਹੋਈ ਹੋਈ ਯਾਦ ਰੱਖੀ, ਮੁੜ ਕੇ ਫਿਰ ਗੁਰੂ ਦੀ ਕਿਰਪਾ ਹੀ ਰਹੀ, ਇੱਕੇ ਦਿਨ ਹੋਈ ਜਿਹੜੀ ਹੋਈ। ਹੁਣ ਇਹ ਜਿਹੜੇ ਐਸੇ ਸ਼ਬਦ ਹੋਏ, ਹਰ ਸ਼ਬਦ ਦੀ ਚਾਰ ਤਲਬ, ਇਹ ਉਚਾਰਨ ਸੰਸਕ੍ਰਿਤ ਦੇ ਬਾਅਦ ਅਰਬੀ ਦੇ ਫਾਰਸੀ ਦੇ, ਇੰਨੀਆਂ ਬੋਲੀਆਂ ਇਕੱਠੀਆਂ ਕੀਤੀਆਂ ਦਸਮ ਗ੍ਰੰਥ ਵਿੱਚ। ਤੇ ਸੰਤ ਪਿਆਰੇ ਗੁਰੂ ਅਰਜਨ ਸਿੰਘ ਮਹਾਂਪੁਰ ਕਹਿੰਦੇ ਸੀ, ਜਿਹਨੇ ਦਸਮ ਗ੍ਰੰਥ ਨਹੀਂ ਪੜਿਆ ਕਦੇ ਇਸ ਤਰ੍ਹਾਂ ਦਾ ਗਿਆਨੀ ਨਹੀਂ ਗੱਲ, ਉਹ ਗਿਆਨੀ ਕੱਚਾ। ਦਸਮ ਗ੍ਰੰਥ ਇੱਕ ਐਸੀ ਵਿਦਿਆ ਜਿਹਨੇ ਚੌਂ ਯੁੱਗਾਂ ਦਾ ਇਤਿਹਾਸ ਕੰਟਰੋਲ ਦਾ ਪੜਨਾ, ਇੱਕ ਤਾਂ ਇਤਿਹਾਸ ਦੀ ਜਾਣਕਾਰੀ ਹੋਣੀ, ਦੂਸਰਾ ਉਚਾਰਨ ਐਸਾ ਵਧੀਆ ਬਣ ਜਾਂਦਾ ਵਾਰ ਲੋਕਾਂ ਦਾ। ਤੋ ਅਜੇ ਭਾਈ ਗੁਰਮੀਤ ਸਿੰਘ ਦੀ ਦਸਮ ਦੀ ਸੰਖਿਆ ਹੋਣੀ ਹੈ, ਇਹ ਤਾਂ ਮੈਂ ਅੱਜ ਵੀ ਅੱਠ ਵੇਲੇ ਫੜ ਕੇ ਜੋੜ ਲਈ ਦੇਣਾ ਵੀ ਚੱਲ ਜਿਹਨੇ ਕਿ ਗੇੜੇ ਲਿਆਊਗਾ ਚਲੋ ਜੀ ਕਜਾਲੀ ਚੱਕਰ ਚੰਗਾ ਹੋ ਜਾਣਾ। ਤੇ ਇਸ ਕਰਕੇ ਗੁਰੂ ਕਿਰਪਾ ਕਰੇ, ਤੇ ਇਹ ਵੀ ਇੱਕ ਕਜਾਲੀ ਦੀ ਤਰ੍ਹਾਂ ਹੈ, ਇਹ ਇਉਂ ਇਹ ਨਹੀਂ ਵੀ ਇਹਨੂੰ ਮੈਂ ਵੈਲ ਕਰੇ, ਇਹ ਮਤਲਬ ਨਾ ਜਾਣਨਾ, ਇਹ ਤਾਂ ਆਪਣੀ ਬੁੱਧੀ ਦੀ ਘਾਟ ਹੋ ਜੋ ਕੋਈ ਸਮਝੇ, ਇਹ ਇੱਕ ਸਾਹਸੀ ਮਿਸਾਲ ਜਿਹੜੀ ਹੁੰਦੀ ਹੈ ਨਾ ਉਹਦੇ ਚੋਂ ਸਾਰਨ ਸਲੀ, ਤੇ ਸਤਿਗੁਰੂ ਮਾਰੇ ਕਿਰਪਾ ਕਰਨ। ਤੇ ਅੱਗੇ ਜਿਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਸੁਣੋਗੇ, ਇਹ ਪੱਥਿਆਂ ਵਾਲੇ ਤੀਰ, ਤੀਰਾਂ ਵਾਲੇ ਪੱਥੇ, ਸੂਹੇ ਰੰਗ ਦੇ ਕੱਪੜਿਆਂ ਵਾਲੇ, ਤੇ ਉਹ ਪਿੰਡ ਭਾਵ ਲਹੂ ਪੈ ਪੈ ਕੇ ਨਾ ਸੂਹਾ ਹੀ ਰੰਗ, ਇਹ ਹੱਥ ਹੋ ਰਹੀ ਹੈ। ਧਮਕਾ ਹੋ ਗਿਆ ਧਮਕਾ, ਤੇ ਉਹ ਸਾਡੀ ਘਰ ਨੂੰ ਛੱਡ ਕਰਕੇ ਪਲ ਪਲ ਕਰਕੇ ਹੱਸਦੇ ਹੋਏ, ਉਹ ਵੈਰੀ ਗੱਲ ਨੂੰ ਪਿਛਾਣ ਨੂੰ ਧੱਕ ਰਹੇ ਨੇ, ਅੱਗੇ ਨੂੰ ਵੱਧਦੇ ਹੋਏ ਤੁਰੀ ਜਾਂਦੇ ਹਨ। ਵੱਡੇ ਤੀਰ ਸਹਿਤ ਜੋ ਸਾਹ ਜੀ ਮਾਰ ਕਰਦੇ ਨੇ, ਤਿੱਖਿਆ ਤੀਰਾਂ ਦੀ ਮਾਰਦੇ ਹਨ, ਉਲਟਾ ਕੇ ਛੱਡਦੇ ਪਿੱਛੇ ਨੂੰ ਧੱਕ ਦਿੰਦੇ ਹਨ। ਕਿਉਂ ਜਿਉਂਦੇ ਸਾਹ ਜੀ ਉਹ ਛੁੱਟਦੇ ਨਹੀਂ, ਜ਼ਿੰਦਗੀ ਨੂੰ ਪੁੱਟ ਸਿੱਟਦੇ ਨੇ, ਜਿਉਂਦੇ ਨੇ ਕੀ ਛੁੱਟਣਾ। ਇਹ ਕਿਉਂ ਵਕਾਰਦੇ ਵਗਦੇ ਨਹੀਂ ਹਨ, ਬੈਰੀ ਦੀ ਸੈਨਾ ਦੇ ਵਿੱਚ ਧਸ ਕਰਕੇ ਨਾ ਬਾਹਰ ਕਰਦੇ, ਝਿਸਕਦੇ ਨਹੀਂ ਸਿੱਟੇ ਜਾਂਦੇ, ਇਹ ਸੂਰਮੇ ਦਾ ਕਰਤਵ ਹੁੰਦਾ ਹੈ। ਸੁੰਦਰ ਤਲਵਾਰ ਨਾਲ ਦਾਗ ਸੁੱਟ ਦੇ ਜਗਦੇ ਉਹ ਇਹਦਾ ਨਹੀਂ ਸਾਥ ਵੀ ਰਣ ਵਿੱਚੋਂ ਭੱਜ ਕੇ ਕਿਤੇ ਜਾਂਦਾ ਨੀ, ਪਰ ਗਾਂ ਦੇ ਲੋਕ ਨੂੰ ਚਲਿਆ ਜਾਂਦਾ ਹੈ। ਸਤਿ ਉਹ ਚਮਕਦੇ ਨੇ ਜਿਵੇਂ ਬਿਜਲੀ ਚਮਕਦੀ ਹੈ, ਇਹ ਸਾਥ ਹੀ ਲਲਕਾਰਾ ਮਾਰ ਕਰਕੇ ਉਲਟਾ ਸਕਦੇ ਹਨ। ਉਹਦੇ ਜੰਗ ਵਿੱਚ ਜੁਟੇ ਜੋ ਤੀਰਾਂ ਨੂੰ ਛੱਡਦੇ ਨੇ, ਜਿਸ ਨੂੰ ਵੱਜਦਾ ਹੈ ਉਹਦਾ ਸਰੀਰ ਖੁੱਲ ਕੇ ਜ਼ਖਮੀ ਹੋ ਜਾਂਦਾ, ਜਿਸ ਤਰ੍ਹਾਂ ਦੇ ਨਾਲ ਜੰਗ ਵਿੱਚ ਇਸੇ ਹਾਲ ਦੀ ਸਿਰ ਵੀ ਜੰਗ ਵਿੱਚ ਜੁਟੇ ਹੋਏ ਨੇ, ਛੱਡ ਕੇ ਨਹੀਂ ਜਾਂਦਾ ਕੋਈ। ਸੂਰਮੇ ਕ੍ਰੋਧ ਨਾਲ ਕਰਦੇ ਹੋਏ ਅਪਛਰਾ ਆਕਾਸ਼ਾਂ ਵਿੱਚ ਘੁੰਮਰੀਆਂ ਉਹਨਾਂ ਨੂੰ ਵਰਦੀਆਂ ਆਪੋ ਵਿੱਚ ਵਰਦੀਆਂ, ਉਹਨਾਂ ਦੇ ਵਿੱਚ ਅੱਗ ਨੀ ਪੁੱਜਦੀ, ਚਗਿਆੜੀਆਂ ਉੱਠਦੀਆਂ ਹਨ। ਉਹਨਾਂ ਦੇ ਅੰਗ ਫੁੱਟੇ ਸੂਰਮੇ ਜੰਗ ਚ ਰੁਝੇ ਹੋਏ ਨੇ, ਲੜਾਕੇ ਜੋ ਲਲਕਾਰੇ ਮਾਰਦੇ ਇੱਕ ਦੂਜੇ ਨੂੰ, ਜਿਹੜਾ ਦਾਤ ਲੱਗੇ ਹਨ ਘਰ ਤੇ ਹੱਥ ਹੋ ਗਈ ਹੈ, ਧਰਮ ਕਰਕੇ ਡਿੱਗਦੇ ਆਵਾਜ਼ ਆਉਂਦੀ ਹੈ, ਧਰਮ ਨੀ ਡਿੱਗਦੇ, ਜਖਮੀ ਹੋ ਕਰਕੇ ਝੂਮਦੇ ਹੋਏ ਝੁਕਦੇ ਨੇ, ਉਹ ਲਲਕਾਰੇ ਛੱਡਦੇ ਤੇ ਜੋ ਸਾਧੂ ਬੂਹੇ ਝੁਕਦੇ ਵਿੱਚ ਵੱਜਦੇ ਸੋਭਦੇ ਨੇ, ਤੇ ਐਸੀ ਕੋਈ ਅਚੇਤ ਹੀ ਅੱਗੇ ਦੱਸਦੇ ਨੇ, ਕੋਈ ਅਚੇਤ ਹੋ ਕਰਕੇ ਡਿੱਗਦੇ, ਕੋਈ ਸਚੇਤ ਹੋ ਕਰਕੇ ਉੱਠਦੇ ਖੜੇ ਹੋ ਜਾਂਦੇ, ਭੂਤ ਪ੍ਰੇਤ ਨੱਚ ਰਹੇ ਹਨ, ਜਵਾਨ ਦੀ ਕਲਪਨਾ ਕਰਦੇ ਜਵਾਨ ਸ਼ਹੀਦ ਹੁੰਦੇ ਜਾ ਰਹੇ ਹਨ, ਆਪਣੇ ਸੁੰਦਰ ਰੂਪ ਨੂੰ ਕਰਕੇ ਮਰਦੇ ਹੋਏ ਨੇ ਉਹ ਹੋਈਆਂ ਤੱਕ ਰਹੀਆਂ ਨੇ ਕਿ ਕਦੋਂ ਸ਼ਹੀਦ ਹੋਣ ਇਹਨਾਂ ਨੂੰ ਵਰਗੇ ਲੈ
ਜਾਈਏ
ਸਾਥੀ ਦੇ ਉੱਪਰ ਸਵਾਰ ਉਹ ਵੀ ਲੜ ਰਹੇ ਜੇ ਸਾਥੀ ਸਾਥੀ ਦੇ ਸਹਿਤ
ਜਦੋਂ
ਤੀਰ ਲੱਗਦੇ ਨੇ ਉਹਨਾਂ ਦੇ ਕੰਨ ਸਾਸ ਜੀ ਕੋਲ ਫੁੱਟਦੇ ਹਨ ਵੱਡੇ ਵੱਡੇ ਯੋਧੇ ਜਿਹੜੇ ਵਿੱਚੋਂ ਬਹੁਤ ਸਾਰੇ ਲੱਗ ਰਹੇ ਨੇ ਇਹਨਾਂ ਨੂੰ ਇਹਨਾਂ ਦੇ ਪਿੱਛੇ ਤੀਰ ਲੱਗੇ
ਕ੍ਰੋਧ
ਦੇ ਵਿੱਚ ਅਚੇਤ ਹੋ ਕੇ ਸੂਰਮੇ ਡਿੱਗ ਰਹੇ ਨੇ ਤੇ ਉਹਨਾਂ ਦੇ ਸਾਥ ਨੂੰ ਕੇਸ ਖੁੱਲ ਗਏ ਹਨ ਉਹਨਾਂ
ਦਾ
ਭੇਸ ਮਿਲਿਆ ਹੋਇਆ ਕੇਸ ਖੁੱਲੇ ਭੇਸ ਭਿਆਨਕ ਹੋ ਗਿਆ ਲੜਾਈ ਕਰਦੇ ਉਹਦੇ ਸਾਥੀ ਸ਼ਹੀਦ ਹੋ ਗਏ ਬਾਅਦ ਵਿੱਚ ਉਹਦੇ ਲੜਕਾਰੇ ਮਾਰ ਰਹੇ ਨੇ ਰਣ ਭੂਮੀ ਉਹਨਾਂ ਦੇ ਰਾਹ ਭਰੀ ਹੋਈ ਹੈ
ਉਹਦੇ
ਸ਼ੀਰ ਉਹਦੇ ਜਾ ਰਹੇ ਜਿਹਨਾਂ ਨੂੰ ਕੀ ਕਰ ਰਹੇ
ਤੀਰ
ਕਿਸ ਤਰ੍ਹਾਂ ਕਰ ਰਹੇ ਜਿਵੇਂ ਚਾਰ ਹੀ ਦਿਸ਼ਾ ਰੁਕੀਆਂ ਹੁੰਦੀਆਂ ਤਲਵਾਰਾਂ ਚਮਕੀ ਆਕਾਸ਼ ਦੇ ਵਿੱਚ ਬੇਗਮ ਚਪਲਾ ਬਿਜਲੀ ਮਲੂਮ ਹੁੰਦੀ ਜਿਵੇਂ ਬਿਜਲੀ ਚਮਕਦੀ ਹੈ ਬਦਲਾਂ
ਚੋਰਮ
ਜੋ ਗੋਲੇ ਛੁੱਟ ਰਹੇ ਨੇ ਮਾਨੋ ਬੜੇ ਬਣ ਰਹੇ ਹਨ ਬਹੁਤ ਸਾਰੇ ਸਰਕਾਰ ਰਹੇ ਹਨ ਘੋੜਿਆਂ ਤੋਂ ਇਹਦੇ ਅੱਗੇ ਤੱਕ ਰਹੇ
ਨੇ
ਜੋ ਅੰਗ ਕੱਟੇ ਗਏ ਨੇ ਉਹ ਜਨਮ ਭੂਮੀ ਚ ਲਗੇ ਪਏ ਤੇ ਜੋ ਮਾਨ ਦੇ ਵਿੱਚ ਬਹੁਤ ਹੀ ਮੱਦੇ ਹੋਏ ਉਹ ਜਵਾਨ ਯੁੱਧ ਵਿੱਚ ਜੂਝ ਰਹੇ ਹਨ ਜੋ ਮਾਰ ਲੋ ਦੇ ਬੋਲ ਬੋਲਦੇ ਨੇ ਚੌਂਕ ਚੁੱਕਾਂ ਨੂੰ ਤਾਂ ਕ੍ਰੋਧ ਦੇ ਨਾਲ ਤੱਕ ਰਹੇ ਹਨ ਤੇ ਉਹ ਢੀਠਤਾ ਦੇ ਟਕੇ ਹੋਏ ਅਰਥਾਤ ਜੋ ਢੀਠ ਨੇ ਉਹ ਪੱਕੇ ਢੀਠਤਾ ਮਜ਼ਬੂਰੀ ਦੇ ਵਿੱਚ ਦੱਬ ਰਹੇ ਨੇ ਅਰਥਾਤ ਉਹ ਪੂਰਨ ਦ੍ਰਿੜਤਾ ਵਾਲੇ ਨਹੀਂ ਹਨ ਉਹ ਵਰਸੇ ਮਾਰ ਰਹੇ ਹਨ ਅਤੇ ਸਾਥ ਨੀ ਬਾਂਗ ਦੇਣ ਵਾਂਗੂ ਉੱਚੀ ਉੱਚੀ ਬੋਲ ਰਹੇ ਜਿਵੇਂ ਮੁਸਲਮਾਨ ਬਾਂਗਾਂ ਦਿੰਦੇ ਹੈ ਬਹੁਤ ਸਾਰੇ ਉਹ ਯੋਧੇ ਐਸੇ ਨੇ ਕਿ ਟੇਢੀਆਂ ਮੁੱਛਾਂ ਵਾਲੇ ਨੇ ਹੱਡੀਲੇ ਸਾਥ ਨੀ ਯੋਧੇ ਉਤਾਰ ਰਹੇ
ਨੇ
ਢੋਲ ਵੱਜ ਰਹੇ ਯੋਧੇ ਵੱਜ ਰਹੇ ਹਨ ਯੋਧੇ ਬਕਾਰੇ ਬੋਲ ਬੋਲੇ ਨਗਾਰੇ ਵੱਜ ਰਹੇ ਨੇ ਹੱਡੀਲੇ ਯੋਧੇ ਜਿਹੜੇ ਜੁਟੇ ਹੋਏ ਨੇ ਘੋੜੇ ਉੱਚਲ ਰਹੇ ਬਾਜੀ ਸ਼ਹੀਦ ਹੋ ਰਹੇ ਹੋਣ ਵਾਲੇ ਜੇ ਸ਼ਹੀਦ ਹੋਣਾ ਚਾਹੁੰਦੇ ਹਨ ਉਹ ਹਕਾਰ ਕਰ ਰਹੇ ਹਨ ਇਉਂ ਸਤਿਗੁਰੂ ਮਹਾਰਾਜ ਕਹਿੰਦੇ ਤੀਰ ਚੱਲ ਰਹੇ ਨੇ ਪੈਰ ਲੋਕ ਇੱਧਰ ਉੱਧਰ ਉਹ ਸਾਧ ਜੀ ਭੜਕ ਰਹੇ ਜਿਹੜੇ ਪੈਰ ਲੋਕ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਮਹਾਨ ਰਚਨਾ ਦੇ ਅੰਦਰ ਭਾਵੇਂ ਸਾਧ ਜੀ ਸਮਾਜ ਪੰਦਰਾਂ ਮਿੰਟ ਰਹਿੰਦੇ ਤੇ ਗੁਰੂ ਕਿਰਪਾ ਕਰੇ ਤੇ ਨਿਰੋਲ ਆਪ ਜੀ ਨੇ ਵੀਰ ਰਸ ਦੀ ਗਾਥਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਕੋਈ ਵੀ ਗੱਲ ਜੇ ਉਹਨੂੰ ਸਮਝਣਾ ਹੋਵੇ ਤਾਂ ਕਈ ਵਾਰ ਮਨਮੁਖ ਚੰਚਲ ਸਿੱਖ ਤੋਂ ਸਿੱਖੀ ਉਲਟੀ ਹੋਣੀ ਸਿੱਖੀ ਵੀ ਉਲਟੀ ਪੈ ਜਾਂਦੀ ਚੰਚਲ ਮਤਲਬ ਇਹਦੇ ਬੜੇ ਪ੍ਰਮਾਣ ਦਿੱਤੇ ਜਿਹਨਾਂ ਲੋਕਾਂ ਨੂੰ ਇਹਦੇ ਸਿਧਾਂਤ ਦਾ ਨਹੀਂ ਪਤਾ ਇਹ ਉਹ ਦਸਮ ਗ੍ਰੰਥ ਦੇ ਇਹ ਕਿੰਤੂ ਕਰ ਸਕਦੇ ਨੇ ਦੱਸੋ ਜੀ ਦਸਮ ਗ੍ਰੰਥ ਦੀ ਕਥਾ ਦੀ ਕੀ ਲੋੜ ਹੈ ਗੱਲ ਕਰੋ ਗੁਰਬਾਣੀ ਦੀ ਗੱਲ ਕਰੋ ਇਤਿਹਾਸ ਦੀ ਕਥਾ ਦੀ ਇਸ ਪ੍ਰਕਾਰ ਦੀਆਂ ਸਾਸ ਦੀ ਬਹੁਤ ਸਾਰੀਆਂ ਗੱਲਾਂ ਬੇਸੁਰੀਆਂ ਉਹਨਾਂ ਲੋਕਾਂ ਚ ਹੋ ਜਾਂਦੀਆਂ ਜਿਹਨਾਂ ਨੂੰ ਗੁਰਮਤ ਦੇ ਬਾਰੇ ਗਿਆਨ ਹੈ ਇੱਕ ਤਾਂ ਗੁਰੂ ਦੀ ਜਿਹੜੀ ਕਿਰਤ ਹੈ ਇਹਦੇ ਤੇ ਕਦੇ ਕੋਈ ਕਿੰਤੂ ਕਰਨ ਦੀ ਲੋੜ ਨਹੀਂ ਸਮਝਣ ਦੀ ਲੋੜ ਹੈ ਗੁਰੂ ਸਾਹਿਬ ਨੇ ਯੋਧਿਆਂ ਸੂਰਮਿਆਂ ਦੀਆਂ ਵਾਰਾਂ ਯੋਧਿਆਂ ਸੂਰਮਿਆਂ ਦੇ ਪ੍ਰਸੰਗ ਤੇ ਇੱਕ ਤਾਂ ਇਹ ਹੈ ਵੀ ਵੀਰ ਰਸ ਖਾਲਸੇ ਵਿੱਚ ਦੂਸਰਾ ਸਾਰਿਆਂ ਯੁੱਗਾਂ ਦੇ ਜਿਹੜੇ ਚੰਗੇ ਚੰਗੇ ਸੂਰਮੇ ਮੇਨ ਯੁੱਧ ਜਿਹੜੇ ਹੋਏ ਤ੍ਰੇਤੇ ਦਾ ਹੋਇਆ ਰਮਾਇਣ ਦੇ ਅੰਦਰ ਤੇ ਉਹਦਾ ਸੰਖੇਪ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਹਾਂਭਾਰਤ ਦੁਆਬਰ ਦਾ ਉਹਦਾ ਸੰਖੇਪ ਰੂਪ ਸਤਿਗੁਰੂ ਮਹਾਰਾਜ ਦੇ ਹੋਰ ਛੋਟੇ ਛੋਟੇ ਜੋ ਇਹ ਇੰਨੇ ਗੁਣਾਂ ਵਾਲੀਆਂ ਗੱਲਾਂ ਜਿਵੇਂ ਦੱਤਾਤਰੇ ਦੇ 24 ਗੁਰੂ ਧਾਰਨ ਦੀ ਗੱਲ ਇੱਕ ਇੱਕ ਗੁਣ ਬੜਾ ਕਮਾਲ ਦਾ ਵਰਣਨ ਕੀਤਾ ਇਹ ਚਾਤੀ ਸਾਹਿਬ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਨਾਲ ਇੱਕ ਗੱਲ ਖਾਲਸ ਨੂੰ ਹੋਰ ਵੀ ਦੱਸਦਾ ਉਹ ਅਤੀ ਜ਼ਰੂਰੀ ਹੈ ਜਿੰਨੇ ਅਵਤਾਰਾਂ ਦੀ ਕਥਾ ਲਿਖੀ ਹੈ
ਨਿਰਪੱਖ ਹੋ ਕਰਕੇ ਜੁੜੇ। ਗੁਰੂ ਨਾਨਕ ਦਾ ਘਰ ਅਦਵੈਤ ਵਾਦੀ ਹੈ, ਇੱਥੇ ਦਵੈਸ ਨੂੰ ਕੋਈ ਥਾਂ ਨਹੀਂ। ਇੱਥੇ ਆਪਣੇ ਪਰਾਏ ਦੀ ਗੱਲ ਨਹੀਂ, ਸੂਰਮਾ ਸੂਰਮਾ ਹੈ ਕਿਸੇ ਦਾ, ਕਿਸੇ ਮਾਂ ਦੇ ਜੰਮੇ ਕਿਸੇ ਕੌਮ ਦਾ ਸੂਰਮਾ ਸੂਰਮਾ ਹੁੰਦਾ। ਬ੍ਰਹਮ ਗਿਆਨੀ ਬ੍ਰਹਮ ਗਿਆਨੀ ਹੁੰਦਾ, ਉਹ ਕਿਸੇ ਥਾਂ ਤੇ ਜੰਮੇ ਹੈ ਤੇ ਕਿਸੇ ਕੌਮ ਵਿੱਚ ਜੰਮੇ ਹੈ ਉਹਦਾ ਆਦਰ। ਜੇ ਐਸਾ ਨਾ ਹੁੰਦਾ ਤਾਂ ਜਿਸ ਧਰਮ ਦਾ ਸਭ ਤੋਂ ਵੱਡਾ ਮੰਦਰ, ਜਿਹਦਾ ਪੂਜਨ ਔਰ ਜਿਹਦੇ ਦਰਸ਼ਨਾਂ ਦੀ ਹਰ ਸਿੱਖ ਦੋ ਵੇਲੇ ਅਰਦਾਸ ਕਰਦਾ ਹੈ, ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸੁਣਾ ਹਰਿਮੰਦਰ ਸਾਹਿਬ। ਨਵੀਂ ਨੀਂਹ ਪੱਥਰ ਕਿਸੇ ਨੇ ਰੱਖਿਆ? ਪੀਰ ਮੀਆਂ ਮੀਰ, ਇੱਕ ਮੁਸਲਮਾਨ ਇਸਲਾਮ ਦਾ ਵਕੀਲ, ਉਹਦਾ ਨੀਂਹ ਪੱਥਰ। ਹੁਣ ਹੌਲੀ ਹੌਲੀ ਸਾਨੂੰ ਇਹ ਗੱਲ ਚੰਗੀ ਨਹੀਂ ਲੱਗਣੀ, ਇਹਨੂੰ ਅਸੀਂ ਬਰੋੜ ਦੇਣਾ। ਅਪਰਾ ਤਾਂ ਬਰੋੜ ਕੀ ਹੋਊਗੀ, ਇੰਨੀ ਦੇਰ ਕਿੱਥੇ ਪੜ ਦਿੰਦੇ ਜੀ ਉਹਦੇ। ਇਹਦਾ ਹੁਣ ਕਦੀ ਅੱਧੇ ਅੱਧਾ ਬਰੋੜਨੀ ਸ਼ੁਰੂ ਕਰ ਦਿੱਤੀ ਵੀ ਲਓ ਜੀ, ਗੁਰੂ ਸਾਹਿਬ ਆਪ ਰੱਖੇ ਮੁਸਲਮਾਨ ਤੇ ਕਿਉਂ ਰਖਾਉਣਾ ਸੀ? ਇਹ ਨਹੀਂ, ਐਸਾ ਨਹੀਂ ਪਾ। ਗੁਰੂ ਨਾਨਕ ਦਾ ਘਰ ਸਾਰਿਆਂ ਦਾ ਸਾਂਝਾ ਘਰ ਹੈ। ਖੱਤਰੀ ਬ੍ਰਹਮਣ ਸੂਦ ਵੈਸ ਅਵਦੇਸ਼ ਕਿਉਂ ਕਰਨਾ ਪ੍ਰਸੰਗ? ਅਵਤਾਰਾਂ ਦੀ ਗੱਲ ਸਤਿਗੁਰੂ ਮਹਾਰਾਜ ਨੇ ਇੱਕ ਮਨੋਰਥ ਇਹ ਵੀ ਹੈ ਸਤਿਗੁਰਾਂ ਦਾ ਕਿ ਜਿੰਨੇ ਅਵਤਾਰ ਹੋਏ ਉਹਨਾਂ ਦੇ ਗੁਣਾਂ ਦਾ ਵਰਣਨ ਵੀ ਕੀਤਾ ਤੇ ਉਹਨਾਂ ਦੇ ਨਾਲ ਆਈ ਜਿਹੜੀਆਂ ਕਮਜ਼ੋਰੀਆਂ ਸਨ ਉਹਨਾਂ ਅਵਤਾਰਾਂ ਵਿੱਚ, ਉਹਨਾਂ ਦਾ ਵੀ ਵਰਣਨ ਕੀਤਾ। ਤੇ ਖਾਲਸਾ ਮਿਹਨਤ ਕਰਕੇ ਵੇਖ ਲਵੇ, ਜਿਹੜੀ ਗੱਲ ਗੁਰੂ ਅਰਜਨ ਸਾਹਿਬ ਨੇ ਆਖੀ ਹੈ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ, ਉਹ ਕਿਵੇਂ ਆਉਂਦਾ? ਵੱਡੇ ਦਾ ਜਿੰਨੀ ਦੇਰ ਤੱਕ ਤੁਹਾਨੂੰ ਦੂਸਰੇ ਦੇ ਇਤਿਹਾਸ ਦਾ ਨਹੀਂ ਪਤਾ, ਵੱਡੇ ਛੋਟੇ ਦੀ ਕੀ ਪੈਮਾਨਾ ਕਰ ਲਓਗੇ ਜਿਨ੍ਹਾਂ ਚ ਤਕੜੀ ਦੇ ਵਿੱਚ ਵੱਟਾ ਪਾ ਕੇ ਤੋਲਿਆ ਹੀ ਨਹੀਂ। ਇਸ ਪ੍ਰਕਾਰ ਵੀ ਸਿਆਣਾ ਕਰਨ ਵਾਸਤੇ ਤੇ ਇਹ ਜਿਹੜੇ ਅੱਜ ਦੇ ਯੁੱਗ ਵਿੱਚ ਅੱਡ ਵੱਡੀਆਂ ਗੱਲਾਂ ਹੋਣ ਲੱਗੀਆਂ, ਕਿਤੇ ਕੋਈ ਗੁਰੂ ਗੋਬਿੰਦ ਸਿੰਘ ਬਣਿਆ ਨਕਲੀ, ਕਿਤੇ ਚਾਰੇ ਸਾਹਿਬਜ਼ਾਦੇ ਨਕਲੀ ਬਣ ਗਏ, ਕਿਤੇ ਕੋਈ ਅਕਾਲ ਪੁਰਖ ਆ ਗਿਆ, ਕਿਤੇ ਕੋਈ ਕੁਛ ਆ ਗਿਆ। ਤੇ ਇਹਨਾਂ ਲੋਕਾਂ ਤੋਂ ਸੁਚੇਤ ਹੋਣ ਵਾਸਤੇ ਜਿਹਨਾਂ ਨੂੰ ਨੇਕ ਅੰਕ ਬਾਰੇ ਕੋਈ ਗਿਆਨ ਨਹੀਂ ਸੀ ਵੀ ਕਿੱਥੋਂ ਪੈਦਾ ਹੋਣਾ, ਕੀ ਕਰਨਾ, ਕਿਵੇਂ ਜੰਗ ਕਰਨੇ, ਮੈਂ ਹੈਰਾਨ ਹਾਂ। ਤੇ ਜਿਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਦੇ ਹੱਥ ਠੰਡਾ ਕਿੱਡਾ ਵੱਡਾ, ਉਹਨੇ ਪੈਦਾ ਕਿਹੜੇ ਥਾਂ ਤੋਂ ਹੋਣਾ, ਉਹਨੇ ਕਿਸ ਰਾਜੇ ਨਾਲ ਜੰਗ ਛੇੜਨੀ ਹੈ, ਉਹਨੇ ਸਾਰੀਆਂ ਦਿਸ਼ਾ ਨੂੰ ਕਿਵੇਂ ਜਿੱਤਣਾ। ਹੁਣ ਅੱਗੇ ਦਿਸ਼ਾ ਦਾ ਯੁੱਧ ਚੱਲਦਾ, ਸੰਤ ਕਲੇਸ਼ ਨੂੰ ਮਾਰਨਾ, ਕੱਲ ਨੂੰ ਇਹਦਾ ਭੋਗ ਪੈ ਜਾਣਾ। ਸੰਤ ਕਲੇਸ਼ ਇਹਨੂੰ ਮਾਰਨ ਤੋਂ ਬਾਅਦ ਜਿੱਤ ਦਾ ਡੰਕਾ ਵਜਾ ਕੇ ਇਹ ਪੂਰਬ ਪੱਛਮ ਉੱਤਰ ਦੱਖਣ ਜਿੱਤ ਨੂੰ ਵੀ ਜਾਣਾ। ਜਿੱਤ ਜਿਹੜੀ ਹੈ ਪੈਰ ਚੋਂਦੀ ਜਾਊਗੀ ਨੇਤਰਾਂ ਤੇ, ਤੇ ਜਿਸ ਵੇਲੇ ਇਹ ਭਗਵਾਨ ਦੀ ਆਪਣੀ ਗੱਲ, ਮੈਂ ਕਿੰਤੂ ਨਹੀਂ ਕਰਦਾ ਭਗਵਾਨ, ਭਗਵਾਨ ਦਾ ਆਪਣਾ ਰੂਪ ਹੈ ਨੇਕ ਰੰਗ, ਪਰ ਸੱਚਾਈ ਜੋ ਮੇਰੇ ਗੁਰੂ ਨੇ ਲਿਖ ਦਿੱਤੀ ਇਹ ਅੰਤ ਵਿੱਚ ਇਹਦਾ ਰਿਜ਼ਲਟ ਨਿਕਲਦਾ। ਗੁਰੂ ਕਿਰਪਾ ਕਰੇ ਤੁਹਾਡੀ ਇਹ ਲਗਨ, ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਜ ਫਿਰ ਕਰ, ਅੱਜ ਦੀ ਕਥਾ ਜਿਹੜੀ ਸੁਣੀ ਹੈ, ਵੈਸੇ ਤਾਂ ਬਹੁਤ ਸਾਰੇ ਗੁਰੂ ਤੁਹਾਡੇ ਵਿੱਚੋਂ ਬਿਲਕੁਲ ਉਸੇ ਰਸ ਵਿੱਚ ਮੈਨੂੰ ਨਜ਼ਰ ਆ ਰਹੇ ਨੇ ਜਿਹੜੇ ਰਸ ਵਿੱਚ ਪਿੱਛੇ ਦੇ ਸੁਣਦੇ ਆ ਰਹੇ, ਪਰ ਫਿਰ ਵੀ ਇਹ ਕਥਾ ਇੱਕ ਤਾਂ ਚਲੰਤ, ਦੂਸਰੀ ਜੰਗ ਦੀ ਕਥਾ, ਦੋ ਗੱਲਾਂ ਜਿਹੜੀਆਂ ਇਕੱਠੀਆਂ ਹੋ ਜਾਣ। ਇਹ ਥੋੜ੍ਹਾ ਜਿਹਾ ਕਈ ਵਾਰੀ ਹੁੰਦਾ ਕਿਉਂਕਿ ਅੱਜ ਆਪਾਂ ਨੇ ਜਿਵੇਂ ਗਹਿਣੇ ਜੀ ਨੇ ਕਹਿੰਦੇ ਸੀ ਵੀ ਉਹ ਗੱਲ ਜਿਹੜੀ ਗਹਿਣੇ ਕਰਨ ਵਾਲੀ ਜਿਹੜੀ ਹੈ ਨਾ, ਤੇ ਅੱਜ ਤਾਂ ਸਿੱਧਾ ਸੋਨੇ ਕਥਾਲੀ ਦੇ ਵਿੱਚ ਰੁੜਦਾ ਰਿਹਾ, ਗਹਿਣਾ ਗੁਣਾ ਆਪਾਂ ਬਾਅਦ ਚ ਬਣਾ ਲਾਂਗੇ ਜਿਹੜਾ ਪੁਰਾਣਾ ਗੁਰੂ ਕਿਰਪਾ ਕਰੇ, ਤੇ ਆਪਾਂ ਸੋਨੇ ਨੂੰ ਪਾ ਦੇਈਏ ਪਹਿਲਾਂ, ਜੇ ਸੋਨੇ ਸਿੱਧ ਨਹੀਂ ਨਾ ਹੋਊਗਾ ਗਹਿਣੇ ਦੇ ਵਿੱਚ ਵੀ ਗੁੜ ਚਲੀ ਜਾਂਦਾ। ਤੇ ਹੁਣ ਕਠਾਲੀ ਦੇ ਪਿਆ ਸੋਨਾ, ਜਿਉਂ ਕਰਕੇ ਕਠਾਲੀ ਚੜ੍ਹੋ ਕਵਰੋ ਕਰੋ ਜਦ ਤੇ ਸੁੱਧ ਪਿਆ ਵਾਲਾ ਤਦ ਤੋਂ ਥਾਂ। ਇਸ ਕਰਕੇ ਨਾ ਹੁਣ ਦੋ ਕੁ ਦਿਨ ਪਹਿਲਾਂ ਸੋਨੇ ਨੂੰ ਕਠਾਲੀ ਦੇ ਵਿੱਚ ਯੋਧਿਆਂ ਦੀ ਗੱਲ ਲਿਖ ਰਹੇ ਨੇ ਸਤਿਗੁਰੂ। ਇੱਕ ਦੇਖੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਭਾਅ, ਧਾਨਿਆ ਗੁਰੂ ਕਰਨੀ ਧਰ ਪਾਤਸ਼ਾਹ, ਜਦੋਂ ਕੋਈ ਜੰਗ ਦੀ ਗੱਲ ਆ ਜਾਂਦੀ ਹੈ ਨਾ, ਉਹ ਜਿਹੜਾ ਬਚਪਨ ਦੇ ਵਿੱਚ ਵੀਰ ਦਾ ਝਲਕਾਰੇ ਮਾਰਦਾ ਪੌਂਟਾ ਪੜ੍ਹਨਾ ਪੈ, ਦੋ ਬੱਚਿਆਂ ਦੀਆਂ ਪਾਰਟੀਆਂ ਬਣਾ ਕੇ ਉਹਨਾਂ ਵਿੱਚ ਲੜਾਈਆਂ ਕਰਾਉਣੀਆਂ, ਤੇ ਸਤਿਗੁਰੂ ਮਹਾਰਾਜ ਜਦੋਂ ਵੀ ਕਿਸੇ ਯੋਧਿਆਂ ਦੀ ਵੀਰ ਰਸ ਦੀ ਗੱਲ ਲਿਖਦੇ ਆ ਉਦੋਂ ਧੱਕੇ ਦੀ ਵਿਸ਼ੇਸ਼ਤਾ ਮੰਗੀ ਚ ਵਾਧਾ ਕਰ ਲਿਆ ਉਹਦੇ ਮਾਰਾ, ਉਦੋਂ ਬਹੁਤ ਪ੍ਰੇਮ ਨਾਲ ਕਥਾ ਲਿਖਦੇ। ਇੱਥੋਂ ਸਾਨੂੰ ਸਾਡੇ ਗੁਰੂ ਦਾ ਸੁਭਾਅ ਕਿ ਸਤਿਗੁਰੂ ਮਹਾਰਾਜ ਦਾ ਵੀਰ ਰਸ ਨਾਲ ਕਿੰਨਾ ਪਿਆਰ, ਭਗਤੀ ਰਸ ਨਾਲ ਕਿੰਨਾ ਪਿਆਰ ਸੀ। ਇਹ ਨੌ ਰਸ ਹੁਣ ਇੱਕ ਰਸ ਹੈ ਵੀਰ ਰਸ ਦੀ ਕਥਾ ਤੋਂ, ਤੇ ਕੱਲ੍ਹ ਦਾ ਦਿਨ ਕਥਾ ਇਸੇ ਤਰ੍ਹਾਂ ਹੋਰ ਅੱਗੇ ਚਲੇਗੀ, ਤੇ ਪਰਸੋਂ ਤੋਂ ਫਿਰ ਤੁਹਾਨੂੰ ਉਹ ਪਿਛਲਾ ਆਨੰਦ ਫਿਰ ਬਣਨਾ ਸ਼ੁਰੂ ਹੋ ਜਾਏਗਾ। ਇਹ ਨਾਲੇ ਦੋ ਹੀ ਜੀਵਨ ਦੀਆਂ ਘਟਨਾ ਬੜੀਆਂ ਹੁੰਦੀਆਂ, ਇੱਕ ਜਨਮ ਲੈਣਾ ਤੇ ਇੱਕ ਸਰੀਰ ਦਾ ਅੰਤ ਹੋਣਾ। ਨੇਕ ਅਵਤਾਰ ਦੀ ਗਾਥਾ ਵਿੱਚ ਉਹਦੇ ਅਵਤਾਰ ਧਾਰਨ ਦੀ ਗੱਲ, ਤੇ ਇਹਦੇ ਚ ਬਹੁਤਾ ਰੰਗ ਤੇ ਜਾਂ ਫਿਰ ਭਾਈ ਜਿਸ ਵੇਲੇ ਨੇਕ ਰੰਗ ਨੇ ਆਪਣਾ ਲੱਗੀ ਹੋਈ ਅਕਾਲ ਪੁਰਖ ਵਾਹਿਗੁਰੂ ਦੀ ਡਿਊਟੀ ਨਿਭਾ ਕੇ ਸੰਸਾਰ ਤੋਂ ਜਾਣਾ ਔਰ ਕਿਵੇਂ ਜਾਣਾ ਹਜ਼ੂਰ ਨੇ ਅਖੀਰ ਵਿੱਚ ਜਾ ਕੇ ਇਸ ਅਵਤਾਰ ਦੇ ਵਿੱਚ ਇੱਕ ਵੋਟ ਕੱਢਣੀ ਇਹ ਯਾਦ ਰੱਖਿਆ ਈਰਖਾ ਚ ਆ ਕੇ ਨਹੀਂ ਦਵੈਸ ਵਿੱਚ ਆ ਕੇ ਨਹੀਂ ਨਿਰਪਖਸ਼ ਗੁਰੂ ਨੇ ਦੱਸਿਆ ਵੀ ਆਹ ਦੇਖੋ ਖਾਲਸਾ ਜੀ ਇਸ ਅਵਤਾਰ ਦੇ ਵਿੱਚ ਸਿਰੇ ਤੇ ਆ ਕੇ ਆਹ ਥੋੜਾ ਜਿਹਾ ਜਿਹੜੀ ਗੁਰਮਤ ਵਿਰੋਧੀ ਗੱਲ ਹੈ ਜਿਹਨੂੰ ਗੁਰਮਤ ਸਵੀਕਾਰ ਨਹੀਂ ਕਰਦੀ ਕਿ ਆਹ ਗੱਲ ਜਦੋਂ ਆ ਗਈ ਤੇ ਉਹਦੀ ਅਕਾਲ ਪੁਰਖ ਵਾਹਿਗੁਰੂ ਕਰੋਗੀ ਇਸ ਅਵਤਾਰ ਤੋਂ ਵੀ ਆਵਾ ਇਹ ਗੱਲਾਂ ਜੇ ਕੋਈ ਕਹੇ ਜੀ ਬਹੁਤ ਸਾਰੇ ਹੁੰਦੇ ਨੇ ਲਓ ਜੀ ਤੁਸੀਂ ਨੇਕ ਰੰਗ ਦੀ ਕਦਾ ਕਦੇ ਵਾਸਤੇ ਸ਼ੁਰੂ ਕਰਾ ਲਈ ਮੈਨੂੰ ਵੀ ਕਹਿੰਦੇ ਆ ਕਹਿੰਦੇ ਮਾਤਾ ਜੀ ਕੀ ਗੱਲ ਵੀ ਨੇਕ ਰੰਗ ਦੀ ਮਨਾ ਦੱਸੋ ਤੁਹਾਡੀ ਸਤਮੰਜਾ ਹੋਈ ਜਾਂ ਨੇਕ ਰੰਗ ਨਾਲ ਕੀ ਹੋ ਗਿਆ ਵੀ ਸੰਗਤ ਨੇ ਜੋ ਕਿਹਾ ਮੈਂ ਤਾਂ ਉਹ ਕਰਨਾ ਇਹ ਤਾਂ ਹੈ ਕਿ ਨੇਕ ਰੰਗ ਦੀ ਕਦਾ ਜਿਹੜੀ ਕਰਾ ਰਹੇ ਹੋ ਤੁਸੀਂ ਇਹ ਪ੍ਰੀਖਿਆ ਲੈ ਕੇ ਦੇਖਣੀ ਹੈ ਦੇਖ ਲਓ ਮੈਨੂੰ ਸੰਗਤ ਕੱਲ੍ਹ ਤੋਂ ਕਹੇ ਵੀ ਤੂੰ ਮਿੱਠੇ ਭਾਂਡੇ ਮਾਂਜਣੇ ਮੈਂ ਭਾਂਡੇ ਮਾਂਜਦਾ ਆਊਂਗਾ ਕਦਾ ਨਹੀਂ ਕਰਦਾ ਆਊਂਗਾ ਮੈਨੂੰ ਕਹਿਣ ਵੀ ਆਉਂਦੇ ਨੂੰ ਜੋੜਿਆ ਖੜਾ ਆਉਂਦੇ ਮੈਂ ਜੋੜੇ ਝਾੜਦਾ ਆਉਂਦਾ ਤੂੰ ਮੈਨੂੰ ਸੰਗਤ ਹੁਕਮ ਕਰੇ ਵੀ ਝਾੜੂ ਮਾਰਨਾ ਆਊਗਾ ਤਾਰੀ ਸਿੰਘ ਦੀ ਕੀਮਤ ਵਾਲਾ ਵੀ ਝਾੜੂ ਨਾ ਮਾਰੇ ਜੇ ਮੈਨੂੰ ਕਹਿ ਤਾਂ ਵੀ ਨੇਕ ਰੰਗ ਦੀ ਕਥਾ ਸੁਣਨੀ ਹੈ ਸੰਗਤ ਨੇ ਹਲੇ ਮੈਨੂੰ ਤਾਂ ਸੁਣਾਉਣੀ ਪਊਗਾ ਤਾਂ ਨੌਕਰ ਨੌਕਰੀ ਕੀਤੇ ਨੇ ਅਗਲਾ ਜਦੋਂ ਸੰਗਤ ਦੀ ਚਾਕਰੀ ਹੈ ਕਰ ਲਈ ਇਹ ਸੰਗਤ ਮਾਲਕ ਹੈ ਇਹਦੇ ਵਿੱਚ ਇੱਕੜ ਦੁੱਕੜ ਕੁਝ ਲੋਕ ਐਸੇ ਹੁੰਦੇ ਹੀ ਨੇ ਕਿਉਂਕਿ ਕਾਲ ਗਿਆਰੀ ਨੂੰ ਬੀਜਦਾ ਕੋਈ ਨੀ ਪਰ ਜੰਮਦੀ ਜ਼ਰੂਰ ਹੁੰਦੀ ਹੈ ਦੱਸੋ ਕਾਲ ਗਿਆਰੀ ਕੌਣ ਬੀਜਦਾ ਜੇ ਉਹਦਾ ਕਾਲ ਗਿਆਰੀ ਦਾ ਬੁੱਧਾ ਦੇ ਕੇ ਕਹਿ ਦਿੰਦਾ ਜੰਮਦੀ ਦਾ ਕਾਲਾ ਬਾਣਾ ਇੱਕ ਵੀ ਨਹੀਂ ਹੁੰਦਾ ਇਹ ਇਸ ਤਰ੍ਹਾਂ ਸਾਧ ਜੀ ਕੁਝ ਐਸੀ ਵੀ ਗੱਲ ਹੁੰਦੀ ਹੈ ਕੋਈ ਬਾਤ ਨਹੀਂ ਤੇ ਗੁਰੂ ਸਾਹਿਬ ਕਿਰਪਾ ਕਰੇ ਤੇ ਦਾਸ ਦੇ ਮਨ ਵਿੱਚ ਇੱਕ ਗੱਲ ਜ਼ਰੂਰ ਰਹਿ ਗਈ ਗੁਰੂ ਕਿਰਪਾ ਕਰੇ ਮੈਨੂੰ ਲੱਗਦਾ ਸ਼ਾਇਦ ਗੁਰੂ ਉਹ ਵੀ ਕਰਾ ਦੇ ਵੀ ਆਪਣੀ ਭਗਾਣੀ ਦੇ ਯੁੱਧ ਦੀ ਕਥਾ ਖੜੀ ਆ ਉੱਠੀ ਮੈਂ ਵੀ ਟੱਕਰ ਤੋੜ ਕੇ ਦਿੱਤਾ ਮੈਨੂੰ ਕੋਈ ਬਰਾਲੇ ਨੂੰ ਗਾਲ ਉਹ ਉੱਚੀ ਕਥਾ ਰਹਿੰਦੀ ਹੈ ਇਤਿਹਾਸ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਗਾਣੀ ਦਾ ਯੁੱਧ ਪਹੁੰਚਾ ਸਾ ਉਹ ਕੁਝ ਪੰਨਿਆਂ ਦੀ ਕਥਾ ਰਹਿੰਦੀ ਹੈ ਜੇ ਸਮਾਂ ਉਦਕ ਵੱਲੋਂ ਜਿਹੜੀ ਮੇਰੀ ਸਲਾਹ ਜੀ ਨਾ ਉਹ ਮੈਨੂੰ ਜਿਹੜੇ ਹੱਥ ਮਾਰ ਰਹੇ ਨੇ ਇੰਡੀਆ ਦੇ ਵਿੱਚ ਚੀਕਾਂ ਵਾਲੀ ਜੇਤੀ ਆ ਜਾਂ ਜੇਤੀ ਨੇ ਉਹਨਾਂ ਨੂੰ ਦਿੰਦਾ ਪਰ ਮੈਨੂੰ ਇਹ ਲੱਗਦਾ ਵੀ ਤੁਹਾਡੀ ਭਾਵਨਾ ਤੇ ਗੁਰੂ ਨੇ ਇਹ ਕੰਮ ਵੀ ਜਿਹੜਾ ਥੋੜਾ ਜਿਹਾ ਬੁਲਾ ਰਹੇ ਤੇ ਮੈਨੂੰ ਲੱਗਦਾ ਵੀ ਸ਼ਾਇਦ ਗੁਰੂ ਸਾਹਿਬ ਇਹ ਵੀ ਕਰਾ ਲੈਣ ਤੇ ਆਹ ਤਾਂ ਤਿੰਨ ਚਾਰ ਦਿਨ ਦੀ ਤਿੰਨ ਦਿਨ ਦੀ ਗੱਲ ਹੈ ਸਮਾਪਤੀ ਦੇ ਨੇੜੇ ਪਹੁੰਚਿਆ ਕੰਮ ਤੇ ਸਮੇਂ ਸਿਰ ਪਹੁੰਚ ਕੇ ਸੰਗਤਾਂ ਤੇ ਬਿਹਾਰ ਜਾਈਏ ਤੁਹਾਡੇ ਪਿਆਰ ਦੇ ਮੈਂ ਅੱਜ ਆਇਆ ਮੈਂ ਪਤਾ ਨਹੀਂ 10 ਮਿੰਟ ਪਹਿਲਾਂ ਆ ਗਿਆ ਜਦ ਮੈਂ ਆ ਕੇ ਦੇਖਿਆ ਮਤਲਬ ਵੀ ਕੀ ਗੱਲ ਹੈ ਇਹ ਪਤਾ ਨਹੀਂ ਨੇਕ ਲੰਗ ਤੇ ਜਨਮ ਲੈਣ ਤੱਕ ਦੀ ਗੱਲ ਸੀ ਵੀ ਅੱਜ ਤੋਂ ਉਹਨਾਂ ਸੰਗਤ ਇਸ ਤਰ੍ਹਾਂ ਦਿੱਤੀ ਹੈ ਵੀ ਉਹ 5 ਮਿੰਟਾਂ ਦੇ ਵਿੱਚ ਇਹ ਲਾਈਨਾਂ ਲੱਗ ਗਈਆਂ ਪਤਾ ਹੀ ਨਹੀਂ ਵੀ ਕਿਹੜੇ ਪਾਸੇ ਤੋਂ ਵਰਖ ਪਾਉਣ ਲੱਗ ਇੱਥੋਂ ਦੇਖਦਾ ਵੀ ਤੁਹਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਕਿਉਂਕਿ ਜਿਹਦੇ ਨਾਲ ਪਿਆਰ ਹੋਵੇ ਉਹਦੇ ਬਚਨਾਂ ਨਾਲ ਪਿਆਰ ਲਾਜ਼ਮੀ ਹੁੰਦਾ ਗੁਰੂ ਸਾਹਿਬ ਦੀ ਰਚਨਾ ਤੇ ਜੇ ਗੁਰੂ ਨਾਲ ਪਿਆਰ ਹੈ ਤਾਂ ਗੁਰੂ ਸਾਹਿਬ ਦੀ ਕਿਰਤ ਨਾਲ ਕਿਵੇਂ ਨਹੀਂ ਪਿਆਰ ਹੋਊਗਾ ਜਿਹੜਾ ਗੁਰੂ ਦੀ ਕਿਰਤ ਨਾਲ ਪਿਆਰ ਨਹੀਂ ਕਰਦਾ ਕਿਵੇਂ ਕਰਨੀ ਕਲਗੀ ਵਾਲੇ ਸਤਿਗੁਰੂ ਤੋਂ ਖੁਸ਼ੀਆਂ ਦੀ ਆਸ ਨਾ ਰੱਖੇ ਇਹਦੇ ਤੇ ਕਦੇ ਕਿੰਤੂ ਨਹੀਂ ਕਰਨਾ ਕਦੇ ਜਲਸ ਨਹੀਂ ਕਰਨੀ ਪਿਆਰ ਕਰਨਾ ਤੇ ਇਹ ਗੱਲ ਵੱਖਰੀ ਹੈ ਵੀ ਅੱਜ ਖਾਲਸ ਜੋ ਵਿਦਿਆ ਲੋਕ ਮੰਗੀ ਜਾਂਦੀ ਹੈ ਕੱਲਾ ਜਾਪ ਸਾਹਿਬ ਹੈ ਜਿਹੜਾ ਉਹੀ ਕਈਆਂ ਦੀ ਨਾ ਕਰਾ ਦਿੰਦਾ ਉਹ ਸਾਰਾ ਦਰਸ਼ਨ ਕਰਨ ਤੇ ਕੌਣ ਕੋਲੇ ਪੈ ਕੱਲਾ ਜਾਪ ਸਾਹਿਬ ਹੈ ਉਹਦਾ ਜਿਤਨੇ ਵੀ ਕਈ ਕਰਦੇ ਕਹਿੰਦੇ ਜੀ ਔਖਾ ਕੱਢਣ ਤੇ ਹੈ ਵਾਕਈ ਇਹ ਗੱਲ ਜਿੰਨੀ ਕੋਈ ਚੀਜ਼ ਕੱਢਣਾ ਉਹਦਾ ਫਲ ਵੀ ਹੋ ਸਕਦਾ ਗੁਰੂ ਕਿਰਪਾ ਕਰੇ ਆਓ ਅਣਜਾਣ ਪਲੇ ਚ ਮੈਨੂੰ ਵੀ ਇੱਕ ਗੱਲ ਯਾਦ ਆ ਕੇ ਉਹਦਾ ਪਛਤਾਵਾ ਹੁੰਦਾ ਸਾਰੀ ਉਮਰ ਉਹਦਾ ਰਹੂ ਸੰਤਾਂ ਨੇ ਜਦੋਂ ਸਤਿਗੁਰਾਂ ਦੇ ਚਰਨ ਚ ਅਰਦਾਸ ਕਰੀ ਅਰਦਾਸ ਆਪ ਕੀਤੀ ਮਹਾਂਪੁਰਸ਼ਾਂ ਨੇ ਸੰਤ ਆਰੰਭ ਹੋ ਗਏ ਹੁਣ ਜਾਪ ਸਾਹਿਬ ਤਾਂ ਕੋਈ ਗੱਲ ਨਹੀਂ ਜਰਮ ਹੀ ਦਿੱਤੇ ਹੋਏ ਸੀ ਚਾਰ ਦਿਨ ਪੜ੍ਹ ਲਿਆ ਕੁਝ ਸੌਖੀ ਬਾਣੀ ਆਈ ਜਿਸ ਵੇਲੇ 150 ਅੰਗ ਦੀ ਚਲੀ ਗਈ ਕਥਾ ਵਿਚਾਰ ਤੇ ਫਿਰ ਕੁਝ ਦਿਮਾਗ ਲੱਗ ਗਿਆ ਮੇਰੇ ਪਾਸ ਜੇ ਤਾਂ ਕਿਤੇ 24 ਵਾਰ ਪਕਾਈ ਨੂੰ 24 ਵਾਰ ਇੱਕ ਵਾਰ ਰਹਿੰਦੀ ਹੈ ਸੰਧਿਆ ਝੂਠ ਬੋਲਣ ਦਾ ਮਹਾਂਪੁਰਸ਼ਾਂ ਦੇ ਕੋਲ ਮੈਨੂੰ ਸੁਆ ਨਹੀਂ ਸੀ ਉਹ ਤਾਂ ਨਿਜਮ ਨਹੀਂ ਹੁੰਦਾ ਕਿਸੇ ਤੋਂ ਵੀ ਬੋਲਿਆ ਜਾ ਸਕਦਾ ਸੁਭਾਵਕ ਇਹ ਨਿਜਮ ਸੀ ਆਪਣੇ ਵਿਦਿਆ ਸਾਹਿਬ ਨੂੰ ਝੂਠ ਨਹੀਂ ਬੋਲਿਆ ਸੰਤਾਂ ਨੇ ਪੁੱਛਣਾ ਪਤਾ ਨਹੀਂ ਕਿੱਥੋਂ ਜਜਮੈਂਟ ਹੋ ਜਾਂਦੀ ਸੀ ਉੱਧਰ ਜਰੂਰ ਪੁੱਛਣਾ ਜਿੰਨੇ ਇੱਕ ਵਾਰੀ ਰਹਿੰਦੀ ਹੈ ਜਾਂ 2 ਵਾਰੀ ਰਹਿੰਦੀ ਹੈ ਹਰਿਆ ਸੱਚਿਆ ਕਿੰਨੇ ਵਾਰ ਪਕਾਈ ਹੈ ਜੇ 23 ਵਾਰ ਪਕਾਈ ਹੈ 2 ਵਾਰ ਰਹਿੰਦੀ ਕਹਿੰਦੇ ਚੱਕ ਪੋਤੀ ਪਹਿਲਾਂ ਜਾ ਕੇ 2 ਵਾਰ ਪੜ੍ਹ ਮੁੱਕੇ ਆਈ ਜਾਂਦਾ ਕੋਈ ਲਿਆ ਨਹੀਂ ਤੇ ਅੱਜ ਜੇ ਇੰਨਾ ਕਰਨਾ ਮੈਨੂੰ ਕਰ ਲੈਣਾ ਜਿੰਨੇ ਕਿ 20-25 ਰਹਿੰਦੇ ਮੇਰੇ ਕੋਲ ਆ ਕੱਲਾ ਲੜਕੀ ਹੋਵੇ ਰਹਿਜੂਗਾ ਢੋਲਕੀ ਜੋੜਨਾ ਚਿੱਟੇ ਵਾਲਾ ਵੀ ਨਹੀਂ ਬਣਾ ਤੇ ਹੁਣ ਜੇ ਜੇ ਭਾਈ ਜਿਹਾ ਜਿਹਾ ਤੇਰਾ ਅੰਨ ਪਾਣੀ ਅੱਗੇ ਹੋਇਆ ਤੁਹਾਡਾ ਕੰਮ ਜਾਣੀ ਜਿਹੜੇ ਜੇ ਪੜ੍ਹਨ ਵਾਲੇ ਹੋਏ ਜੇ ਫਿਰ ਪੜ੍ਹਾਉਣ ਵਾਲੇ ਵੀ ਤੁਹਾਡਾ ਹੋਣਾ ਪੈਂਦਾ ਮਹਾਂਪੁਰਖਾਂ ਨੇ ਇੱਕ ਵਾਦਾ ਕੀਤਾ ਸੀ ਸੰਤ ਕਰਤਾਰ ਸਿੰਘ ਜੀ ਕਹਿੰਦੇ ਕਰਤਾਰ ਸਿੰਘ ਆਪਣੀ ਬੋਲੀ ਸੀ ਮਤ ਵਿਦਿਆਰਥੀ ਜਿਵੇਂ ਮਰਜ਼ੀ ਕੋਈ ਬੋਲੇ ਸਰ ਕਹਿੰਦੇ ਕਰਤਾਰ ਸਿੰਘ ਗੱਲ ਸੁਣ ਕਹਿੰਦੇ ਆਮਾ ਕਹਿੰਦੇ ਮੈਨੂੰ ਵੱਡਿਆਂ ਨੇ ਕਿਹਾ ਸੀ ਸੰਤੀਆਂ ਨੇ ਸੁੰਦਰ ਸਿੰਘ ਜੀ ਮਹਾਰਾਜ ਕੀ ਕਹਿੰਦੇ ਬਾਹਲਾ ਕਰੜਾ ਸੀ ਕੰਮ ਉਹਨਾਂ ਦਾ ਪੰਜ ਬਾਣੀਆਂ ਜਵਾਨੀ ਕੰਠ ਪੂਰੀ ਪੰਜ ਗ੍ਰੰਥੀ ਕੰਠ ਹੋਈ ਤੋਂ ਬਾਅਦ ਗੁਰੂ ਗ੍ਰੰਥ ਦੀ ਸੰਤਿਆਂ ਆਰੰਭ ਕਰਦੇ ਸੀ ਸੰਤੀਆਂ ਨੇ ਸੁੰਦਰ ਸਿੰਘ ਵਿਦਿਆਰਥੀ ਚਾਲੀ ਪੰਤਾਲੀ ਪੈਂਤੀ ਤੀਹ ਇੰਨੇ ਕਹਿੰਦੇ ਕਹਿੰਦੇ ਮੈਨੂੰ ਉਹਨਾਂ ਨੇ ਕਿਹਾ ਸੀ ਮਹਾਂਪੁਰਸ਼ ਨਾਂ ਲੈ ਕੇ ਕਹਿੰਦੇ ਵੱਡਿਆਂ ਨੇ ਮੈਨੂੰ ਕਿਹਾ ਸੀ ਮੇਰਾ ਨਾਂ ਲੈ ਕੇ ਕਹਿੰਦੇ ਭਾਈ ਗੱਲ ਸੁਣ ਲੈ ਗਿਆਨੀ ਸਿੰਘ ਸਾਡੇ ਵਾਲਾ ਸਮਾਂ ਚੰਗਾ ਸੀ ਸਿੰਘ ਬਾਣੀ ਕੰਠ ਕਰ ਲੈਂਦੇ ਸੀ ਤੂੰ ਕੱਲੀਆਂ ਪੰਜ ਬਾਣੀਆਂ ਦੀ ਪਾਬੰਦੀ ਰੱਖੀ ਵੀ ਕੰਠ ਕਰ ਲੈਣ ਤੇ ਬਾਕੀ ਭਾਈ ਕੋਈ ਗੱਲ ਨੀ ਵੀ ਥੋੜਾ ਜਿਹਾ ਅਧਿਕਾਰੀ ਦੇਖ ਕੇ ਪੜ੍ਹਾਉਣ ਦਾ ਅਧਿਕਾਰੀ ਦੇਖ ਕੇ ਹੀ ਹੈ ਤੇ ਪਰ ਪੰਜ ਬਾਣੀਆਂ ਜਵਾਨੀ ਕੰਠ ਕਰਾ ਕੇ ਅੰਮ੍ਰਿਤ ਛਕਾ ਕੇ ਸੰਧਿਆ ਦੇ ਕਹਿੰਦੇ ਇੰਨਾ ਕੁ ਨਰਮ ਕਰ ਦਿੱਤਾ ਉਹਨਾਂ ਨੇ ਕਹਿੰਦੇ ਮੇਰਾ ਹੁਣ ਸ਼ਰੀਰ ਹੋ ਗਿਆ ਬੁੱਢਾ ਭਾਈ ਕੀ ਪਤਾ ਕਦੋਂ ਕਲਗੀ ਧਰਮ ਪਾਤਸ਼ਾਹ ਆਜ਼ਾਦ ਕਰ ਲਵੇ ਕਹਿੰਦੇ ਹੁਣ ਤੈਨੂੰ ਪੱਗ ਦੇ ਦਿੱਤੀ ਹੈ ਪਟਨਾ ਸਾਹਿਬ ਪੱਗ ਤਾਂ ਇਸ ਕਰਕੇ ਦਿੱਤੀ ਸੀ ਜਿੱਥੇ ਚਰੋਲਾ ਨਾ ਪਵੇ ਪਰ ਕੱਲ੍ਹ ਨੂੰ ਦਿਲ ਵੀ ਆ ਗਿਆ ਇਹ ਵੀ ਕੋਈ ਭਾਣਾ ਸੀ ਮਾਤਾ ਤੇ ਇਸ ਮਹਾਂਪੁਰਸ਼ਾਂ ਨੇ ਸੰਸਾਰ ਤੋਂ ਜਾਣ ਦਾ ਸਭ ਤੋਂ ਵੱਧ ਸਦਮਾ ਤੇ ਗੁਰੂ ਕਿਰਪਾ ਕਰੇ ਪਤਾ ਨੀ ਕਿੰਨਿਆਂ ਨੂੰ ਪਹੁੰਚਿਆ ਜਿਹੜਾ ਸੰਤ ਬਾਬਾ ਫਤਿਹ ਸਿੰਘ ਨੂੰ ਪਹੁੰਚਿਆ ਨਾ ਇਹ ਤਾਂ ਜਿਉਂ ਦੀ ਜਾਗਦੀ ਮਿਸਾਲ ਸਟੇਜ ਤੇ ਬੈਠੇ ਬੋਲਦੇ ਆ ਡਾਕਟਰਾਂ ਨੇ ਕਿਹਾ ਸੀ ਸੰਤ ਜੀ ਤੁਸੀਂ ਬੋਲਣਾ ਨਹੀਂ ਤੁਸੀਂ ਹੱਥ ਦੇ ਮਰੀਜ਼ ਉਹ ਕਹਿੰਦੇ ਵੀ ਹੁਣ ਮੈਂ ਮਜ਼ਬੂਰ ਹਾਂ ਅੱਜ ਪੰਥ ਦਾ ਥੰਮ ਵਿਦਿਆ ਦਾ ਡਿੱਗ ਪਿਆ ਮੈਨੂੰ ਜਾਣਾ ਪੈਣਾ ਪਹੁੰਚੇ ਭੁਗਤ ਆਲੇ ਦੁਆਲੇ ਡਾਕਟਰ ਬੈਠੇ ਨੇ ਸੰਤ ਬਾਬਾ ਫਤਿਹ ਸਿੰਘ ਜੀ ਬੋਲਣ ਲੱਗੇ ਦੋ ਅੱਖਰ ਪਏ ਨੂੰ ਕਹਿੰਦੇ ਸੱਸ ਜੀ ਮੈਂ ਕੀ ਕਹਾਂ ਵਿਦਿਆ ਦੀ ਤੁਰਦੀ ਫੁਰਦੀ ਖਾਲਸੇ ਦੀ ਯੂਨੀਵਰਸਿਟੀ ਸੀ ਤੇ ਦੋ ਅੱਖਰ ਕਹਿ ਕੇ ਵੀ ਇਹਨਾਂ ਵਰਗਾ ਕਰਨੀ ਦਾ ਅਰ ਕਥਨੀ ਦਾ ਪੂਰਾ ਸਾਡੇ ਸਿੱਖ ਜਗਤ ਕੋਈ ਮਹਾਂਪੁਰਸ਼ ਨਹੀਂ ਮਿਲਦਾ ਕਹਿੰਦੇ ਮੌਤ ਨੇ ਸਾਡੇ ਕੋਲੋਂ ਖੋਲੇ ਕਹਿੰਦੀ ਗੱਲ ਕਹਿੰਦੇ ਜਦੇ ਬਸ ਪੈਗੇ ਤਾਂ ਕਿਤੇ ਬੇਹੋਸ਼ ਹੋ ਗਏ ਸਨ ਪਤਾ ਸੀ ਮੂੰਹ ਚ ਪਾਣੀ ਪਾਏ ਡਾਕਟਰਾਂ ਨੇ ਟੀਕੇ ਲਿਆ ਚੱਕ ਲਿਆ ਕੇ ਵੇਚ ਦੇ ਉਹ ਮਹਾਂਪੁਰਸ਼ ਕਹਿਣ ਲੱਗੇ ਭਾਈ ਹੁਣ ਸਰੀਰ ਦਾ ਸਮਾਂ ਨੇੜੇ ਹੈ ਤੇ ਹੁਣ ਤੋਂ ਕਰਤਾਰ ਸਿੰਘ ਇੱਕ ਗੱਲ ਕਰੀ ਸਕਦੇ ਕਹਿੰਦੇ ਮੈਂ ਤਾਂ ਅਧਿਕਾਰੀ ਦੇਖ ਕੇ ਬਣਾਉਂਦਾ ਰਿਹਾ ਕਹਿੰਦੇ ਹੁਣ ਇਹ ਨਹੀਂ ਕਰਨਾ ਸਮਾਂ ਅੱਗੇ ਇਹ ਅੱਜ ਆ ਗਿਆ ਕੱਲ੍ਹ ਵੀ ਕਰਤਾਰ ਸਿੰਘ ਦੀ ਵਿਦਿਆ ਪੜ੍ਹਾਈ ਜਾਣੀ ਹੈ ਅਧਿਕਾਰੀ ਅਧਿਕਾਰੀ ਨਹੀਂ ਦੇਖਣਾ ਜਿਹੜਾ ਆ ਗਿਆ ਪੜ੍ਹਾਈ ਚੱਲੀ ਤੇ ਭਾਈ ਮੈਂ ਤਾਂ ਉਹਨੂੰ ਵੱਡੇ ਵਾਲਾ ਜਿਹੜਾ ਬਚਨ ਮਹਾਂਪੁਰਸ਼ਾਂ ਦਾ ਤੇ ਭਾਵੇਂ ਉਸ ਸ਼ਾਸਤਰ ਵਿਦਿਆ ਜਿਹੜੀ ਹੈ ਵਿਦਿਆ ਦਾ ਘਰ ਬਹੁਤ ਦੂਰ ਹੈ ਮੇਰੇ ਕੋਲ ਕੋਈ ਵਿਦਿਆ ਨਹੀਂ ਮੈਂ ਵਿਦਵਾਨ ਨਹੀਂ ਤੇ ਗਲਤੀ ਹੋਏਗੀ ਜਿਹੜਾ ਕੋਈ ਮੈਨੂੰ ਵਿਦਵਾਨ ਸਮਝੇ ਜੇ ਮੈਂ ਆਪਣੇ ਆਪ ਨੂੰ ਵਿਦਵਾਨ ਸਮਝਿਆ ਤਾਂ ਭਾਰੀ ਗਲਤੀ ਹੋਊਗੀ ਗੱਲ ਕੀ ਆ ਵੀ ਜਿਹੜੇ ਮਹਾਂਪੁਰਸ਼ਾਂ ਨੇ ਅੱਖਰ ਦਿੱਤੇ ਨੇ ਵੀ ਉਹ ਯਾਦ ਰਹਿ ਜਾਣ ਸੰਖਿਆ ਪਕਾਈ ਚੱਲਾਂ ਮੈਂ ਆਪਣੀ ਸੰਖਿਆ ਪਕਾ ਰਿਹਾ ਵਿਦਿਆਰਥੀ ਜਿਵੇਂ ਉਦੋਂ ਪੜ੍ਹਨ ਵੇਲੇ ਸੀ ਹੁਣ ਵੀ ਮੈਂ ਵਿਦਿਆਰਥੀਆਂ ਵਿਦਿਆਰਥੀ ਹੋਈ ਰਹੂੰਗਾ ਤੇ ਪੜ੍ਹਾਉਣ ਵਾਲੀ ਕੋਈ ਗੱਲ ਨਹੀਂ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਮਾਂ ਹੋ ਗਿਆ ਹੈ ਇੱਥੇ ਸਮਾਪਤੀ ਹੈ ਕੱਲ ਨੂੰ ਭਵਾਨੀ ਸੰਤ ਚੱਲਣਾ ਇਸ ਤੇ ਜਾਣਾ ਵੀਰ ਜੁਟੇ ਸਭ ਠਾਰ ਟੁੱਟੇ ਐਸੀ ਅੱਗੇ ਸਤਿਗੁਰੂ ਕਥਾ ਲਿਖਦੇ ਕੱਲ ਨੂੰ ਇਸ ਸਮੇਂ ਦਾ ਆ ਕੇ ਉਹਨਾਂ ਨੂੰ ਮੰਨਣਾ ਜੀ ਭੁੱਲਾਂ ਚੁੱਕਣ ਦੀ ਖਾਲਸਾ ਜੀ ਹਿਮਾ ਕਰਨੀ ਇੱਥੇ ਹੋ ਸਮਾਪਤ।